ਵਾਹਿਗੁਰੂ ਜੀ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਂ ਕ੍ਰੋਧ ਨਗਰ ਵਹ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਮਨ ਵਿਰਤੀਆਂ ਇਕਾਗਰ ਕਰੀਏ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੈ ਕਲਯੁਗ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ ਅੰਮ੍ਰਿਤ ਵੀ ਬਾਣੀ ਉਚਾਰਨ ਕੀਤੀ ਫਿਰ ਉਸੇ ਬਾਣੀ ਦੇ ਆਪਣੀ ਰਸਨਾ ਤੋਂ ਦਮਦਮਾ ਸਾਹਿਬ ਅਰਥ ਉਚਾਰਨ ਕੀਤੇ ਉਸ ਸੰਪਰਦਾਇ ਅਰਥਾਂ ਦੀ ਵਿਚਾਰਧਾਰਾ ਅਨੁਸਾਰ ਲੜੀਵਾਰ ਜੋ ਕਥਾ ਵਿਚਾਰ ਚੱਲ ਰਹੀ ਹੈ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ ਕੀਰਤਨ ਸੋਹਲੇ ਦੀ ਬਾਣੀ ਦੇ ਵਿੱਚ 13 ਅੰਗ ਦੇ ਉੱਤੇ ਅੱਗੇ ਸ਼ਬਦ ਆ ਰਿਹਾ ਹੈ ਜਿਸ ਪ੍ਰਕਾਰ ਪਹਿਲਾਂ ਸ਼ਬਦ ਦੇ ਭੇਦਾਂ ਦੀ ਗੱਲ ਹੈ ਉਸ ਤੋਂ ਬਾਅਦ ਫਿਰ ਅਰਥ ਵਿਚਾਰ ਜੈਸੇ ਸਤਿਗੁਰੂ ਕਿਰਪਾ ਕਰਨਗੇ ਆਓ ਮਨ ਬਿਰਤੀਆਂ ਇਕਾਗਰ ਕਰਕੇ ਲਾਹਾ ਪ੍ਰਾਪਤ ਕਰੀਏ ਜੀ
ਵਾਹਿਗੁਰੂ ਜੀ ਰਾਗ ਗੌੜੀ ਪੂਰਬੀ ਮਹੱਲਾ ਚੌਥਾ
ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕੀਰਤਨ ਸੋਹਲੇ ਦੇ ਵਿੱਚ ਇਹ ਸ਼ਬਦ ਦੇ ਵਿੱਚ ਰਾਗ ਅੱਖਰ ਮੂਹਰੇ ਲਿਖ ਕੇ ਫਿਰ ਲਿਖਿਆ ਗੌੜੀ ਪੂਰਬੀ ਮਹੱਲਾ ਚੌਥਾ ਮੂਹਰੇ ਰਾਗ ਸ਼ਬਦ ਵਰਤਿਆ ਇਹੀ ਸ਼ਬਦ ਜਦੋਂ ਗੌੜੀ ਰਾਗ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਰਤਾਰ ਵਾਲੇ ਸਰੂਪ ਦੇ ਵਿੱਚ ਦਮਦਮਾ ਸਵਾਹ ਸਰੂਪ ਦੇ ਵਿੱਚ ਹੁਣ 171 ਅੰਗ 'ਤੇ ਜਦੋਂ ਆਏਗਾ ਉੱਥੇ ਇਕੱਲਾ ਗੌੜੀ ਪੂਰਬੀ ਮਹੱਲਾ ਚੌਥਾ ਆਏਗਾ ਉਹਦੇ ਵਿੱਚ ਰਾਗ ਸ਼ਬਦ ਨਹੀਂ ਆਏਗਾ ਇਹ ਥੋੜ੍ਹਾ ਜਿਹਾ ਭੇਜਦਾ ਹੈ ਅੱਗੇ ਚੱਲ ਕੇ ਫਿਰ ਸਾਕਤ ਹਰ ਰਸ ਸਾਧ ਨਾ ਜਾਣਿਆ ਇਹ ਗੌੜੀ ਰਾਗ ਜਦੋਂ ਸ਼ਬਦ ਆਏਗਾ ਉੱਥੇ ਸਾਕਤ ਹਰ ਰਸ ਸਾਧ ਨਾ ਜਾਣਿਆ ਨਾਣੇ ਅਤੇ ਨੰਨੇ ਦਾ ਫਿਰ ਭੇਦ ਆਏਗਾ ਅਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਬਿਆਸ ਨਦੀ ਹੈ ਉਹ ਬਿਆਸ ਨਦੀ ਦੇ ਬੌਲੀ ਸਾਹਿਬ ਵਾਲੇ ਪਾਸੇ ਨੂੰ ਸਤਿਗੁਰੂ ਜੀ ਆ ਰਹੇ ਸੀ ਗੁਰੂ ਰਾਮਦਾਸ ਮਹਾਰਾਜ ਪੁਰਾਣੇ ਸਮੇਂ ਦੇ ਵਿੱਚ ਜਾਨਵਰ ਉਡਾਉਣ ਵਾਸਤੇ ਮਣੇ ਬਣੇ ਹੁੰਦੇ ਸੀ ਚਾਰ ਲੱਕੜਾਂ ਜਿਵੇਂ ਪਿੱਲਰ ਹੁੰਦੇ ਨੇ ਥੰਬਲੇ ਹੁੰਦੇ ਹੈ ਉਹ ਚਾਰ ਇਸ ਤਰ੍ਹਾਂ ਸਪੋਟਾਂ ਗੱਡ ਕੇ ਉਹਦੇ ਉੱਤੇ ਵੀ ਛੱਤ ਪਾ ਲੈਣੀ ਉਹਦੇ ਬਹਿ ਕੇ ਫਿਰ ਗੋਪੀਆ ਹੁੰਦਾ ਸੀ ਕੋਲ ਰੱਸੀ ਦਾ ਬਣਿਆ ਹੋਇਆ ਉਹਦੇ ਨਾਲ ਇਹ ਕਾਂ ਉਡਾਉਂਦੇ ਸੀ ਕਿਉਂਕਿ ਕਾਂ ਬਾਹਲੇ ਪੈਂਦੇ ਸੀ ਚਿੜੀਆਂ ਜਾਨਵਰ ਤੋਤੇ ਫਸਲਾਂ ਖਾ ਜਾਂਦੀਆਂ ਸੀ ਅਤੇ ਉਹ ਜ਼ਿਮੀਂਦਾਰ ਮਣੇ 'ਤੇ ਬੈਠਾ ਸੀ ਉਹਨੇ ਸਿਆਣਿਆ ਤਾਂ ਹੈ ਨਾ ਗੁਰੂ ਰਾਮਦਾਸ ਮਹਾਰਾਜ ਨੂੰ ਉਹ ਮਣੇ 'ਤੇ ਬੈਠਾ ਕਹਿੰਦਾ ਉਹ ਭਾਈ ਜਾਣ ਵਾਲਿਆ ਮਹਾਰਾਜ ਨੂੰ ਕਹਿੰਦਾ ਕਹਿੰਦਾ ਜਾਂਦਾ ਜਾਂਦਾ ਕਹਿੰਦਾ ਉਹ ਖੇਤ ਦੇ ਮੇਰੇ ਕਾਂ ਹੀ ਉਡਾ ਜਾ ਅਤੇ ਮਹਾਰਾਜ ਸਾਹਿਬ ਜੀ ਨੇ ਨਹੀਂ ਜਣਾਇਆ ਵੀ ਤੂੰ ਕਿਹਦੇ ਨਾਲ ਗੱਲ ਕਰਦਾ ਜਾਂ ਅੰਦਰ ਨਿਮਰਤਾ ਹੈ ਮਹਾਰਾਜ ਦੇ ਮਹਾਰਾਜ ਨੇ ਹੇ ਸ਼ਬਦ ਕਹਿ ਕੇ ਹਿਆਤ ਜਿਵੇਂ ਕਹਿੰਦੇ ਆ ਕਾਂ ਉਡਾ ਦਿੱਤੇ ਅਤੇ ਮਹਾਰਾਜ ਸਾਹਿਬ ਉਹਦੇ ਕੋਲ ਆ ਗਏ ਮਨੇ ਦੇ ਜਦ ਉਹਨੇ ਦੇਖਿਆ ਮਨੇ 'ਤੇ ਬੈਠੇ ਤਾਂ ਗੁਰੂ ਰਾਮਦਾਸ ਮਹਾਰਾਜ ਨੇ ਉਹ ਜਲਦੀ ਦੇ ਕੇ ਹੇਠਾਂ ਉਤਰਿਆ ਆ ਕੇ ਮਹਾਰਾਜ ਦੇ ਚਰਨ ਫੜ ਲਏ ਕਹਿੰਦਾ ਗਰੀਬ ਨਿਵਾਜ ਮੈਨੂੰ ਬਖਸ਼ ਦਿਓ ਕਹਿੰਦੇ ਕੀ ਹੋਇਆ ਕਹਿੰਦੇ ਮਹਾਰਾਜ ਮੈਂ ਸਿਆਣਿਆ ਨਹੀਂ ਅਤੇ ਮੈਂ ਆਪ ਜੀ ਨੂੰ ਆਮ ਇੱਕ ਸਧਾਰਨ ਬੰਦਾ ਸਮਝ ਕੇ ਰਾਹੀ ਸਮਝ ਕੇ ਮੈਂ ਕਹਿ ਤਾ ਵੀ ਮੇਰੇ ਖੇਤ ਦੇ ਕਾਂ ਉਡਾ ਮਹਾਰਾਜ ਸਾਹਿਬ ਕਹਿੰਦੇ ਕੋਈ ਨਹੀਂ ਮੈਨੂੰ ਤਾਂ ਗੁਰੂ ਨਾਨਕ ਸਾਹਿਬ ਨੇ ਵੱਡੇ ਗੁਰੂ ਸਾਹਿਬਾਨਾਂ ਨੇ ਗੁਰੂ ਅਮਰਦਾਸ ਜੀ ਨੇ ਕਾਂ ਉਡਾਉਣ ਵਾਸਤੇ ਸੰਸਾਰ ਦੇ 'ਚ ਭੇਜਿਆ ਪਰ ਮੈਂ ਤੈਨੂੰ ਇਹ ਕਹਿਣਾ ਵੀ ਮੇਰੇ ਕੋਲੋਂ ਕਾਂ ਤੁਸੀਂ ਇਹ ਜਿਹੜੇ ਪ੍ਰਤੱਖ ਨੇ ਤਾਂ ਤੂੰ ਵੀ ਉਡਾ ਲਏਗਾ ਜੇ ਮੇਰੇ ਕੋਲੋਂ ਕਾਂ ਉਡਾਉਣੇ ਨੇ ਫਿਰ ਉਹ ਕਾਂ ਉਡਾ ਜਿਹੜੇ ਤੂੰ ਨਹੀਂ ਉਡਾ ਸਕਦਾ ਕਹਿੰਦਾ ਮਹਾਰਾਜ ਮੈਂ ਸਮਝਿਆ ਨਹੀਂ ਕਹਿੰਦੇ ਆਹ ਜਿਹੜਾ ਖੇਤ ਹੈ ਜਿਵੇਂ ਕਾਂ ਖਾ ਰਹੇ ਹੈ ਤੇਰੇ ਸਰੀਰ ਰੂਪੀ ਖੇਤ ਜਾਂ ਫਿਰ ਤੇਰੇ ਅੰਤਸ਼ਕਰਨ ਰੂਪੀ ਖੇਤ ਦੇ ਵਿੱਚ ਕਾਮ ਕ੍ਰੋਧ ਦੇ ਕਾਂ ਪਏ ਹੋਏ ਨੇ ਉਹ ਵੀ ਕਦੇ ਉਡਾਏ ਆ ਕਿ ਨਹੀਂ ਕਹਿੰਦਾ ਮਹਾਰਾਜ ਉਹਨਾਂ ਦਾ ਤਾਂ ਮੈਂ ਕਦੇ ਸੋਚਿਆ ਵੀ ਨਹੀਂ ਹੈ ਮਹਾਰਾਜ ਕਹਿੰਦੇ ਫਿਰ ਖੇਤ ਉਜੜ ਜਾਊਗਾ ਇਸ ਕਰਕੇ ਤੂੰ ਆਪਣੇ ਉਸ ਖੇਤ ਦੀ ਰਾਖੀ ਕਰ ਕਹਿੰਦੀ ਮਹਾਰਾਜ ਤੁਸੀਂ ਕਿਰਪਾ ਕਰਕੇ ਮੈਨੂੰ ਯੁਗ ਦੱਸੋ ਫਿਰ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਹੈ ਜੀ ਸੁਣੋ
ਸ੍ਰੀ ਵਾਹਿਗੁਰੂ ਜੀ ਕਾਂ ਕ੍ਰੋਧ ਨਗਰ ਵਹ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ
ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਇਹ ਸ਼ਬਦ ਜਿਹੜਾ ਰਾਗ ਗੌੜੀ ਪੂਰਬੀ ਦੀ ਜਾਤੀ ਹੈ, ਇਹ ਪਹਿਲਾਂ ਮੂਹਰੇ ਆ ਚੁੱਕੇ ਨਾ, ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਪੂਰਬੀ ਦੀ ਜਾਤੀ ਸਮਝਣੀ। ਗੌੜੀ 13 ਪ੍ਰਕਾਰ ਦੀ ਆਉਂਦੀ ਹੈ, ਕੁਛ ਜਾਤਾਂ ਤਾਂ ਮਹਾਰਾਜ ਨੇ ਲਿਖੀਆਂ, ਕੁਛ ਗੁਪਤ ਰੱਖੀਆਂ ਹੋਈਆਂ। ਕੁਛ ਗੌੜੀ ਉਹ ਹੈ ਜਿਹਦੀ ਦੂਸਰੇ ਰਾਗ ਨੂੰ ਸਮਿਲਤ ਕਰਕੇ ਇਸ ਤਰ੍ਹਾਂ ਅੰਕ ਜਿਹੜਾ ਉਹ 13 ਤੱਕ ਪਹੁੰਚ ਜਾਂਦਾ ਹੈ, ਗੌੜੀ 13ਵੀਂ, ਉੱਥੇ ਸ਼ਬਦ ਵੀ ਇਹੀ ਵਰਤਣਾ ਪੈਂਦਾ। ਅਤੇ ਮਹਾਰਾਜ ਸਾਹਿਬ ਨੇ ਇਹਦੇ 'ਚ ਹੇ ਸ਼ਬਦ ਜਿਹੜਾ ਰੱਖਿਆ ਹੈ, ਹੇ ਸ਼ਬਦ ਸੰਬੋਧਕ ਕਰਨ ਵਾਸਤੇ ਹੈ। ਅਤੇ ਇਹ ਨਹੀਂ ਹੈ ਵੀ ਕਾਂਡ ਆਉਣ ਵਾਸਤੇ ਮਹਾਰਾਜ ਨੇ ਹੇ ਕਿਹਾ, ਇਹ ਛੰਦ ਦੀ ਚਾਲ ਕਰਕੇ ਲਿਖਿਆ ਗਿਆ। ਇਹਦਾ ਅਰਥ ਹੈ ਤਿਆਗਣਾ ਕਰੋ, ਇਹ ਤਿਆਗਣਾ ਕਰੋ ਵੀ ਇਹਦਾ ਅਰਥ ਹੈ। ਤੋ ਮਹਾਰਾਜ ਸਾਹਿਬ ਨੇ ਜਿਸ ਪ੍ਰਕਾਰ ਇਹ ਕਿਰਪਾ ਕੀਤੀ ਹੈ, ਮਹਾਰਾਜ ਕਹਿੰਦੇ
ਕਾਂ ਕ੍ਰੋਧ ਨਗਰ ਵਹ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ।
ਕਹਿੰਦੇ ਭਾਈ ਇਹ ਤੇਰਾ ਨਗਰ ਸਰੀਰ, ਸਰੀਰ ਰੂਪੀ ਨਗਰ, ਜਿੱਥੇ ਤਾਂ ਜ਼ਿਆਦਾ ਬਸਤੀ ਹੋਵੇ ਉਹਨੂੰ ਕਹਿੰਦੇ ਨਗਰ, ਜਿੱਥੇ ਥੋੜ੍ਹੀ ਬਸਤੀ ਹੋਵੇ ਉਹਨੂੰ ਕਹਿੰਦੇ ਪਿੰਡ ਜਾਂ ਗ੍ਰਾਮ। ਪਿੰਡਾਂ ਦੇ ਜਿਹੜੀਆਂ ਪੰਚਾਇਤਾਂ ਬਣਦੀਆਂ ਉਹਨੂੰ ਗ੍ਰਾਮ ਪੰਚਾਇਤ ਕਹਿੰਦੇ ਆ, ਅਤੇ ਜਿਹੜੀ ਸ਼ਹਿਰ ਦੇ ਵਿੱਚ ਬਣਦੀ ਹੈ ਉਹਨੂੰ ਨਗਰ ਨਿਗਮ ਕਹਿੰਦੇ ਆ। ਨਗਰ ਸ਼ਹਿਰ ਦਾ ਨਾਮ ਹੈ ਜਿੱਥੇ ਜ਼ਿਆਦਾ ਬਸਤੀ ਹੋਵੇ, ਅਤੇ ਗ੍ਰਾਮ ਪਿੰਡ ਦਾ ਨਾਮ ਹੈ। ਅਤੇ ਮਹਾਰਾਜ ਨੇ ਦੋਨੇ ਪੱਖ ਲਏ, ਕਹਿੰਦੇ ਹੇ ਭਾਈ ਇਹ ਤੇਰਾ ਨਗਰ ਸਰੀਰ ਰੂਪੀ ਨਗਰ, ਅਤੇ ਦੂਸਰਾ ਪਦ ਲੈ ਲਿਆ ਅੰਤਸ਼ਕਰਨ ਰੂਪੀ ਪਿੰਡ, ਯਾਨੀ ਚਾਹੇ ਜੀਵ ਵੱਡੇ ਸਰੀਰ ਵਿੱਚ ਰਹਿੰਦੇ ਆ, ਨਗਰ ਦੀ ਨਹੀਂ ਆਈ ਭਾਰਾ ਸਰੀਰ ਆ ਕਈਆਂ ਦਾ, ਅਤੇ ਕਈਆਂ ਦੇ ਬਹੁਤ ਪਤਲੇ ਅਤੇ ਛੋਟੇ ਸਰੀਰ ਨੇ ਲਿਸੇ ਨੇ, ਉਹ ਗ੍ਰਾਮ ਦੀ ਨਿਆਈ ਉਹ ਨਗਰ ਦੀ ਨਿਆਈ। ਮਨੁੱਖ ਹੈ ਭਾਵੇਂ ਨਗਰ 'ਚ ਰਹਿੰਦਾ ਹੋਵੇ ਚਾਹੇ ਪਿੰਡ 'ਚ ਰਹਿੰਦਾ ਹੋਵੇ, ਥੋੜ੍ਹੀ ਬਸਤੀ 'ਚ ਰਹਿੰਦਾ ਵੱਡੀ 'ਚ ਰਹਿੰਦਾ। ਕਹਿੰਦੇ ਕਾਮ ਵਿਸ਼ੇ ਵਾਸ਼ਨਾ, ਕ੍ਰੋਧ ਨਾ ਮੈਂ ਗੁੱਸੇ ਦਾ, ਇਹ ਦੋ ਚੀਜ਼ਾਂ ਦਾ ਕੁੱਟ ਕੁੱਟ ਕੇ ਭਰੀਆਂ ਪਈਆਂ ਨਾ ਸਾਡੇ ਸਰੀਰ 'ਚ, ਇੱਕ ਕ੍ਰੋਧ, ਬਸ ਮਾੜਾ ਜਿਹਾ ਕ੍ਰੋਧ ਨੂੰ ਛੇੜਨ ਦੀ ਦੇਰ ਹੈ, ਉਸੇ ਵੇਲੇ ਜਿਹੜੀ ਹੈ ਉਹ ਕ੍ਰੋਧ ਆਪਣੀ ਅਗਨੀ ਦੀ, ਜਿਵੇਂ ਅਗਨੀ ਲੱਕੜਾਂ 'ਚ ਅਗਨ ਤਾਂ ਸਾਰੀ ਹੈ ਪਰ ਫੂਕਦੀ ਨਹੀਂ, ਉਹ ਦਬੀ ਹੋਈ ਹੈ ਚੁੱਲ੍ਹੇ ਦੇ ਵਿੱਚ, ਜਿਹੜੀ ਦਬੀ ਹੋਵੇ ਅੱਗ ਨੁਕਸਾਨ ਨਹੀਂ ਕਰਦੀ, ਪਰ ਜਦੋਂ ਅੱਗ ਭੜਕ ਜਾਵੇ ਨਾ ਫਿਰ ਤਾਂ ਤਬਾਹ ਕਰ ਦੇਣੀ, ਅਤੇ ਸ਼ਬਦਾਂ ਰੂਪੀ ਧੂੰਆਂ ਨਿਕਲੂ ਫਿਰ, ਅਤੇ ਅੱਗ ਦਾ ਸੇਕ ਫਿਰ ਜਿਹੜੇ ਕੋਲ ਖੜ੍ਹੇ ਹੋਣਾ ਵੀ ਲੱਗਦਾ ਹੁੰਦਾ। ਇਸ ਕਰਕੇ ਕਾਮ ਅਤੇ ਕ੍ਰੋਧ ਜਿਹੜੇ ਨਾ, ਇਹ ਨਗਰ ਅੰਤਸ਼ਕਰਨ ਰੂਪੀ ਪਿੰਡ ਤੇਰਾ ਇਹਦੇ ਨਾਲ ਭਰਿਆ ਹੋਇਆ ਹੈ, ਅਤੇ ਤੈਨੂੰ ਚਾਹੀਦਾ ਕਿ ਜੇ ਇਸ ਦਾ ਨਾਸ ਕਰਨਾ ਚਾਹੁੰਦਾ ਹੈ ਇਸ ਮਿਲ ਸਾਧੂ
ਖੰਡਲ ਖੰਡਾ ਹੈ।
ਇਸ ਲਈ ਭਾਈ ਸਾਧੂ ਸਤਿਗੁਰੂ ਸੰਤ ਜਨਾਂ ਦੇ ਨਾਲ ਮਿਲ ਕੇ ਵਿਕਾਰਾਂ ਦੇ ਖੰਡਲ, ਖੰਡਲ ਦਾ ਅਰਥ ਹੈ ਇਹਦੇ ਮੰਡਲ ਅਤੇ ਖੰਡਲ ਦੋ ਸ਼ਬਦ ਹੁੰਦੇ ਨੇ, ਇੱਥੇ ਖੰਡਲ ਹੈ, ਖੰਡਲ ਦਾ ਅਰਥ ਹੈ ਸਮੂਹ, ਖੰਡਾ ਟੁਕੜੇ ਟੁਕੜੇ ਕਰਦੇ, ਇਹਦਾ ਨਾਸ ਕਰਦੇ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕਰੋ ਲੋ ਬੋ ਹੰਕਾਰਾ, ਅੰਮ੍ਰਿਤ ਲੁੱਟੇ ਮਨ ਮੁਲਖ ਨਹੀਂ ਵਜਾ, ਕੋਈ ਨਾ ਸੁਣੇ ਪੁਕਾਰਾ। ਜਾਂ ਫਿਰ ਗਿਆਨ ਰੂਪੀ ਖੰਡਾ, ਵਿਚਾਰ ਰੂਪੀ ਖੰਡਾ ਲੈ ਕੇ ਕਾਮ ਆਦਿਕ ਵਿਕਾਰਾਂ ਨੂੰ ਖੰਡਲ ਨਾਸ ਕਰਨਾ ਕਰ। ਤੋ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਉਹਨੂੰ ਉਪਦੇਸ਼ ਦਿੰਦੇ ਹੋਏ ਫਿਰ ਅੱਗੇ ਹੋਰ ਕਿਰਪਾ ਕਰਦੇ ਹਨ।
ਪੂਰਬ ਲਿਖਤ ਲਿਖੇ ਗੁਰ ਪਾਇਆ,
ਕਹਿੰਦੇ ਹੇ ਭਾਈ ਪੂਰਬਲੇ ਕਰਮਾਂ ਦੀ ਲਿਖਤ ਦੇ ਅਨੁਸਾਰ ਐਵੇਂ ਨਹੀਂ ਸਤਿਗੁਰੂ ਮਿਲ ਜਾਂਦੇ, ਜਿਹਨਾਂ ਮਸਤਕ ਧੁਰ ਹਰ ਲਿਖਿਆ ਤੇ ਨਾ ਸਤਿਗੁਰੂ ਮਿਲਿਆ। ਰਾਮਰਾਜ ਗੁਰ ਸਤਿਗੁਰੂ ਜੀ ਨੂੰ ਪਾਇਆ ਨਾਮ ਪ੍ਰਾਪਤ ਕਰਨ ਦਾ, ਉਹਨਾਂ ਨੇ ਸਤਿਗੁਰੂ ਨੂੰ ਪ੍ਰਾਪਤ ਕਰ ਲਿਆ। ਫਿਰ ਅੱਗੇ ਸਤਿਗੁਰਾਂ ਨੇ ਕੀ ਕੀਤਾ ਹੈ ਅਤੇ ਉਹ ਮਨ ਰੂਪੀ ਵਸਤ ਨੂੰ ਕਿਵੇਂ ਰੰਗਦੇ ਨੇ ਦੱਸਦੇ ਹਨ ਜੀ।
ਮਨ ਹਰ ਲਿਵ ਮੰਡਲ ਮੰਡਾ ਹੈ,
ਜਿਨ੍ਹਾਂ ਨੇ ਸਾਡੇ ਮਨ ਰੂਪੀ ਵਸਤਰ ਨੂੰ ਹਰ ਪਰਮੇਸ਼ਰ ਵਾਹਿਗੁਰੂ ਦੀ ਲਿਵ ਰੂਪੀ ਮੰਡਲ, ਮੰਡਲ ਨਾਲ ਮੱਟੀ ਦਾ ਹੈ, ਅਤੇ ਉਹਦੇ ਵਿੱਚ ਪਾ ਕੇ ਨਾਮ ਦੇ ਰੰਗ ਵਿੱਚ ਮੰਡਾ ਰੰਗਣਾ ਕੀਤਾ, ਭੂਸ਼ਿਤ ਕੀਤਾ, ਸਜਾਉਣਾ ਕੀਤਾ। ਅਤੇ ਰੰਗਣ ਵਾਲਾ ਜੇ ਰੰਗਾ ਸਾਹਿਬ ਐਸਾ ਰੰਗਣਾ ਡੀਠ, ਇਹੋ ਜਿਹਾ ਰੰਗ ਫਿਰ ਲਾਰੀਆਂ ਕੋਲ ਨਹੀਂ ਹੈ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਬੜ ਭਾਗਾ, ਮਹਿਲਾ ਕਦੇ ਨਾ ਹੋਵੇ ਨਾ ਲੱਗੇ ਤੱਕ। ਜਿਨ੍ਹਾਂ ਸਤਿਗੁਰਾਂ ਨੇ ਸਤਸੰਗਤ ਰੂਪੀ ਮੰਡਲ ਮੱਟੀ ਵਿੱਚ ਪ੍ਰੇਮ ਰੂਪੀ ਜਲ ਪਾਇਆ ਹੈ, ਪ੍ਰੇਮ ਰੂਪੀ ਜਲ ਪਾ ਕੇ ਨਾਮ ਦੀ ਲਿਵ ਰੂਪੀ ਇਹਦੇ 'ਚ ਰੰਗ ਜਾਂ ਕਾਮ ਕ੍ਰੋਧ ਦੀਆਂ ਲੱਕੜਾਂ ਨੂੰ ਅਤੇ ਇਹਦੇ ਚੁੱਲ੍ਹੇ ਵਿੱਚ ਦਿੱਤਾ ਹੈ ਸਤਸੰਗਤ ਦੀ ਜਿਹੜੀ ਪ੍ਰਾਪਤੀ ਹੋਣੀ ਹੈ ਅਤੇ ਉਹ ਰਸੋਈ ਦੀ ਨਿਆਈ ਹੈ ਲੰਗਰ ਦੀ ਨਿਆਈ ਜਿੱਥੇ ਅੱਗ ਬਾਲੀ ਜਾਂਦੀ ਹੈ ਜਾਂ ਜਿੱਥੇ ਰੰਗਣ ਸਾਜ ਰੰਗਣ ਆਪਣੀ ਭੱਠੀ ਲਾਈ ਬੈਠਾ ਸਤਸੰਗ ਦੀ ਭੱਠੀ ਹੈ ਜਪ ਤਪ ਰੂਪੀ ਅਗਨੀ ਦੇ ਨਾਲ ਉਹ ਕਾਮ ਕ੍ਰੋਧ ਦੀਆਂ ਲੱਕੜਾਂ ਸਾੜ ਰਹੀਆਂ ਪਹਿਲਾਂ ਤਾਂ ਉਹ ਫਿਰ ਜਪ ਤਪ ਦਾ ਜਿਹੜਾ ਸੇਕ ਹੈ ਉਹਦੇ ਨਾਲ ਫਿਰ ਮਨ ਰੂਪੀ ਵਸਤੂ ਨੂੰ ਮੰਡਾ ਸਜਾਉਣਾ ਕੀਤਾ ਰੰਗਣਾ ਕੀਤਾ ਪੂਸ਼ ਕੀਤਾ ਸਜਾ ਦਿੱਤਾ ਹੈ
ਕਰ ਸਾਧੂ ਅੰਜਲੀ ਪੁੰਨ ਵੱਡਾ ਹੈ
ਹੇ ਭਾਈ ਸਾਧੂ ਕੌਣ ਹੈ ਸਾਧ ਨਾਮ ਨਿਰਮਲਤਾ ਕੀ ਕਰਨ ਸ੍ਰੇਸ਼ਟ ਗੁਣਾਂ ਵਾਲਿਆਂ ਦੀ ਸੰਗਤ ਕਰਨੀ ਹੈ ਜਾਂ ਫਿਰ ਸਾਧੂ ਕੌਣ ਸਾਧੂ ਸਤਿਗੁਰੂ ਸਤਿਗੁਰਾਂ ਦੀ ਸੰਗਤ ਕਰਨੀ ਹੈ ਸੰਤਾਂ ਮਹਾਤਮਾ ਜਾਂ ਸਾਧੂਆਂ ਨਾਲ ਮਿਲ ਕੇ ਕੀ ਕਰਨਾ ਕਰ ਸਾਧੂ ਅੰਜਲੀ ਅੰਜਲੀ ਨਾਮ ਹੱਥ ਜੋੜ ਕੇ ਨਮਸਕਾਰ ਕਰਨੀ ਅਤੇ ਜਾਂ ਕੁਛ ਪਾਉਣ ਵਾਸਤੇ ਉਂਜਲ ਕਰਨਾ ਉਹਨੂੰ ਵੀ ਅੰਜਲੀ ਕਹਿੰਦੇ ਮਹਾਰਾਜ ਕਹਿੰਦੇ ਪੁੰਨ ਵੱਡਾ ਇਹ ਬਹੁਤ ਵੱਡਾ ਪੁੰਨ ਹੈ ਛੋਟਾ ਜਿਹਾ ਪੁੰਨ ਨਹੀਂ ਹੈ ਸਾਧੂ ਅੱਗੇ ਹੱਥ ਜੋੜ ਦੇਣੇ ਕਹਿੰਦੇ ਇਹ ਤਾਂ ਬਹੁਤ ਵੱਡਾ ਪੁੰਨ ਹੈ ਸਾਧੂ ਅੱਗੇ ਕੁਛ ਗਿਆਨ ਦੇ ਲੈਣ ਲਈ ਕੁਛ ਸਿੱਖਿਆ ਲੈਣ ਦੇ ਲਈ ਜਿਵੇਂ ਅੰਜਲੀ ਕੀਤੀ ਜਾਂਦੀ ਹੱਥ ਦੇ ਵਿੱਚ ਕੋਈ ਵਸਤੂ ਲੈਣ ਵਾਸਤੇ ਇਉਂ ਮਹਾਤਮਾ ਦੇ ਅੱਗੇ ਹੱਥ ਜੋੜਨੇ ਜੀ ਮਹਾਰਾਜ ਕਿਰਪਾ ਕਰੋ ਕੋਈ ਸਾਨੂੰ ਗਿਆਨ ਬਖਸ਼ੋ ਕੋਈ ਸਿੱਖਿਆ ਦਿਓ ਅਤੇ ਕਿਰਪਾ ਕਰੋ ਅੰਤਸ਼ਕਰਨ ਲਈ ਅੰਜਲੀ ਵੀ ਹੁੰਦੀ ਹੈ ਕਹਿੰਦੇ ਕਰ ਅੰਜਲੀ ਇਹ ਜਿਹੜੀ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਇਹ ਵੱਡਾ ਪੁੰਨ ਹੈ ਜੇ
ਕਰ ਰਡਾਤ ਪੁੰਨ ਵੱਡਾ ਹੈ
ਅਤੇ ਮਹਾਰਾਜ ਸਾਹਿਬ ਕਹਿੰਦੇ ਭਾਈ ਵੀ ਡੰਡੌਤ ਡੰਡੇ ਪੱਤ ਲੰਮਾ ਪੈ ਕੇ ਨਮਸਕਾਰ ਕਰ ਇਹ ਕਹਿੰਦੇ ਬਹੁਤ ਵੱਡਾ ਪੁੰਨ ਹੈ ਇਹ ਮਹਾਰਾਜ ਸਾਹਿਬ ਜੀ ਨੇ ਕਥਨ ਕੀਤਾ ਹੈ
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਹੈ ਅੱਗੇ ਹੁਣ ਮਹਾਰਾਜ ਜੀ ਇਹਦੇ ਕੁਛ ਪ੍ਰਮਾਣ ਹੈ ਕਹਿੰਦੇ ਜੇ ਸਾਧੂ ਮਹਾਤਮਾ ਜਿਹੜੇ ਨੇ ਉਹਨਾਂ ਨੂੰ ਡੰਡੌਤ ਨਮਸਕਾਰ ਕਰਨੇ ਉਹਨਾਂ ਨੂੰ ਜੀ ਕਹਿਣਾ ਜੇ ਕੋ ਜੀਓ ਕਹਿ ਉਹਨਾਂ ਕਹੋ ਜਮ ਕੀ ਤਲਬ ਨਾ ਹੋਈ ਇਹ ਪੁੰਨ ਹੈ ਤਾਂ ਕੋ ਕਰੋ ਸਗਲ ਨਮਸਕਾਰ ਜਾ ਕੇ ਮਨ ਪੂਰਨ ਨਿਰੰਕਾਰ ਜਿਹਨਾਂ ਦੇ ਹਿਰਦੇ 'ਚ ਵਾਹਿਗੁਰੂ ਵਸਿਆ ਹੋਇਆ ਭਗਤ ਜਨਾਂ ਕੋ ਸਦਾ ਨਿਭ ਰਹੀ ਹੈ ਜਨ ਨਿਭੈ ਤਾਂ ਫਲ ਪਾਵੇ ਕੋ ਸਾਧੂਆਂ ਦੇ ਅੱਗੇ ਨਿਮਣ ਦਾ ਬਹੁਤ ਵੱਡਾ ਫਲ ਹੈ ਐਸੀ ਕਿਰਪਾ ਮੋਹੇ ਕਰੋ ਸੰਤ ਹੈ ਚਰਨ ਹਮਾਰੋ ਮਾਥਾ ਨੈਣ ਦਰਸ ਤਨ ਧੂਰ ਭਰੋ ਹੇ ਮਹਾਰਾਜ ਐਸੀ ਕਿਰਪਾ ਕਰੋ ਸਾਡੇ 'ਤੇ ਸੰਤਾਂ ਦੇ ਚਰਨ ਹੋਣ ਸਾਡਾ ਮੱਥਾ ਹੋਵੇ ਅਤੇ ਸਾਡੇ ਨੇਤਰ ਦਰਸ਼ਨ ਕਰਨ ਸੰਤਾਂ ਦੇ ਅਤੇ ਸਰੀਰ ਦੇ ਉੱਤੇ ਉਹਨਾਂ ਦੇ ਚਰਨਾਂ ਦੀ ਧੂੜ ਜਿਹੜੀ ਧੂੜੀ ਲੱਗੀ ਹੋਈ ਹੈ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈ ਹੈ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪਿਗਤ ਪਾਹੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਨੇ ਇਹਦੇ ਜਿਹੜਾ ਡੰਡੌਤ ਪਦ ਆਇਆ ਹੈ ਉਹਦੇ ਬਾਰੇ ਕੁਛ ਥੋੜ੍ਹੀ ਜਿਹੀ ਵਿਚਾਰ ਵਿਸ਼ੇਸ਼ ਹੈ ਇਹ ਬੰਧਨਾ ਹੈ ਤਿੰਨ ਪ੍ਰਕਾਰ ਦੇ ਇੱਕ ਤਾਂ ਹੁੰਦੀ ਹੈ ਕੇਵਲ ਬੰਧਨਾ ਉਹ ਬੰਧਨਾ ਬੰਦ ਕਰਨ ਦਾ ਹੱਥਾਂ ਨੂੰ ਜੋੜ ਲੈਣਾ ਇਸ ਤਰ੍ਹਾਂ ਅਤੇ ਸਿਰ ਝੁਕਾ ਦੇਣਾ ਨਮਸਕਾਰ ਕਰਦਾ ਜੀ ਮੈਂ ਇਹ ਬੰਧਨਾ ਹੋ ਗਈ ਇਹ ਖੜ੍ਹੇ ਖੜ੍ਹੇ ਹੋ ਜਾਂਦੀ ਹੈ ਇਹ ਵੀ ਬੰਧਨਾ ਦਾ ਇੱਕ ਪੱਖ ਹੈ ਅਤੇ ਦੂਸਰੀ ਦਾ ਨਾਮ ਬੰਧਨਾ ਨਹੀਂ ਹੈ ਉਹਦੇ ਨਾਮ ਅਸ਼ਟਾਂਗ ਬੰਧਨ ਹੈ ਅਸ਼ਟਾਂਗ ਜਿਹੜੀ ਬੰਧਨ ਹੁੰਦੀ ਹੈ ਉਹਦੇ 'ਚ ਅੱਠ ਅੰਗ ਧਰਤੀ ਨੂੰ ਲੱਗਣੇ ਬਹੁਤ ਜ਼ਰੂਰੀ ਹੁੰਦੇ ਹੈ ਦੋਵੇਂ ਹੱਥ ਧਰਤੀ ਦੇ ਉੱਤੇ ਹੋਣ ਨੱਕ ਅਤੇ ਮੱਥਾ ਇਹ ਵੀ ਧਰਤੀ ਨੂੰ ਲੱਗ ਜਾਏ ਅਤੇ ਦੋਵੇਂ ਗੋਡੇ ਲੱਗ ਜਾਣ ਅਤੇ ਦੋਵੇਂ ਪੈਰ ਲੱਗ ਜਾਣ ਇਹ ਅੱਠ ਅੰਗ ਹੋ ਗਏ ਇਹ ਅੱਠ ਅੰਗ ਧਰਤੀ ਨੂੰ ਲੱਗੇ ਹੋਣ ਅਤੇ ਨਮਸਕਾਰ ਕਰਦਾ ਹੋਵੇ ਉਹਨੂੰ ਕਹਿੰਦੇ ਨੇ ਅਸ਼ਟਾਂਗ ਬੰਧਨ ਅੱਠ ਅੰਗ ਲੰਘੇ ਅਸ਼ਟ ਅੰਗ ਅਸ਼ਟਾਂਗ ਬੰਧਨ ਅਤੇ ਫਿਰ ਜਿਹੜੀ ਹੈ ਇਹ ਜਿਹੜੀ ਇੱਥੇ ਪਦ ਵਰਤਿਆ ਮਹਾਰਾਜ ਨੇ ਇਹ ਵਰਤਿਆ ਡੰਡੌਤ ਬੰਧਨ ਜਿਵੇਂ ਮਹਾਰਾਜ ਡੰਡੌਤ ਬੰਧਨ ਅਨਕ ਵਾਰ ਤੋਂ ਮਹਾਰਾਜ ਸਾਹਿਬ ਜੀ ਨੇ ਜਿਹੜਾ ਇੱਥੇ ਪਦ ਪਿਆ ਕਰ ਡੰਡੌਤ ਪੁੰਨ ਵੱਡਾ ਹੈ ਡੰਡੌਤ ਦਾ ਮਤਲਬ ਹੈ ਡੰਡੇ ਵੱਤ ਲੰਮਾ ਜਿਵੇਂ ਡੰਡਾ ਜਿਵੇਂ ਹੀ ਸਿੱਧਾ ਹੁੰਦਾ ਹੈ ਉੱਥੇ ਅੱਠ ਅੰਗਾਂ ਦੀ ਗੱਲ ਨਹੀਂ ਸੀ ਖੜ੍ਹਾ ਵੀ ਨਹੀਂ ਹੈ ਲੰਮਾ ਪਿਆ ਅਤੇ ਭਾਵ ਕੀ ਹੈ ਮੇਲ ਲਿਹੋ ਦਇਆਲ ਢਹਿ ਪਏ ਦੁਆਰਿਆ ਜਿਹੜਾ ਢਹਿ ਜੇ ਧਰਤੀ 'ਤੇ ਲੰਮਾ ਪਿਆ ਹੁੰਦਾ ਹੈ ਢਹਿ ਗਿਆ ਜਿਹੜਾ ਪਹਿਲਵਾਨ ਢਹਿ ਜਾ ਧਰਤੀ 'ਤੇ ਲੰਮਾ ਪਿਆ ਚੇਤੋਆ ਪਿਆ ਬਸ ਫਰਕ ਇਹੀ ਹੈ ਵੀ ਹਾਰਿਆ ਹੋਇਆ ਪਹਿਲਵਾਨ ਜਿਹੜਾ ਅਤੇ ਉਹ ਧਰਤੀ 'ਤੇ ਪਿੱਠ ਦੇ ਭਰਨੇ ਪਿਆ ਹੁੰਦਾ ਅਤੇ ਇੱਥੇ ਮੁੱਧੇ ਮੂੰਹ ਨਮਸਕਾਰ ਸਿਰ ਕਰਨੀ ਹੈ ਇਹਨੂੰ ਕਹਿੰਦੇ ਨੇ ਡੰਡੌਤ ਜਿਵੇਂ ਡੰਡੇਵਤ ਲੰਮਾ ਪਿਆ। ਅੱਜ ਦੇਵੀ ਦੇ ਭਗਤ ਦੇਖਿਆ ਨਹੀਂ ਕਦੇ, ਉਹਨੂੰ ਕਹਿੰਦੇ ਜੀ ਡੰਡੌਤ ਕਰਦੇ ਆ, ਐਂ ਲੀਹ ਖਿੱਚ ਲਿਆ ਉੱਥੇ ਤੱਕ, ਐਂ ਸਾਰੇ ਅੰਗ ਲਾ ਕੇ ਫਿਰ ਲੀਹ ਖਿੱਚ ਕੇ ਫਿਰ ਉਦੋਂ ਅੱਗੇ ਪੈਰ ਧਰਨੇ ਲੀਖ ਦੇ ਉੱਤੇ। ਮਹਾਰਾਜ ਨੇ ਇਹਦਾ ਪ੍ਰਮਾਣ ਦਿੱਤਾ ਦਸਵੇਂ 'ਚ,
ਕਹਾਂ ਪਇਓ ਮੱਲ ਜੋ ਪੇ ਕਾਢਤ ਅਨੇਕ ਡੰਡ, ਸੋ ਤੂੰ ਨਾ ਡੰਡੌਤ ਅਸ਼ਟਾਂਗ ਅਥ ਤੀਸ ਕਉ।
ਕਹਿੰਦੇ ਇਹ ਤਾਂ ਨਹੀਂ ਹੈ ਵੀ ਉਹ ਵੀ ਅਸ਼ਟਾਂਗ ਵੰਦਨਾ ਕਰਦੇ ਜਾਂ ਡੰਡੌਤ ਵੰਦਨ ਕਰਦੇ ਨੇ, ਇਹ ਪ੍ਰਮਾਣ ਦਿੱਤਾ। ਭਾਵਨਾ ਤੋਂ ਬਿਨਾਂ ਅਪਰਾਧੀ ਦੁਣਾ ਨੇ ਬਹਿ ਜਿਉਂ ਹੰਤਾ ਮਿਰਗ ਆਏ ਸੀਸ ਦਵਾਏ ਕਿਆ ਥੀ ਜਾਂ ਰਿਦਿਕ ਸੁਧ ਜਾਏ, ਉਹਦਾ ਨਹੀਂ ਕੋਈ ਫਾਇਦਾ ਹੁੰਦਾ। ਅਤੇ ਅੱਜ ਕੱਲ੍ਹ ਤਾਂ ਭਾਈ ਦਸਤਾਰਾਂ ਜਾਂ ਸਜਾਉਣ ਲੱਗ ਗਏ, ਉਹ ਚੁੰਜ ਇੰਨੀ ਤਿੱਖੀ ਹੁੰਦੀ ਹੈ ਜੇ ਮੱਥਾ ਲਾਉਣਾ ਵੀ ਚਾਹੁਣ ਲੱਗਦਾ ਹੀ ਨਹੀਂ ਧਰਤੀ ਨੂੰ, ਮੱਥਾ ਕਿੱਥੇ ਲੱਗੂਗਾ, ਉਹ ਤਾਂ ਚੁੰਜ ਫਸ ਜਾਣੀ ਆ ਉੱਥੇ, ਉਹ ਜਿਹੜੀ ਨੋਕ ਜੀ ਹੁੰਦੀ ਆ ਤਿੱਖੀ। ਇਸ ਕਰਕੇ ਗੁਰਮਤਿ ਦੇ ਵਿੱਚ ਗੁਰਮੁਖੀ ਦਸਤਾਰ ਮਹਾਰਾਜ ਨੇ ਸਜਾਉਣੀ ਜਿਹੜੀ ਹੈ, ਤਾਂ ਕਿ ਮੱਥਾ ਧਰਤੀ ਨੂੰ ਲੱਗ ਸਕੇ, ਮਸਤਕ ਸਫਲ ਹੁੰਦਾ। ਤੋ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਅੱਗੇ ਫਿਰ ਇਹ ਅਸਥਾਈ ਦੇ ਕੇ ਜੋ ਅਗਲੀਆਂ ਤੁਕਾਂ ਉਚਾਰਨ ਕੀਤੀਆਂ, ਸੁਣੋ ਜੇ।
ਸਾਕਤ ਹਰ ਰਸ ਸਾਧਨ ਜਾਣਿਆ,
ਸਾਕਤ ਕਠੋਰ ਚਿੱਤ ਵਾਲੇ ਨੂੰ ਕਹਿੰਦੇ, ਪੱਥਰ ਵਰਗਾ ਚਿੱਤ ਹੁੰਦਾ ਹੈ ਸਾਕਤ ਦਾ, ਜੋ ਮਰਜ਼ੀ ਉਪਦੇਸ਼ ਨਹੀਂ ਜੋ ਉੱਥੇ ਕਾਟ ਨਹੀਂ ਕਰਦਾ ਹੈ, ਜਾਂ ਸਾਕਤ ਸ਼ਕਤੀ ਮਾਇਆ ਦਾ ਜਿਹੜਾ ਉਪਾਸਕ ਹੈ। ਇਸ ਕਰਕੇ ਹਰ ਵਾਹਿਗੁਰੂ ਅਤੇ ਹਰ ਨਾਮ ਵਾਹਿਗੁਰੂ ਪਰਮੇਸ਼ੁਰ ਦਾ, ਉਹਦੇ ਰਸ ਕੀ ਹੈ ਪ੍ਰੇਮ ਨੂੰ, ਪ੍ਰੇਮ ਦੇ ਸਾਧ ਸਵਾਦ ਨੂੰ ਨਾ ਜਾਣਿਆ ਨਹੀਂ ਜਾਣਿਆ। ਕਿਵੇਂ ਨਹੀਂ ਜਾਣਿਆ? ਦਾਲਾਂ ਦੇ ਵਿੱਚ ਇੱਕ ਕੋਰੜੂ ਹੁੰਦਾ ਹੈ, ਉਹਦਾ ਪ੍ਰਮਾਣ ਦਿੱਤਾ ਕੋਰੜ ਮੋਠ ਜਨੇਹਾ, ਭਾਵੇਂ ਉਸ ਨੂੰ ਅੱਗ ਦੇ ਉੱਤੇ ਸੱਤ ਵਾਲੇ ਦੇ ਦਿਓ, ਕੋਰੜੂ ਵਿੱਚੇ ਰਿੱਝੀ ਜਾਊਗਾ, ਸੱਤ ਵਾਰੀ ਵਾਲ ਦਿਓ ਭਾਵੇਂ ਉਹਨੂੰ, ਉਹਦਾ ਕੁਛ ਨਹੀਂ ਵਿਗੜਦਾ, ਉਹ ਉਸੇ ਤਰ੍ਹਾਂ ਹੀ ਰਹਿੰਦਾ। ਇਸੇ ਤਰ੍ਹਾਂ ਜਿਹੜਾ ਸਾਕਤ ਦਾ ਹਿਰਦਾ, ਇਹ ਹੁੰਦਾ ਕਠੋਰ, ਕਠੋਰ ਹੋਣ ਕਰਕੇ ਨਾ ਫਿਰ ਇਹਦੇ 'ਤੇ ਕੋਈ ਅਸਰ ਨਹੀਂ ਹੁੰਦਾ। ਉਹਦਾ ਕਾਰਨ ਕੀ ਹੈ? ਕੋਰਡ ਮੋਠ ਜਿਨੇਹਾ ਕਿਹਾ। ਇਸ ਕਰਕੇ ਪਰਮੇਸ਼ੁਰ ਵਾਹਿਗੁਰੂ ਦੇ ਨਾਮ ਦੇ ਵਿੱਚ ਢਲਦਾ ਨਹੀਂ, ਹਿਰਦੇ 'ਚ ਪ੍ਰੇਮ ਢਲਦਾ ਨਹੀਂ। ਪਰਮੇਸ਼ੁਰ ਸਾਰਿਆਂ ਵਿੱਚ ਇੱਕ ਰਸ ਹੈ, ਜਤਰ ਤਿੱਤਰ ਦਿਸ਼ਾ ਪਿਛਾ ਹੋਏ ਫੈਲਿਓ ਅਨੁਰਾਗ, ਪਰ ਪ੍ਰੇਮ ਹੈ ਨਹੀਂ ਉੱਥੇ। ਇਸ ਕਰਕੇ ਉਹਦੇ ਸਾਧ ਆਨੰਦ ਨੂੰ, ਉਸ ਦੇ ਰਸ ਨੂੰ, ਉਹਦੇ ਪ੍ਰੇਮ ਨੂੰ ਨਹੀਂ ਜਾਣਿਆ। ਉਹਦਾ ਕਾਰਨ ਦੱਸਦੇ ਨੇ,
ਤਿੰਨ ਅੰਤਰ ਹਉਮੈ ਕੰਡਾ ਹੈ।
ਤਿੰਨ ਉਹਨਾਂ ਦੇ ਅੰਤਰ ਹਉਮੈ ਦਾ ਕੰਡਾ ਹੈ, ਉਹਨਾਂ ਦੇ ਅੰਤਰ ਅੰਦਰ ਭਾਵ ਅੰਤਸ਼ਕਰਨ ਵਿੱਚ ਹਉਮੈ ਦਾ ਕੰਡਾ ਹੈ। ਪੁਰਾਣੇ ਸਮੇਂ ਦੇ ਵਿੱਚ ਕਈ ਬੱਚਿਆਂ ਦੇ ਹਲਕ ਦੇ ਵਿੱਚ ਨਾ ਗਲੇ 'ਚ ਕੰਡੇ ਪੈ ਜਾਂਦੇ, ਉਹਨੂੰ ਕੰਡਾ ਕਹਿੰਦੇ ਸੀ। ਵੈਦ ਲੋਕ ਇਲਾਜ ਕਰਦੇ, ਫਿਰ ਬੱਚਾ ਦੁੱਧ ਚੁੰਘਣ ਤੋਂ ਹਟ ਜਾਂਦਾ, ਗਲ ਪੱਕ ਜਾਂਦਾ। ਬਿਲਕੁਲ ਇਸੇ ਤਰ੍ਹਾਂ ਜਿਹੜਾ ਸਾਕਤਾਂ ਦਾ ਅੰਤਸ਼ਕਰਨ ਹੈ, ਉਹਦੇ 'ਚ ਕੰਡਾ ਪਿਆ ਹੋਇਆ ਹੈ, ਜਿਸ ਕਰਕੇ ਨਿਸ਼ਕਾਮ ਕਰਨ ਪੂਰੀ ਦੁੱਧ ਨਹੀਂ ਪੀਂਦਾ, ਸਤਿਗੁਰੂ ਦੇ ਉਪਦੇਸ਼ ਰੂਪੀ ਪ੍ਰਸ਼ਾਦਾ ਆਦਿ ਇਹ ਨਹੀਂ ਛਕਦਾ, ਖੁਰਾਕ ਨਹੀਂ ਲੈਂਦਾ, ਬੱਚਾ ਖੁਰਾਕ ਨਾ ਖਾਵੇ ਕਮਜ਼ੋਰ ਹੋ ਜਾਂਦਾ। ਇਹ ਦੈਵੀ ਗੁਣਾਂ ਦਾ ਰਸ ਪ੍ਰਾਪਤ ਨਹੀਂ ਹੁੰਦਾ, ਜਿਵੇਂ ਬੱਚਾ ਦੁੱਧ ਨਹੀਂ ਪੀਂਦਾ, ਦੁੱਧ ਰੂਪੀ ਰਸ, ਇੱਧਰ ਨਾਮ ਰੂਪੀ ਰਸ ਹੈ। ਇਸ ਕਰਕੇ ਜਿਵੇਂ ਪੈਰ 'ਚ ਕੰਡਾ ਲੱਗ ਜਾਵੇ ਫਿਰ ਤੁਰ ਥੋੜ੍ਹੀ ਹੁੰਦਾ, ਲੰਗੜਾ ਕੇ ਤੁਰੂ ਪਹਿਲਾਂ ਤਾਂ ਤੁਰ ਹੀ ਨਹੀਂ ਹੁੰਦਾ ਠੀਕ। ਇਸ ਤਰ੍ਹਾਂ ਉਹਨਾਂ ਦੇ ਇਹ ਕੰਡਾ ਜਿਹੜਾ ਲੱਗਿਆ ਹੋਇਆ ਅੰਤਸ਼ਕਰਨ ਦੇ ਵਿੱਚ, ਮਨ ਰੂਪੀ ਪੈਰ ਹਉਮੈ ਦਾ ਕੰਡਾ ਖੁੱਭਿਆ ਹੋਇਆ, ਉਹਨਾਂ ਨੂੰ ਆਤਮਿਕ ਆਨੰਦ ਰੂਪੀ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ ਹੈ, ਉਹ ਪਰਮਾਤ ਦੇ ਰਸਤੇ ਚੱਲ ਨਹੀਂ ਸਕਦੇ ਹਨ। ਸਾਕਤ ਸੱਚ ਨਾ ਭਾਵੀ ਊੜੈ ਕੂੜੀ ਪਾਏ। ਇਸ ਕਰਕੇ ਫਿਰ ਇਹ ਕਹਿੰਦੇ ਨੇ ਤਿੰਨ ਅੰਤਰ,
ਤਿੰਨ ਅੰਤਰ ਹਉਮੈ ਕੰਡਾ ਹੈ।
ਉਹਨਾਂ ਦੇ ਅੰਦਰ ਇਹ ਕੰਡਾ ਸੀ, ਇਸ ਕਰਕੇ ਫਿਰ ਕਹਿੰਦੇ
ਜਿਉ ਜਿਉ ਚੱਲੇ ਹੈ ਚੁਭੈ ਦੁੱਖ ਪਾਵੇ ਹੈ।
ਜਿਵੇਂ ਸਾਕਤ ਜਿਉਂ ਜਿਉਂ ਚੱਲਦੇ ਹੈ, ਭਗਤੀ ਦੇ ਰਸਤੇ ਤਾਂ ਚੱਲੇ ਨਹੀਂ ਸਕਦੇ, ਸੰਸਾਰ ਦੇ ਰਸਤੇ ਚੱਲਦੇ ਹੈ, ਹਉਮੈ ਦਾ ਕੰਡਾ ਚੁਭਦਾ ਫਿਰ ਉਹਨਾਂ ਨੂੰ ਜਿਉਂ ਜਿਉਂ ਚੱਲੇ, ਅਤੇ ਉਹ ਚੱਲਦਿਆਂ ਹੋਇਆਂ ਚੁਭੈ ਦੁੱਖ ਪਾਵੇ, ਉਹ ਹੰਕਾਰ ਰੂਪੀ ਈਰਖਾ ਰੂਪੀ ਕੰਡਾ ਚੁਭਦਾ, ਦੁੱਖ ਪਾਉਂਦੇ ਨੇ। ਕਰੈ ਗੁਮਾਨ ਚੁਭੈ ਤਿਸ ਸੂਲਾ, ਕੋ ਕਾਢਤ ਕੋ ਨਾਹੀਂ, ਅਜੇ ਸਚੋਭ ਕੋ ਬਿਲਲ ਬਿਲਾਤੇ, ਨਰਕੇ ਕੋਰ ਪਚਾਹੇ। ਇਹ ਫਿਰ ਉਹਨਾਂ ਦੀ ਹਾਲਤ ਹੋ ਜਾਂਦੀ ਹੈ। ਮਹਾਰਾਜ ਕਹਿੰਦੇ
ਜਮ ਕਾਲ ਸਹਿ ਸਿਰ ਡੰਡਾ ਹੈ।
ਇਹ ਫਿਰ ਹਾਲਤ ਕੀ ਹੋਊਗੀ? ਅੰਤ ਦੇ ਸਮੇਂ ਉਹ ਆਪਣੇ ਸਿਰ ਉੱਤੇ ਜਮ ਕਾਲ, ਜੋ ਸਾਰਿਆਂ ਦਾ ਕਾਲ ਕਰਨ ਵਾਲਾ ਹੈ, ਉਹਦਾ ਡੰਡਾ ਸਹੇ ਸਹਾਰਨਗੇ, ਡੰਡੇ ਪੈਣਗੇ, ਜਮਕਾ ਡੰਡ ਮੁੰਡਮੈਂ ਲੱਗ ਹੈ, ਖਿਨਮੈਂ ਕਰੇ ਨਵੇਰਾ। ਉਹ ਇਹ ਹਾਲਤ ਹੋ ਗਈ, ਜੰਮਣ ਮਰਨ ਰੂਪੀ ਕਾਲ ਦਾ ਡੰਡਾ ਜਾਂ ਲੋਕ ਡੰਡ, ਰਾਜ ਡੰਡ, ਪਿੱਤਰ ਡੰਡ, ਦੇਵ ਡੰਡ, ਇਹ ਸਾਰੇ ਡੰਡ ਉਹਦੇ ਸਿਰ 'ਤੇ ਉਹਨੂੰ ਸਹਾਰਨੇ ਪੈਣਗੇ। ਅਤੇ ਸਤਿਗੁਰਾਂ ਨੂੰ ਬੇਨਤੀ ਕੀਤੀ, ਗਰੀਬ ਨਿਵਾਜ ਜਿਹੜੇ ਰੱਬ ਦੇ ਪਿਆਰੇ ਨੇ, ਉਹ ਜਦੋਂ ਕੋਈ ਉਹਨਾਂ ਦਾ ਅਪਜਸ ਕਰਦਾ ਆਪਣੇ ਕੰਨਾਂ ਨਾਲ ਸੁਣ ਲੈਂਦੇ ਆ, ਉਹ ਨਿੰਦਿਆ ਦੇ ਬਚਨ ਸੁਣ ਕੇ ਇਹ ਦੁੱਖ ਤਾਂ ਹੁੰਦਾ ਹੋਊ, ਉਹਨਾਂ ਨੂੰ ਸ਼ਰਾਪ ਨਹੀਂ ਦਿੰਦੇ ਫਿਰ ਉਹ, ਨਿੰਦਾ ਸੁਣਨੀ ਔਖੀ ਆਪਣਾ ਅਪਜਸ। ਅਸਲ ਦੇ ਵਿੱਚ ਸਾਡੇ ਅੰਦਰ ਜਿਹੜਾ ਹੰਕਾਰ ਹੈ ਇਹ ਗੁੱਝੀ ਅੱਗ ਦੀ ਨਿਆਈ ਹੈ, ਅਤੇ ਜਿਹੜੀ ਅੱਗ ਪੂਰੀ ਦੱਬੀ ਰਹੇ, ਹੁਣ ਚੁੱਲ੍ਹੇ ਦੇ ਵਿੱਚ ਦੱਬੀ ਹੋਈ ਅੱਗ ਆ ਉਹਦੇ ਉੱਤੇ ਸਵਾਹ ਪਈ ਹੋਵੇ, ਫੂਕਾਂ ਮਾਰੀ ਜਾਓ ਅੱਗ ਪ੍ਰਜਵਲਿਤ ਨਹੀਂ ਹੁੰਦੀ, ਫਰੋਲ ਫਰੋਲ ਕੇ ਮਸਾਂ ਕੱਢਣੀ ਪੈਂਦੀ ਆ। ਕਈਆਂ ਦੀ ਤਾਂ ਜਿਹੜੀ ਸਵਾਹ ਦੇ ਵਿੱਚ ਪਈ ਹੋਈ ਅੱਗ ਦੀ ਤਰ੍ਹਾਂ ਕ੍ਰੋਧ ਹੈ ਜਿਹੜਾ, ਉਹ ਇੰਨਾ ਢਕਿਆ ਹੋਇਆ ਵੀ ਉਹ ਪ੍ਰਗਟ ਨਹੀਂ ਹੁੰਦਾ ਛੇਤੀ, ਜੇ ਕੋਈ ਬੋਲ ਕਬੋਲ ਵੀ ਬੋਲ ਲਵੇ ਤਾਂ ਉਹ ਅੱਗ ਮੱਚਦੀ ਨਹੀਂ, ਸਹਾਰ ਲੈਂਦੇ ਆ, ਕਿਉਂਕਿ ਉਹਨਾਂ ਦੇ ਵਿਚਾਰ ਦੀ ਸਵਾਹ ਹੀ ਇੰਨੀ ਪਾਈ ਪਈ ਆ ਉੱਪਰ, ਢਕੀ ਪਈ ਅੱਗ ਹੈਗੀ ਜ਼ਰੂਰ ਅੰਦਰ। ਅਤੇ ਕਈਆਂ ਦੇ ਭਾਈ ਅੱਗ ਇਹ ਇੰਨੀ ਭੜਕ ਜਾਂਦੀ ਹੈ, ਅਤੇ ਜਿਸ ਵੇਲੇ ਅੰਦਰ ਸਾਡੇ ਜਿਹੜੇ ਹੋਮੇ ਆ, ਹੋਮੇ ਨੂੰ ਜਗਾਉਣ ਦੇ ਦੋ ਤਰੀਕੇ, ਇੱਕ ਤਾਂ ਹੋਮੇ ਜਾਗਦੀ ਹੈ, ਗਾਲ ਕੱਢ ਦਿੱਤੀ ਕਿਸੇ ਨੇ, ਬੁਰਾ ਸ਼ਬਦ ਕਹਿ ਦਿੱਤਾ, ਬਸ ਜਿਵੇਂ ਕਰੰਟ ਲੱਗਦਾ ਬਿਜਲੀ ਦਾ, ਹੋਮੇ ਇੰਨੀ ਛੇਤੀ ਭੜਕੂਗੀ, ਔਰ ਫਿਰ ਤੁਸੀਂ ਸਮਝਾਉਣ ਵਾਲਾ ਸਮਝਾਈ ਜਾਵੇ ਨੇੜੇ ਨੂੰ ਨਹੀਂ ਜਾਊਗੀ ਅਕਲ। ਅੰਤ ਕਰੈ ਦਿਰਬੰਤਨ ਕੋ ਸਰਬੰਤਨ ਕੋ ਬਦਰੋ ਕਰ ਡਾਰੋਂ, ਕ੍ਰੋਧ ਕਹਿੰਦਾ ਮੈਂ ਤਾਂ ਅੱਖਾਂ 'ਤੇ ਇੰਨਾ ਕਰ ਦਿੰਦਾ, ਅੱਖਾਂ ਕੋਲੇ ਹੁੰਦੀਆਂ ਦਿਖਦਾ ਨਹੀਂ, ਅਤੇ ਕੰਨ ਕੋਲੇ ਨੇ ਸੁਣਦਾ ਨਹੀਂ, ਬਾਅਦ ਦੇ 'ਚ ਭਾਵੇਂ ਪਛਤਾਉਣਾ ਪਵੇ। ਇਹ ਹੋਮੇ ਨੂੰ ਉਹਨੇ ਕੀ ਕਿਹਾ, ਕਬੋਲ ਬੋਲ ਬੋਲ ਕੇ ਹੋਮੇ ਜਗਾ ਦਿੱਤੀ, ਹੋਮੇ ਅੰਦਰ ਦਾ ਸਬੂਤ ਪ੍ਰਤੱਖ ਹੋ ਗਿਆ, ਅਤੇ ਉਹ ਭੜਕ ਗਈ ਅੱਗ, ਕੰਟਰੋਲ ਤੋਂ ਬਾਹਰ ਹੋ ਗਈ, ਆਪਣੇ ਕੱਪੜਿਆਂ ਨੂੰ ਲੱਗ ਗਈ, ਦੂਜੇ ਨੂੰ ਲੱਗੂ, ਗੁਆਂਢੀ ਨੂੰ ਲੱਗੂ, ਪਤਾ ਨਹੀਂ ਕਿੱਥੇ ਕਿੱਥੇ ਲੱਗ ਜਾ। ਬਾਂਸ ਨਾਲ ਬਾਂਸ ਕਹੂਗਾ ਤਾਂ ਅੱਗ ਲੱਗੂਗੀ, ਔਰ ਅੱਗ ਦੋਨਾਂ ਨੂੰ ਫੂਕੇਗੀ। ਅੱਗ ਨੇ ਲਿਹਾਜ਼ ਨਹੀਂ ਕਰਨੀ, ਅੱਗ ਨੇ ਇਹ ਨਹੀਂ ਦੇਖਣਾ ਪਹਿਲਾਂ ਕਿਹੜਾ ਖਿਆ ਸੀ ਬੈਂਸ, ਔਰ ਹੋ ਸਕਦਾ ਵੀ ਛੋਟੇ ਛੋਟੇ ਬੂਟਿਆਂ ਨੂੰ ਲੱਗ ਕੇ ਜੰਗਲ ਨੂੰ ਲੱਗ ਜਾਏ, ਬੜਾ ਨੁਕਸਾਨ ਹੋ ਜਾਏ। ਜੇ ਬਾਂਸ ਕੇਲੇ ਨਾਲ ਖਹਿੰਦਾ ਰਹੇ ਸਾਰੀ ਉਮਰ, ਖਾਈ ਜਾਵੇ ਅੱਗ ਨਿਕਲ ਆਊ, ਮਤਲਬ ਹੀ ਨਹੀਂ ਨਿਕਲਣ ਦਾ, ਕਿਉਂਕਿ ਇੱਕ ਕੇਲਾ ਦੂਜਾ ਬਾਂਸ ਹੈ, ਉਹ ਬਾਂਸ ਦਾ ਵੀ ਬਚਾਅ ਹੋ ਗਿਆ ਅਤੇ ਕੇਲੇ ਦਾ ਵੀ ਕੁਛ ਨਹੀਂ ਵਿਗੜਿਆ। ਜਦੋਂ ਬਾਂਸ ਨਾਲ ਬਾਂਸ ਕਹੂਗਾ, ਜਣੋਂ ਹੰਕਾਰੀ ਨਾਲ ਹੰਕਾਰੀ ਇੱਕ ਦੂਜੇ ਨੂੰ ਬੋਲ ਕਬੋਲ ਬੋਲੂਗਾ, ਤਾਂ ਦੋਨੇ ਬਾਂਸ ਨੂੰ ਅੱਗ ਤਾਂ ਲੱਗੂਗੀ ਫਿਰ। ਤੋ ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਵੀ ਇੱਕ ਤਾਂ ਹੋਮੇ ਨੂੰ ਜਗਾਉਣ ਦਾ ਤਰੀਕਾ ਸੰਸਾਰ ਦੇ ਕੋਲ ਆਮ ਹੀ ਹੈ, ਭਰਾ ਭਰਾ ਦੇ ਕੋਲ ਹੈ, ਭਰਾ ਭਰਾ ਦੇ ਨਾਲ ਲੜਦਾ, ਪਤਨੀ ਅਤੇ ਪਤੀ ਲੜਦੇ ਹੈ, ਗੁਆਂਢੀ ਨਾਲ ਗੁਆਂਢੀ ਲੜਦਾ, ਅਤੇ ਇਹ ਸਾਰੀ ਜਗ੍ਹਾ ਹੈ। ਦੂਸਰਾ ਹੋਮੇ ਨੂੰ ਜਗਾਉਣ ਦਾ ਤਰੀਕਾ, ਉਹ ਇਹਦੇ ਨਾਲੋਂ ਮੈਂ ਕਹਿੰਦਾ ਵੀ ਐਡਾ ਖਤਰਨਾਕ ਹੈ, ਇਹਦਾ ਤਾਂ ਪਤਾ ਲੱਗਦਾ ਤਾਂ ਪਤਾ ਵੀ ਨਹੀਂ ਲੱਗਦਾ। ਉਹਦਾ ਪਤਾ ਕਿਵੇਂ ਲੱਗਦਾ? ਜਦੋਂ ਕੋਈ ਵਡਿਆਈ ਕਰਦਾ, ਵਡਿਆਈ ਕਰਨ ਦੇ ਨਾਲ ਉਦੋਂ ਜਿਵੇਂ ਉਸੇ ਵੇਲੇ ਹੋਮੇ ਜਗਦੀ ਹੈ, ਪਰ ਫਰਕ ਇੰਨਾ ਹੈ ਉਹ ਹੋਮੇ ਖੁਸ਼ੀ ਦਿੰਦੀ ਹੈ ਵੀ ਮੇਰੀ ਵਡਿਆਈ ਹੋ ਰਹੀ ਹੈ। ਉਹ ਹੋਮੇ ਜਿਹੜੀ ਹੋਮੇ ਤਾਂ ਹੈਗੀ ਹੋਮੇ ਹੀ, ਪਰ ਇਹ ਕਿਸੇ ਦਾ ਨੁਕਸਾਨ ਨਹੀਂ ਕਰਦੀ, ਕ੍ਰੋਧ ਰੂਪੀ ਅੱਗ ਤਾਂ ਕਰਦੀ ਹੈ ਨੁਕਸਾਨ, ਇਹ ਹੋਮੇ ਹੈ ਅੰਦਰ ਪਰ ਨੁਕਸਾਨ ਕਿਸੇ ਦਾ, ਜਿਹਦੇ ਅੰਦਰ ਹੋਮੇ ਉਹਦਾ ਨੁਕਸਾਨ ਜ਼ਰੂਰ ਕਰਦੀ ਹੈ, ਉਹਦੇ ਸ਼ੁਭ ਗੁਣਾਂ ਦਾ ਨੁਕਸਾਨ ਕਰਦੀ ਹੈ। ਹੋਮੇ ਕਰੀ ਤਾਂ ਤੂੰ ਨਾ ਹੀ ਤੂੰ ਹੋਵੇ ਹੋ ਨਾ ਹੈ, ਬੂਝੋ ਗਿਆ ਨਹੀਂ ਬੂਝਣ ਇਹ ਅਕਥ ਕਥਾ ਮਨ ਮਾਹੇ। ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਨਹੀਂ ਭਾਈ, ਉਹਨਾਂ ਦੇ ਅੰਦਰ ਤਾਂ ਕੇਲੇ ਵਰਗਾ ਗੁਣ ਹੈ, ਅਤੇ ਜੇ ਕੋਈ ਬਾਂਸ ਦੀ ਤਰ੍ਹਾਂ ਖਹੂਗਾ ਵੀ ਉਹਨਾਂ ਦੇ ਨਾਲ, ਉੱਥੇ ਕ੍ਰੋਧ ਦੀ ਅਗਨੀ ਤਾਂ ਨਹੀਂ ਜਗਦੀ, ਉੱਧਰ ਹੋਮੇ ਨਹੀਂ ਹੈਗੀ ਉਹਨਾਂ ਦੇ। ਇਹ ਕਿਸ ਤਰ੍ਹਾਂ ਅਵਸਥਾ ਮਹਾਰਾਜ ਅੱਗੇ ਦੱਸ ਦੇਣ।
ਹਰ ਜਨ ਹਰ ਹਰ ਨਾਮ ਸਮਣੇ,
ਜੋ ਹਰ ਜਨ ਹਰੀ ਦੇ ਜਨ ਸੰਤ ਭਗਤ ਨਾਮ ਜਪਣ ਵਾਲੇ ਜਿੰਨੇ ਵੀ ਪਰਮੇਸ਼ੁਰ ਦੇ ਹੈ, ਕਿਸੇ ਮਤ ਦੇ ਹੋਣ, ਉਹ ਕਿਸੇ ਨਾਲ ਈਰਖਾ ਨਹੀਂ ਕਰਦੇ, ਦਵੈਸ ਨਹੀਂ ਕਰਦੇ, ਨਾ ਕਿਸੇ ਦੀ ਕੀਤੀ ਹੋਈ ਨਿੰਦਿਆ ਜਿਹੜੀ ਹੈ ਉਹਦਾ ਦੁੱਖ ਨਹੀਂ ਮਨਾਉਂਦੇ। ਕਬੀਰ ਸਾਹਿਬ ਤਾਂ ਨਿੰਦਿਆ ਕਰਨ ਵਾਲੇ ਦੇ ਗਲ 'ਚ ਹਾਰ ਪਾਉਣ ਤੱਕ ਗਏ ਹੈ, ਕਾਂਸੀ ਦੇ ਅੰਦਰ ਉਹ ਕਹਿੰਦਾ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ। ਉਹ ਤਾਂ ਕਹਿੰਦਾ ਨਿੰਦਾ ਹੋਏ ਤਾਂ ਬੈਕੁੰਠ ਜਾਈਏ, ਹਿਰਦੇ ਸਦੀਆ ਨਿੰਦੇ ਹੋਏ ਹਮਰੇ ਕੱਪੜੇ ਨਿੰਦਕ ਧੋਏ। ਅਤੇ ਉਹਨਾਂ ਨੇ ਇਹਦਾ ਫਾਇਦਾ ਜਾਣਿਆ, ਇਸ ਕਰਕੇ ਦੁੱਖ ਨਹੀਂ ਮੰਨਦੇ। ਦੁੱਖ ਨੂੰ ਕਿਹਨੇ ਮੰਨਣਾ ਸੀ? ਮਨ ਨੇ। ਮਨ ਦੇ ਵਿੱਚ ਤਾਂ ਨਾਮ ਦਾ ਰਸ ਬੈਠਾ ਹੈ, ਹਰ ਹਰ ਹਰੀ ਪਰਮੇਸ਼ੁਰ ਦੇ ਨਾਮ ਦੇ ਵਿੱਚ ਮਸਤੀ ਹੈ। ਹਰ ਕੀ ਹੈ? ਹਰ ਵੇਲੇ ਹਰੀ ਪਰਮੇਸ਼ੁਰ ਦੇ ਨਾਮ ਦੀ ਮਸਤੀ ਰਹਿੰਦੀ ਹੈ। ਸਮਾਣੇ ਸਮਾਏ ਰਹਿੰਦੇ ਨੇ, ਭਾਵ ਕੀ ਹੈ ਵੀ ਲੀਨ ਹੋਏ ਰਹਿੰਦੇ ਨੇ। ਇਸ ਕਰਕੇ ਰੱਬ ਦੇ ਪਿਆਰਿਆਂ ਨੂੰ ਉਹ ਨਿੰਦਿਆ ਸੁਣ ਕੇ ਦੁੱਖ ਨਹੀਂ ਹੁੰਦਾ। ਅਤੇ ਸੰਸਾਰ ਵੱਡਾ ਦੁੱਖਾਂ ਦਾ ਘਰ ਹੈ, ਜੰਮਣ ਮਰਨ ਦਾ ਜਿਹੜਾ ਘਰ ਹੈ। ਕਹਿੰਦੇ ਇਹ ਦੁੱਖਾਂ ਵੱਲ ਦੇਖਣਾ ਚਾਹੀਦਾ ਹੈ ਜੀ।
ਦੁੱਖ ਜਨਮ ਮਰਨ ਪਵ ਖੰਡਾ ਹੈ।
ਉਹ ਭਾਈ ਉਹਨਾਂ ਨੇ ਤਾਂ ਦੁੱਖ ਕੀ ਹੋਣਾ, ਉਹ ਤਾਂ ਸੰਸਾਰ ਦੇ ਦੁੱਖ ਕੱਟਣ ਵਾਸਤੇ ਕਹਿੰਦੇ ਨੇ। ਹੇ ਗੁਰਮੁਖੋ, ਹੇ ਭਾਈ, ਸੰਸਾਰ ਦੇ ਜੰਮਣ ਅਤੇ ਮਰਨ ਦਾ ਵੱਡਾ ਦੁੱਖ ਹੈ। ਅੱਜ ਤਾਂ ਛੋਟੇ ਛੋਟੇ ਦੁੱਖ ਨੇ, ਵੀ ਮਾੜੀ ਗੱਲ ਕਹਿ ਦਿੱਤੀ ਕਿਸੇ ਨੇ, ਦਿਲ ਦੁਖਾ ਦਿੱਤਾ ਜੀ ਮੇਰਾ, ਜਾਂ ਕੋਈ ਬਿਪਤਾ ਆ ਗਈ ਜੀ, ਮੈਨੂੰ ਦੁੱਖ ਪੈ ਗਿਆ, ਮੇਰੇ ਘਰ 'ਚ ਗਰੀਬੀ ਆ ਗਈ, ਕੁਛ ਹੋਰ ਹੋ ਗਿਆ, ਬਿਮਾਰੀ ਆ ਗਈ। ਕਹਿੰਦੇ ਨਹੀਂ, ਜੰਮਣ ਮਰਨ ਦਾ ਵੱਡਾ ਵਿਛੋੜਾ ਹੈ। ਉਹਨਾਂ ਨੇ ਖੰਡਾ ਨਾਸ਼ ਕਰ ਦਿੱਤਾ। ਇਹ ਵੀ ਉਹਨਾਂ ਦੇ ਜੰਮਣ ਅਤੇ ਮਰਨ ਦੇ ਦੁੱਖ ਨੂੰ, ਭਾਵਕ ਭੈ ਨੂੰ ਮੇਟ ਦਿੱਤਾ ਹੈ। ਭਵ ਭੈ ਦਾ ਨਾਮ ਵੀ ਹੈ, ਭਵ ਜਨਮ ਦਾ ਨਾਮ ਵੀ ਹੈ। ਖੰਡਾ ਹੈ ਜੰਮਣ ਮਰਨ ਦਾ, ਭਵ ਜੰਮਣਾ ਅਤੇ ਮਰਨਾ ਭੈ, ਇਹਦਾ ਖੰਡਾ ਨਾਸ਼ ਕਰ ਦਿੱਤਾ ਹੈ। ਜਨਮ ਦਾ ਦੁੱਖ ਇਸ ਤਰ੍ਹਾਂ ਦਾ ਮੰਨਿਆ, ਕਹਿੰਦੇ ਜਿਵੇਂ ਸੁਨਿਆਰਾ ਉਹਦੇ ਕੋਲ ਜਿੰਦੀ ਹੁੰਦੀ ਹੈ, ਕਿ ਛੋਟੇ ਸੁਰਾਖ ਵਾਲੀ ਉਹਦਾ ਯੰਤਰ ਹੈ ਇੱਕ, ਜਦੋਂ ਉਹਨੇ ਸੋਨੇ ਦੀ ਤਾਰ ਚਪਟੀ ਕਰਨੀ ਹੈ ਨਾ, ਅਤੇ ਉਹ ਗਰਮ ਕਰਕੇ ਉਹਨੂੰ ਇੱਕ ਪਾਸੇ ਸੁਰਾਖ ਛੋਟਾ ਹੁੰਦਾ, ਤਾਰ ਮੋਟੀ ਹੁੰਦੀ ਹੈ, ਉਹਦੇ ਵਿੱਚ ਫਿਰ ਜਦੋਂ ਖਿੱਚਦਾ ਨਾ, ਫਿਰ ਉਹ ਤਾਰ ਫਿਰ ਬਹੁਤ ਬਰੀਕ ਪਤਲੀ ਹੋ ਜਾਂਦੀ ਹੈ, ਅਤੇ ਜਾਂ ਚਪਟੀ ਕਰਨੀ ਉਹ ਚਪਟੀ ਹੋ, ਜਿਹਾ ਜਿਹਾ ਯੰਤਰ ਹੋਵੇ। ਇਹ ਤਾਂ ਹੈ ਮਿਸਾਲ। ਇਸੇ ਤਰ੍ਹਾਂ ਜਿਸ ਵੇਲੇ ਸਾਡਾ ਜਨਮ ਹੋਇਆ, ਪੂਰੇ ਸੰਸਾਰ ਦੇ ਬੱਚੇ ਵਿੱਚੇ, ਅਸੀਂ ਵਿੱਚੇ ਸਾਡੇ ਪੂਰਵਜ, ਇਹ ਇੱਕ ਵਿਧੀ ਵਿਧਾਨ ਹੈ। ਜਦੋਂ ਬੱਚੇ ਦਾ ਜਨਮ ਹੁੰਦਾ, ਬੱਚੇ ਦਾ ਆਕਾਰ ਵੱਡਾ ਹੁੰਦਾ, ਜਨਮ ਸਥਾਨ ਦਾ ਸੁਰਾਖ ਛੋਟਾ ਹੁੰਦਾ, ਉਹ ਜਨਮ ਦੇਣ ਵਾਲੀਆਂ ਦਾਈਆਂ ਜਿਹੜੀਆਂ ਯਤਨ ਕਰਦੀ ਹੈ, ਫਿਰ ਉਸ ਵੇਲੇ ਜਨਨੀ ਨੂੰ ਜਿਹੜਾ ਦੁੱਖ ਹੈ ਉਹ ਤਾਂ ਰੋ ਕੇ ਕੁਰਲਾ ਕੇ ਉੱਚੀ ਆਵਾਜ਼ ਕਹਿ ਸਕਦੀ ਹੈ, ਪਰ ਜਿਹੜਾ ਜਨਮ ਲੈਣ ਵਾਲੇ ਨੂੰ ਦੁੱਖ ਹੈ ਉਹ ਤਾਂ ਕਹਿ ਵੀ ਨਹੀਂ ਨਾ ਸਕਦਾ ਕਿਸੇ ਨੂੰ। ਉਹ ਜਿੰਦੀ ਦੀ ਤਾਰ ਵਾਂਗੂ ਵਿੱਚੋਂ ਪਤਲਾ ਹੋ ਕੇ ਜਦੋਂ ਨਿਕਲਦਾ, ਕਈ ਬੱਚੇ ਬੇਹੋਸ਼ ਹੋ ਜਾਂਦੇ ਨੇ, ਕਈ ਜੰਮਦੇ ਹੀ ਮਰ ਜਾਂਦੇ ਨੇ, ਕਈ ਤੁਤਲੇ ਹੋ ਜਾਂਦੇ ਨੇ, ਉਹ ਦੁੱਖ ਦੇ ਸਹਿਣ ਨਹੀਂ ਹੁੰਦਾ ਹੈ। ਇਸ ਕਰਕੇ ਜੰਮਣ ਦਾ ਬਹੁਤ ਵੱਡਾ ਦੁੱਖ ਹੈ। ਫਿਰ ਇਹ ਕੀ ਗੱਲ ਮਰਨ ਦੇ ਦੁੱਖ ਦੀ? ਭਾਈ ਮਹਾਰਾਜ ਕਿਰਪਾ ਕਰੇ, ਮਰਨ ਦਾ ਦੁੱਖ ਤਾਂ ਉਹ ਤਾਂ ਆਪਾਂ ਨੂੰ ਪਤਾ ਨਹੀਂ, ਅਗਿਆਨ ਦੇ ਵੱਸ ਹੈ ਵੀ ਜਦੋਂ ਜੰਮੇ ਸੀ ਕਿੰਨਾ ਕੁ ਦੁੱਖ ਮਿਲਿਆ ਸੀ, ਉਸ ਵੇਲੇ ਪਤਾ ਸੀ, ਆਪਾਂ ਨੂੰ ਹੁਣ ਨਹੀਂ ਪਤਾ ਹੈ। ਪਰ ਇੱਕ ਦੁੱਖ ਮਰਨ ਦਾ ਆਪਣੇ ਸਿਰ 'ਤੇ ਖੜਾ, ਤੁਹਾਡੇ ਮੇਰੇ ਸਭਨਾਂ 'ਤੇ, ਉਹ ਕੀ ਹੈ? ਉਹਦਾ ਪ੍ਰਮਾਣ ਦਿੱਤਾ ਹੈ ਆਤਮ ਪ੍ਰਾਣ ਦੇ ਵਿੱਚ ਲਿਖਿਆ ਹੈ। ਉੱਥੇ ਬਿੱਛੂ ਦਾ ਪ੍ਰਮਾਣ ਦਿੱਤਾ ਆਤਮ ਪ੍ਰਮਾਣ 'ਚ। ਆਤਮ ਪ੍ਰਾਣ ਦੇ 'ਚ ਲਿਖਦੇ ਹੈ, ਕਹਿੰਦੇ ਜਿਸ ਤਰ੍ਹਾਂ ਬਿੱਛੂ ਡੰਗ ਮਾਰੇ, ਇੱਕ ਬਿੱਛੂ ਇਹੋ ਜਿਹਾ ਬਿੱਛੂਆਂ ਕਿਸਮ ਹੈ ਇਹਨਾਂ ਦੀ, ਵੀ ਪੱਥਰ ਦੇ ਉੱਤੇ ਡੰਗ ਮਾਰੇ, ਪੱਥਰ ਦੀ ਖਿੱਲ ਬਣਾ ਦਿੰਦਾ। ਉਹ ਜਿਹੜੀ ਪੱਥਰ ਦੀ ਖਿੱਲ ਹੈ ਉਹਨੂੰ ਕੀ ਕਹਿੰਦੇ? ਸੰਖੀਆ। ਇਹ ਪੁਰਾਤਨ ਸਮੇਂ ਅਨੁਸਾਰ ਐਕਣ ਮੰਨਿਆ ਜਾਂਦਾ। ਚਲੋ ਹੁਣ ਕੁਛ ਹੋਰ ਵੀ ਢੰਗ ਤਰੀਕੇ ਹੋਣਗੇ, ਖਾਣਾ 'ਚੋਂ ਵੀ ਨਿਕਲਦਾ ਹੋਊਗਾ, ਪਰ ਜੋ ਲਿਖਤ ਪੜ੍ਹਦੇ 'ਚ ਹੈ ਵੈਦਿਕ ਦੇ ਗ੍ਰੰਥਾਂ 'ਚ ਦਾ ਹੋਰ, ਇਹ ਪਰੰਪਰਾ ਅਨੁਸਾਰ ਇਸ ਤਰ੍ਹਾਂ ਹੈ। ਆਪਾਂ ਤਾਂ ਪ੍ਰਮਾਣ ਲੈਣਾ। ਕਹਿੰਦੇ ਇਸ ਤਰ੍ਹਾਂ ਦਾ ਬਿੱਛੂ ਜਿਹਦੇ ਡੰਗ ਮਾਰਿਆਂ ਪੱਥਰ ਦੀ ਵੀ ਖਿੱਲ ਬਣ ਕੇ ਸੰਖਿਆ ਬਣ ਜਾਏ, ਕਿੰਨੀ ਜ਼ਹਿਰ ਹੋਊਗੀ ਉਹਦੇ 'ਚ? ਇਹ ਦੇਖਿਆ ਗਿਆ ਰਿਸ਼ੀਕੇਸ਼, ਇੱਕ ਦੇ ਲੜਿਆ ਅਤੇ ਉਹਦੀ ਦੁਹਾਈ ਪੈਂਦੀ ਦੇਖੀ ਗਈ, ਇੱਕ ਬਿੱਛੂ ਲੜਿਆ ਅਤੇ ਉਹਦਾ ਹਾਲਾਂਕਿ ਯਤਨ ਹੋ ਗਿਆ ਸੀ। ਸਾਨੂੰ 1971 ਦੀ ਗੱਲ ਹੈ, 70,000 ਬਿੱਛੂ ਇਕੱਠਾ ਲੜ ਜਾਏ, 70,000 ਸੱਪ ਲੜ ਜਾਏ, ਬੰਦਾ ਮਰਤਾ ਜਾਂਦਾ ਪਰ ਜਲਣ ਨਹੀਂ ਹੁੰਦੀ, ਜ਼ਹਿਰ ਚੜ੍ਹਦੀ ਹੈ, ਗੁੰਮ ਹੋ ਜਾਂਦਾ, ਪਰ ਬਿੱਛੂ ਲੜਿਆ ਅਤੇ ਤੜਫਦਾ ਹੈ। ਜਿਵੇਂ ਜਿਉਂਦੇ ਬੰਦੇ ਦੇ ਨਾ ਕੋਲੇ ਰੱਖਦੀ ਹੈ ਜਿਸਮ ਦੇ ਉੱਤੇ, ਸੈਂਕੜੇ ਕੋਲੇ ਰੱਖਦੀ ਹੈ ਜਿਉਂਦੇ ਬੰਦੇ ਦੇ ਉੱਤੇ, ਬਸ ਸਮਝ ਲਓ ਇਹਦੇ ਨਾਲ ਵੀ ਮਾੜੀ ਹਾਲਤ ਇਹਦੀ ਜਲਣ ਹੈ। ਕਹਿੰਦੇ 70,000 ਬਿੱਛੂ ਡੰਗ ਮਾਰੇ, ਜਿੰਨਾ ਉਹਦੀ ਜਲਨ ਹੁੰਦੀ ਹੈ, ਜਿੰਨੀ ਉਹਦੀ ਦੁੱਖ ਹੁੰਦਾ ਹੈ, ਅਤੇ ਇੰਨਾ ਮਰਨ ਵੇਰੇ ਜੀਵ ਆਤਮਾ ਜਦੋਂ ਜਿਸਮ ਤੋਂ ਜਿੰਦਨ ਮਾਣੀ ਕੱਢੀ ਹੈ, ਹੱਡਾਂ ਕੂਕੜਕਾਏ, ਇੰਨਾ ਦੁੱਖ ਹੁੰਦਾ ਹੈ। ਦੂਸਰਾ ਪ੍ਰਮਾਣ ਦਿੱਤਾ, ਕਹਿੰਦੇ ਬਰੀਕ ਕੰਡਿਆਂ ਵਾਲੀ ਝਾੜੀ ਮੂੰਹ ਦੇ ਥੀਂ ਪਾ ਕੇ, ਮੂਲ ਦੁਆਰੇ ਥੀਂ ਖਿੱਚ ਕੇ, ਕਿਸੇ ਰੱਸਾ ਪਾ ਕੇ ਯਤਨ ਨਾਲ ਕੱਢੀਏ ਨਾ, ਸਾਰੀਆਂ ਆਂਦਰਾਂ ਲੂਹੀਆਂ ਜਾਂਦੀਆਂ ਨੇ। ਕਹਿੰਦੇ ਉਸ ਵੇਲੇ ਫਿਰ ਇੰਨੀ ਤਕਲੀਫ ਹੁੰਦੀ ਹੈ। ਤੋ ਇਸ ਕਰਕੇ ਜੰਮਣ ਮਰਨ ਦਾ ਜਿਹੜਾ ਇਹ ਵੱਡਾ ਦੁੱਖ ਹੈ, ਪਰ ਉਹਨਾਂ ਮਹਾਤਮਾ ਨੇ ਖੰਡਾ ਇਹ ਨਾਸ਼ ਕਰ ਦਿੱਤਾ। ਨਾਸ਼ ਕਾਹਦੇ ਨਾਲ ਹੋਊਗਾ? ਪ੍ਰਭ ਕਹਿ ਸਿਮਰਨ, ਕਾਲ ਪਰਹਰ ਹੈ, ਉਹ ਕਾਲ ਨੂੰ ਨਾਸ ਕਰਦੇ ਨੇ। ਤੋ ਇਸ ਕਰਕੇ ਨਾਮ ਜਿਹੜਾ ਹੈ ਇਹਦੀਆਂ ਬਰਕਤਾਂ ਦੇ ਨਾਲ ਬਚਾਅ ਹੋ ਸਕਦਾ, ਉਹ ਨਹੀਂ ਹੋ ਸਕਦਾ ਹੈ ਜੇ ਉਹਨਾਂ ਨੇ ਖੰਡਨ ਦਿੱਤਾ ਦੁੱਖ ਜੰਮਣ ਮਰਨ ਦਾ, ਅਤੇ ਇਹ ਨਾਸ ਕਰ ਦਿੱਤਾ, ਭੈ ਨਾਸ ਕਰ ਦਿੱਤਾ ਸੰਤ ਜਨਾਂ ਨੇ।
ਅਵਨਾਸੀ ਪੁਰਖ ਪਾਇਆ ਪਰਮੇਸ਼ਰ,
ਹੇ ਭਾਈ ਉਹਨਾਂ ਨੇ ਅਵਨਾਸੀ ਨਾਸ ਤੋਂ ਰਹਿਤ ਪੁਰਖ ਨਾਮ ਹੈ ਵਿਆਪਕ ਦਾ, ਉਹ ਕੌਣ ਹੈ? ਪਰਮੇਸ਼ਰ, ਪਰਮੇਸ਼ਵਰ ਪਾਇਆ ਪ੍ਰਾਪਤ ਕਰ ਲਿਆ। ਇਸ ਕਰਕੇ ਅਤੇ ਉਹਨਾਂ ਦੀ ਨੌਂ ਖੰਡਾਂ ਅਤੇ ਬ੍ਰਹਮੰਡਾਂ ਵਿੱਚ ਅਤੇ ਅੱਗੇ ਦੱਸਦੇ ਹਨ ਜੇ
ਸੋਵ ਖੰਡ ਬ੍ਰਹਮੰਡਾ ਹੈ,
ਨੌਂ ਖੰਡ ਅਤੇ ਬ੍ਰਹਮੰਡਾਂ ਦੇ ਅੰਦਰ ਬਹੁਤ ਸੋਭਾ ਹੁੰਦੀ ਹੈ। ਤਿੰਨਕੀ ਸੋਭਾ ਸਭਨੀ ਥਾਈਂ ਜਿਨ ਪ੍ਰਭ ਕੇ ਚਰਨ ਪ੍ਰਾਤੇ, ਉਹਨਾਂ ਦੀ ਸੋਭਾ ਜਿਹੜੀ ਹੈ ਸੰਤ ਜਨਾਂ ਕੀ ਬਹੁਤ ਬਹੁਤ ਸੋਭਾ, ਜਿਨ ਉਰ ਧਾਰਿਓ ਹਰ ਰਸਕ ਰਸਾਕ, ਉਹਨਾਂ ਦੀ ਸੋਭਾ ਹੈ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਹਰ ਮੰਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਸਾਰੇ ਜੈ ਜੈਕਾਰ ਕਰਦੇ ਨੇ, ਐਸੇ ਪਰਮੇਸ਼ੁਰ ਦੇ ਪਿਆਰਿਆਂ ਦੀ ਸੋਭਾ ਹੈ। ਨਾਲੇ ਜੰਮਣ ਮਰਨ ਦਾ ਕਸ਼ਟ ਭੈ ਖਤਮ ਕਰ ਲਿਆ, ਅਤੇ ਨਾਲੇ ਸੋਭਾ ਲੋਕ ਪਰਲੋਕ ਦੇ ਹੋਵ ਜੀ। ਤੋ ਇਸ ਕਰਕੇ ਸੰਤ ਜਾਂ ਇਹ ਨਾਮ ਦੀ ਮਹਿਮਾ ਦੱਸਦੇ ਆ ਗੁਰੂ ਮਹਾਰਾਜ ਗੁਰੂ ਰਾਮਦਾਸ ਜੀ।
ਹਮ ਕਰੀਬ ਮਸਕੀਨ ਪ੍ਰਭ ਤੇਰੇ,
ਕਹਿੰਦੇ ਫਿਰ ਨਿਮਰਤਾ, ਹੁਣ ਨਿਮਰਤਾ ਸਿਖਾਉਂਦੇ ਸਿੱਖ ਨੂੰ, ਕਹਿੰਦੇ ਗੁਰਸਿੱਖੋ ਸਾਰਿਆਂ ਦੀ ਚਰਨ ਧੂੜ ਬਣ ਜਾਓ ਜੇ ਕੋਈ ਘਟਣਾ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਕਹਿੰਦੇ ਉਹ ਅਤ ਨਿਮਰਤਾ ਵਿੱਚ ਰਹਿੰਦੇ ਨੇ, ਐਡੀ ਪ੍ਰਾਪਤੀ ਹੋ ਗਈ, ਨਿਮਰਤਾ ਕਿੱਡੀ ਬੜੀ ਹੈ। ਉਹ ਕੀ ਕਹਿੰਦੇ? ਹੇ ਵਾਹਿਗੁਰੂ, ਅਸੀਂ ਤੇਰੇ ਗਰੀਬ ਹਾਂ, ਅਸੀਂ ਮਸਕੀਨ ਅਤਿਅੰਤ, ਮਸਕੀਨ ਦਾ ਅਤਿਅੰਤ ਗਰੀਬ, ਅਸੀਂ ਤਾਂ ਤਨ ਕਰਕੇ ਵੀ ਗਰੀਬ ਮਹਾਰਾਜ, ਮਨ ਕਰਕੇ ਵੀ ਗਰੀਬ ਹਾਂ, ਤਨ ਮਨ ਕਰਕੇ ਗਰੀਬ ਹਾਂ। ਗਰੀਬ ਦਾ ਅਰਥ ਨਿਮਰਤਾ, ਸਾਡੇ ਪਾਸ ਸੁਭ ਗੁਣਾ ਗੁਣ ਕੋਈ ਨਾਮ ਧਨ ਨਹੀਂ ਹੈ, ਇਸ ਕਰਕੇ ਅਸੀਂ ਧਨ ਵੱਲੋਂ ਗਰੀਬ ਹਾਂ। ਅਸੀਂ ਆਪ ਜੀ ਦੇ ਦਾਸ ਹਾਂ ਮਹਾਰਾਜ, ਸਾਡੇ 'ਚ ਹੰਕਾਰ ਹੈ ਅਤੇ ਨਿਮਰਤਾ ਨਹੀਂ ਹੈ। ਸੱਚੇ ਪਾਤਸ਼ਾਹ ਇਹ ਗਰੀਬੀ ਬਖਸ਼ ਦਿਓ ਸਾਨੂੰ ਤਾਂ ਕਿਰਪਾ ਕਰਕੇ, ਨਿਮਰਤਾ ਰੂਪੀ ਗਰੀਬੀ ਦਿਓ। ਹੰਕਾਰ ਦੀ ਨਿਵਿਰਤੀ ਹੋ ਗਈ ਹੈ, ਇਸ ਕਰਕੇ ਮਨ ਕਰਕੇ ਗਰੀਬ ਨਿਮਰਤਾ ਵਾਲੇ ਹੋ ਗਏ, ਤਨ ਕਰਕੇ ਵੀ ਮਹਾਰਾਜ ਸ਼ੁਭ ਗੁਣਾਂ ਤੋਂ ਅਸੀਂ ਤਾਂ ਹੀਣੇ ਪਰ ਤੇਰੇ ਦਰ 'ਤੇ ਪਏ ਹਾਂ ਮਹਾਰਾਜ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹੇ ਪ੍ਰਭੂ ਤੇਰੇ ਦਰ ਦੇ ਹੈ, ਨਾਮ ਰੂਪੀ ਧਨ ਨਹੀਂ ਹੈ, ਆਪ ਜੀ ਦੇ ਦਾਸ ਹਾਂ। ਪ੍ਰਭ ਜੀ ਉਹ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ। ਸਾਧਕੀ ਸੋਭਾ ਅਤ ਮਸਕੀਨੀ, ਜਾਂ ਸੰਤ ਬੜਾਈ ਹਰ ਜਸ ਚੀਨੀ ਜਿਹਾ ਕਿਹਾ ਹੈ। ਹਾਂ ਮਸਕੀਨ ਖੁਦਾਈ ਬੰਦੇ ਤੁਮ ਰਾਜ ਸਮਨ ਭਾਵ ਹੈ, ਜਾਂ ਫਿਰ ਕਿਹਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਧਾਰਾ। ਇਸ ਕਰਕੇ ਮਹਾਰਾਜ ਕਿਰਪਾ, ਆਪਣੇ ਆਪ ਕਹੀਂ ਜਾਓ ਵੀ ਮੈਂ ਗਰੀਬ ਹਾਂ, ਮੈਂ ਗਰੀਬ ਹਾਂ, ਮੈਂ ਨਿਮਰਤਾ ਵਾਲਾ ਨਿਮਰਤਾ, ਐਕੜ ਨਹੀਂ ਹੁੰਦਾ। ਜਦੋਂ ਗੁਰੂ ਕਹੂਗਾ, ਅਸੀਂ ਕਹੀਂ ਜਾਓ ਵੀ ਮੈਂ ਸਿੱਖ ਹਾਂ, ਸਿੱਖ ਹਾਂ। ਸਿੱਖ ਤਾਂ ਭਾਈ ਅੰਮ੍ਰਿਤ ਵੇਲਾ ਨਹੀਂ ਖਿਜਾਉਂਦਾ, ਰਹਿਤ 'ਚ ਫਰਕ ਨਹੀਂ ਪੈਣ ਦਿੰਦਾ, ਝੂਠ ਨਹੀਂ ਬੋਲਦਾ। ਸਿੱਖ ਤਾਂ ਉਦੋਂ ਹੋਵਾਂਗੇ ਜਦੋਂ ਗੁਰੂ ਨੇ ਕਹਿਤਾ ਹਾਂ ਤੂੰ ਸਿੱਖ ਹੈ। ਬੜੇ ਪ੍ਰਸੰਗ ਆਉਂਦੇ ਨੇ ਇਸ ਤਰ੍ਹਾਂ ਦੇ, ਤੋ ਸ਼ਬਦ ਦੋ ਕਰਨੇ, ਇਸ ਕਰਕੇ ਆਪਾਂ ਸਮਾਪਤੀ ਕਰਨੀ ਹੈ। ਅੱਗੇ ਵਿਚਾਰ ਹੋ ਜਾਏਗੀ ਨਿਮਰਤਾ 'ਤੇ। ਕਲਗੀਧਰ ਪਾਤਸ਼ਾਹ ਦੇ ਕੋਲ ਇੱਕ ਨੇ ਕਿਹਾ ਸੀ, ਮਹਾਰਾਜ ਤੂੰ ਗਰੀਬ ਕੋ ਨਿਵਾਜ, ਮੈਂ ਗਰੀਬ ਤੇਰੋ। ਕਹਿੰਦੇ ਕਲਗੀਧਰ ਪਾਤਸ਼ਾਹ, ਬਸ ਇੱਕ ਵਾਰੀ ਇਤਨਾ ਕਹਿ ਦਿਓ ਕਿ ਤੂੰ ਗਰੀਬ ਮੇਰੋ, ਇੰਨਾ ਤੁਸੀਂ ਰਸਨਾ ਨਾ ਕਹਿ ਦਿਓ। ਤੂੰ ਮਹਾਰਾਜ ਨੇ ਛਾਤੀ ਨਾਲ ਲਾ ਲਿਆ ਸੀ। ਇਸ ਪ੍ਰਕਾਰ ਫਿਰ ਅੱਗੇ ਕਹਿੰਦੇ ਹਨ ਜੇ
ਹਰ ਰਾਖ ਰਾਖ ਵੱਡ ਵੱਡਾ ਹੈ,
ਇਹ ਬੀਪਸਾ ਅਲੰਕਾਰ ਹੈ ਜੀ। ਬੀਪਸਾ ਅਲੰਕਾਰ ਦੇ ਵਿੱਚ ਉਹਦੇ ਕਹਿੰਦੇ ਵੀ ਕ੍ਰੋਧ ਜਾਂ ਆਨੰਦ ਜਾਂ ਸ਼ੋਕ ਦੇ ਸੰਯੋਗਤ ਜਿਹੜਾ ਪਦ ਉਚਾਰਨ ਕੀਤਾ ਜਾਵੇ ਇੱਕ ਪਦ ਨੂੰ, ਅਤੇ ਅਰਥ ਦੀ ਇੱਕੋ ਹੀ ਅਰਥ ਦੀ ਪੁਸ਼ਟੀ ਲਈ ਵਾਰ ਵਾਰ ਕਿਹਾ ਜਾਵੇ, ਉਹਨੂੰ ਕਹਿੰਦੇ ਬੀਪਸਾ ਅਲੰਕਾਰ। ਹੁਣ ਹਰ ਰਾਖ ਰਾਖ ਜੇ ਕਹਿੰਦੇ ਹਾਂ ਹਾਂ ਮੈਂ ਸੁਣ ਲਈ ਗੱਲ, ਦੋ ਵਾਰੀ ਹਾਂ ਹੋ ਗਿਆ ਨਾ, ਇਹ ਬੀਪਸਾ ਅਲੰਕਾਰ ਹੈ। ਰਾਖ ਰਾਖ ਇਹ ਬੀਪਸਾ ਅਲੰਕਾਰ ਹੋ ਗਿਆ। ਅਤੇ ਇਹਦੇ 'ਚ ਕਹਿੰਦੇ ਰਾਖ ਰੱਖਿਆ ਕਰੋ ਜੀ, ਰੱਖਿਆ ਕਰੋ ਵੱਡ ਵੱਡਾ ਹੈ, ਵੱਡ ਅਤੇ ਵੱਡਾ ਫੇਰ, ਕਿਉਂਕਿ ਇਹ ਬੀਪਸਾ ਅਲੰਕਾਰ ਹੈ। ਆਪ ਜੀ ਵੱਡਿਆਂ ਤੋਂ ਵੱਡੇ ਹੋ, ਜਿਵੇਂ ਹੋਰ ਸੰਤਾਂ ਭਗਤਾਂ ਨੂੰ ਰਾਖ ਰੱਖਦੇ ਆਏ ਹੋ, ਤਿਵੇਂ ਮੇਰੀ ਵੀ ਰਾਖ ਰੱਖਿਆ ਕਰੋ ਮਹਾਰਾਜ। ਇੱਕ ਰਾਖ ਉਹਦੇ ਲਈ ਗਈ, ਇੱਕ ਰਾਖ ਮਿੱਟੀ ਦੀ ਧਰਤੀ, ਜਿਵੇਂ ਮਿੱਟੀ ਹੈ ਧਰਤੀ ਆਦਿਕ ਪੰਜਾਂ ਤੱਤਾਂ ਦੀ ਦੇਹ ਹੈ ਜਿਹੜੀ, ਇਹ ਦੇਹ ਅਧਿਆਸ ਵੱਲੋਂ ਮਹਾਰਾਜ ਇੱਕ ਰਾਖ ਰਾਖ 'ਤੇ ਧਰਤੀ 'ਤੇ ਲੱਗ ਗਿਆ, ਪੰਜ ਤੱਤਾਂ ਤੋਂ ਇੱਕ ਰਾਖ ਹੋ ਗਿਆ ਮਹਾਰਾਜ, ਆਪ ਰੱਖਿਆ ਕਰ ਲਓ। ਕਦ ਰੱਖਿਆ ਕਰੋ ਮਹਾਰਾਜ, ਇਹ ਦੇਹ ਅਧਿਆਸ ਵੱਲੋਂ ਮਹਾਰਾਜ ਰੱਖ ਲਓ ਸਾਨੂੰ, ਲਾਹਣਤਾਂ ਦੀ ਖੇਪ ਆਉਣ ਵੱਲੋਂ ਵਿਕਾਰਾਂ ਵੱਲੋਂ ਬਚਾ ਲਓ ਮਹਾਰਾਜ। ਆਪ ਵੱਡਿਆਂ ਤੋਂ ਵੱਡੇ ਹੋ, ਰੱਖਿਆ ਕਰੋ ਗੁਸਾਈ ਮੇਰੇ, ਮੈਂ ਨਾਮ ਤੇਰਾ ਆਧਾਰ, ਰਾਖੋ ਰਾਖਣਹਾਰ ਦਇਆਲਾ, ਨਾਨਕ ਕਰਕੇ ਗੋਲੇ। ਹਰ ਤੋਂ ਵੱਡ ਵੱਡੇ ਵੱਡੇ ਵੱਡ ਉੱਚੇ, ਸਭ ਉੱਪਰ ਵੱਡੇ ਵਡਾਉਣਾ, ਤੁਸੀਂ ਵੱਡਿਆਂ ਤੋਂ ਵੱਡੇ ਹੋ ਜੇ।
ਜਨ ਨਾਨਕ ਨਾਮ ਆਧਾਰ ਟੇਕ ਹੈ।
ਸਤਿਗੁਰੂ ਜੀ ਫਰਮਾਨ ਕਰਦੇ ਨੇ, ਹੇ ਪ੍ਰਭੂ, ਸਾਨੂੰ ਤੇਰੇ ਜਨ ਕੀ ਦਾਸਾਂ ਨੂੰ ਜਨ ਨਾਮ ਦੱਸਦਾ, ਆਪ ਦੇ ਨਾਮ ਦਾ ਟੇਕ ਆਸਰਾ ਮਹਾਰਾਜ, ਇਹ ਸੰਸਾਰ ਦੇ ਵਿੱਚ ਆਧਾਰ ਆਸਰਾ ਹੈ ਅਤੇ ਪ੍ਰਲੋਕ ਦੇ ਵਿੱਚ ਵੀ ਤੁਹਾਡੇ ਨਾਮ ਦੀ ਹੋਈ ਟੇਕ ਹੈ ਮਹਾਰਾਜ। ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮੈਂ ਮਨ ਤੇਰੀ ਟੇਕ ਪਿਆਰੇ, ਮੈਂ ਮਨ ਤੇਰੀ ਟੇਕ, ਅਬਰ ਸਿਆਣਪਾਂ ਬਿਰਥੀਆਂ ਪੈਰੇ, ਰਾਖਣ ਕੋ ਤੁਮ ਏਕ, ਤੁਸੀਂ ਰੱਖਿਆ ਕਰਨ ਵਾਲੇ ਇੱਕ ਹੋ ਮਹਾਰਾਜ। ਹੇ ਪਰਮੇਸ਼ਰ ਵਾਹਿਗੁਰੂ ਜੀ,
ਹਰ ਨਾਮੇ ਹੀ ਸੁਖ ਮੰਡਾ ਹੈ,
ਅਸੀਂ ਤਾਂ ਤੇਰੇ ਨਾਮੇ ਕਹੀਏ, ਨਾਮ ਦੇ ਆਸਰੇ ਹੀ ਸੁਖ ਮੰਡਾ ਹੈ। ਸਜਾਉਣਾ ਕਿ ਜੇ ਮੰਡਾ ਨਾ ਭੂਸ਼ਿਤ ਕਰਨਾ, ਸਜਾਉਣਾ ਮਾਨਣਾ, ਸਾਨੂੰ ਤਾਂ ਮਨ ਕਰਕੇ ਤੇਰੇ ਨਾਮ ਦਾ ਹੀ ਆਧਾਰ ਆਸਰਾ ਹੈ। ਹੇ ਸੱਚੇ ਪਾਤਸ਼ਾਹ ਜੀ, ਤਨ ਕਰਕੇ ਵੀ ਨਾਮ ਦੀ ਟੇਕ ਹੀ ਓਟ ਹੈ, ਗਰਭ ਵਿੱਚ ਹੀ ਨਾਮ ਦਾ ਹੀ ਆਧਾਰ ਆਸਰਾ ਸੀ, ਇੱਥੇ ਹੁਣ ਅਤੇ ਤੁਹਾਡੇ ਨਾਮ ਦੀ ਓਟ ਹੈ ਹੁਣ ਜਨਮ ਧਾਰ ਕੇ। ਅੱਗੇ ਮੈਂ ਨਾ ਪ੍ਰਲੋਕ ਦੇ ਵਿੱਚ ਵੀ ਨਾਮ ਕਰਕੇ ਹੀ ਸੁੱਖ ਪਾਵਾਂਗੇ, ਉਸ ਤਰ੍ਹਾਂ ਸੁੱਖ ਥੋੜ੍ਹੀ ਮਿਲਦਾ। ਨਾਮ ਆਧਾਰ ਦੀਜੈ ਨਾਨਕੋ, ਆਨੰਦ ਸੁਖ ਘਨੇਰਾ, ਹਰ ਕੋ ਨਾਮ ਸਦਾ ਸੁਖਦਾਈ, ਮਾਈ ਮੇਰੇ ਮਨ ਕੋ ਸੁਖ, ਕੋਟ ਆਨੰਦ ਰਾਜ ਸੁਖ ਭੋਗਵੈ, ਹਰ ਸਿਮਰਤ ਬਿਨਸੈ ਸਭ ਦੁੱਖ। ਇਉਂ ਇੱਥੇ ਮਹਾਰਾਜ ਸਾਹਿਬ ਨੇ ਉਸ ਦੇ ਪ੍ਰਥਾਏ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਕਲ ਜਾਣ ਹੈ। ਹੁਣ ਅੱਗੇ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਆ ਰਿਹਾ, ਸੁਣੋ ਜੀ।
ਰਾਗ ਗੌੜੀ ਪੂਰਬੀ ਮਹੱਲਾ ਪੰਜਵਾ।
ਇਹ ਸ਼ਬਦ ਦੇ ਵੀ ਕੁਛ ਭੇਦ ਹੈ, ਕਿਉਂਕਿ ਲੈ ਕੇ ਜਪਜੀ ਸਾਹਿਬ ਤੋਂ ਬਾਅਦ ਜਦੋਂ ਸੋਦਰ ਦੀ ਬਾਣੀ ਰਹਿ ਰਾਜ ਸਾਹਿਬ ਦੀ ਸ਼ੁਰੂ ਹੋਈ ਹੈ, ਇਹ ਸਾਰੇ ਸ਼ਬਦ ਜਿਹੜੇ ਨੇ ਉਹਨਾਂ ਸ਼ਬਦਾਂ ਦਾ ਆਪਣਾ ਅਗਲਾ ਜਿਹੜੇ ਰਾਗ ਦਾ ਉਹ ਸ਼ਬਦ ਹੈ, ਉਹ ਰਾਗ ਦੇ ਵਿੱਚ ਵੀ ਉਹ ਸ਼ਬਦ ਨੇ ਸਾਰੇ, ਇਸ ਕਰਕੇ ਦੂਰੇ ਦੂਰੇ ਇਹ ਗੱਲ ਕਰਨੀ ਪੈਂਦੀ ਹੈ। ਅੱਗੇ ਸ੍ਰੀ ਰਾਗ ਸ਼ੁਰੂ ਹੋ ਜਾਏਗਾ, ਫਿਰ ਇਹ ਬਾਤ ਘੱਟ ਹੀ ਆਏਗੀ, ਨਹੀਂ ਆਏਗੀ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਰਾਗ ਗੌੜੀ ਪੂਰਬੀ, ਇੱਥੇ ਥੋੜ੍ਹਾ ਜਿਹਾ ਵਿਸਰਾਮ ਦੇ ਕੇ ਮਹੱਲਾ ਪੰਜਵਾਂ ਅਲੱਗ ਕਰ ਲੈਣਾ। ਇਹ ਤਾਂ ਆਇਆ 13 ਅੰਗ 'ਤੇ, ਜਿੱਥੇ ਇਸ ਵੇਲੇ ਵਿਚਾਰ ਚੱਲ ਰਹੀ ਹੈ ਕੀਰਤਨ ਸੋਹਲੇ ਦੇ ਅੰਦਰ। ਜਦੋਂ ਇਹ ਗੌੜੀ ਰਾਗ ਦੇ ਵਿੱਚ 205 ਅੰਗ 'ਤੇ ਆਏਗਾ, ਉੱਥੇ ਰਾਗ ਸ਼ਬਦ ਨਹੀਂ ਆਊਗਾ, ਉੱਥੇ ਆਊਗਾ ਗੌੜੀ ਮਹੱਲਾ ਪੰਜਵਾਂ, ਇੱਥੇ ਸ਼ਬਦ ਆਏਗਾ। ਅੱਗੇ ਹੁਣ ਸੁਣਨਾ ਆਪ ਜੀ ਨੇ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਅਤੇ ਅੱਗੇ ਗੌੜੀ ਰਾਗ 'ਚ ਆਏਗਾ ਕਰੋ ਬੇਨਤੀ ਸੁਣੋ, ਉੱਥੇ ਨਾਣਾ ਨਹੀਂ ਹੈ ਨੰਨਾ, ਸੁਣੋ ਮੇਰੇ ਮੀਤਾ, ਉੱਥੇ ਇਹ ਭੇਦ ਆਊਗਾ। ਔਧ ਕੜਿਆ ਦਿਨ ਸੇ ਰਹਿਣਾ ਰੇ, ਅਤੇ ਉੱਥੇ ਇਹ ਸ਼ਬਦ ਹੈ, ਇੱਥੇ ਨੰਨੇ ਨਾਲ ਆਊਗਾ, ਇੱਥੇ ਤਾਂ ਹੈਗਾ ਨਾਣੇ ਦੇ ਨਾਲ ਰਹਿਣਾ ਰੇ, ਗੌੜੀ ਰਾਗ 'ਚ ਆਏਗਾ ਔਧ ਕੜਿਆ ਦਿਨ ਸ ਨੰਨੇ ਦੇ ਨਾਲ ਰਹਿਣਾ ਰੇ, ਇੱਥੇ ਰਹਿਣਾ ਰੇ ਉੱਥੇ ਰਹਿਣਾ ਰੇ, ਇਹ ਭੇਦ ਹੈ। ਇਸ ਇਹਦੇ ਵਿੱਚ ਕੀਰਤਨ ਸੋਲੇ 'ਚ ਇਹੋ ਸੰਸਾਰ ਵਿਕਾਰ ਸੰਸੇ ਮਹਿ, ਉੱਥੇ ਹੈਗਾ ਇਹੋ ਸੰਸਾਰ ਵਿਕਾਰ ਸਹਿਸੇ ਮਹਿ, ਇੱਥੇ ਸੰਸਾ ਉੱਥੇ ਸਹਿਸਾ, ਗੌੜੀ ਰਾਗ ਦੇ ਵਿੱਚ ਕੀਰਤਨ ਸੋਹਲੇ ਵਿੱਚ ਸੰਸਾ। ਜਿਸੇ ਜਗਾਏ ਪਿਆਵੈ ਇਹੋ ਰਸ, ਸੋਹਲੇ ਦੇ ਵਿੱਚ ਤਾਂ ਇਹ ਹੈਗਾ ਨਾ ਕੀਰਤਨ ਸੋਹਲੇ 'ਚ, ਗੌੜੀ ਰਾਗ 'ਚ ਆਏਗਾ ਜਿਸੇ ਜਗਾਏ ਪਿਆਏ ਹਰ ਰਸ, ਉੱਥੇ ਹਰ ਰਸ ਆਊਗਾ। ਜਾਂ ਕੋ ਆਏ ਸੋਈ ਬਿਹਾਜ ਹੋ, ਇੱਥੇ ਇਹ ਸ਼ਬਦ ਆਇਆ ਅਤੇ ਗੌੜੀ ਰਾਗ 'ਚ ਆਏਗਾ ਜਾ ਕੋ ਆਏ ਸੋਈ ਬਿਹਾਜ ਹੋ, ਉੱਥੇ ਵਾਹਵੇ ਨਾਲ ਆਊਗਾ, ਇੱਥੇ ਬੱਬੇ ਨਾਲ ਆ, ਇੱਥੇ ਬਿਹਾਜੋ ਉੱਥੇ ਵਿਹਾਜੋ, ਫਰਕ ਭਾਵੇਂ ਥੋੜ੍ਹਾ ਜਿਹਾ ਹੀ ਹੈ, ਪਰ ਵਾਹਵਾ ਬੋਲਣ ਵਾਸਤੇ ਹੇਠਲੇ ਬੁੱਲ ਕੰਮ ਕਰਦੇ ਹੈ, ਬੱਬੇ ਵਾਸਤੇ ਦੋਨੇ ਬੁੱਲ ਪੂਰਾ ਕੰਮ ਕਰਦੇ ਹੈ। ਨਾਨਕ ਦਾਸ ਇਹ ਹੈ ਸੁੱਖ ਮੰਗ, ਨਾਨਕ ਸ਼ਬਦ 'ਤੇ ਇੱਥੇ ਔਂਕੜ ਨਹੀਂ ਹੈ, ਅਤੇ ਇਸੇ ਤਰ੍ਹਾਂ ਉੱਥੇ ਨਾਨਕ ਪਦ ਦੇ ਹੇਠਾਂ ਔਂਕੜ ਲੱਗਿਆ ਨਾਨਕ ਦਾਸ, ਇੱਥੇ ਇਹ ਸੁੱਖ ਮੰਗ ਹੈ, ਉੱਥੇ ਇਹੀ ਸੁੱਖ ਮੰਗ ਹੈ। ਤੋ ਇਸ ਪ੍ਰਕਾਰ ਇਹ ਸਤਿਗੁਰੂ ਮਹਾਰਾਜ ਸਾਹਿਬ ਨੇ ਸ਼ਬਦ ਜਦੋਂ 205 ਅੰਗ 'ਤੇ ਆਊਗਾ ਨਾ, ਉਦੋਂ ਰਹਾਓ ਦੀਆਂ ਦੋਨੇ ਤੁਕਾਂ ਪਹਿਲਾਂ ਆ ਜਾਣਗੀਆਂ ਉੱਥੇ, ਇੱਕ ਇਹ ਵੀ ਭੇਜਦਾ ਫਿਰ ਇਹਦਾ, ਇੱਥੇ ਤਾਂ ਕਰੋ ਬੇਨੰਤੀ 'ਤੇ ਸ਼ੁਰੂ ਹੋਊਗਾ, ਅਤੇ ਉੱਥੇ ਫਿਰ ਸਾਧ ਸਿੰਘ ਜੀ ਸ਼ਬਦ ਰਹਾਓ ਵਾਲੀ ਤੁਕ 'ਤੇ ਜਿਹੜਾ ਚੱਲ ਕੇ ਅੱਗੇ ਸ਼ਬਦ ਆਏਗਾ ਉਹ ਸ਼ਬਦ ਦੇ ਵਿੱਚ ਮਹਾਰਾਜ ਕਹਿਣਗੇ ਔਧ ਕੜੈ ਦਿਨ ਸਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੇ। ਇਹ ਇੱਥੋਂ ਸ਼ੁਰੂ ਹੋਊਗਾ ਗੌੜੀ ਰਾਗ ਦੇ ਵਿੱਚ, ਇਹ ਇਹਨਾਂ ਦੇ ਭੇਦ ਨੇ। ਤੋ ਜਿਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਨੇ, ਸੁਣਨਾ ਕਰੋ ਜੀ,
ਕਰੋ ਬੇਨੰਤੀ ਸੁਣੋ ਮੇਰੇ ਮੀਤਾ।
ਇਉਂ ਮਹਾਰਾਜ ਸਾਹਿਬ ਜੀ ਨੇ, ਗੁਰੂ ਅਰਜਨ ਦੇਵ ਜੀ ਨੇ ਇਹ ਗੌੜੀ ਰਾਗ ਦੇ ਅੰਦਰ, ਰਾਗ ਗੌੜੀ ਪੂਰਬੀ ਜਾਤੀ ਹੈ, ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ, ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹੈ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਹੇ ਮੇਰੇ ਗੁਰਸਿੱਖ ਮੀਤਾ ਮਿੱਤਰੋ, ਅਤੇ ਸੁਣੋ, ਕਿਵੇਂ ਸੁਣੋ? ਸ਼ਰਧਾ ਅਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣੋ। ਉਸ ਤਰ੍ਹਾਂ ਸਾਰੀ ਦੁਨੀਆ ਸੁਣਦੀ ਹੈ, ਫਰਕ ਹੈ ਸੁਣਦਾ। ਇੱਕ ਸ਼ਰਧਾ ਅਤੇ ਵਿਸ਼ਵਾਸ ਦੇ ਕੰਨ ਪੈਦਾ ਕਰੋ, ਉਹਦੇ ਨਾਲ ਸੁਣੋ। ਕਰੋ ਬੇਨੰਤੀ, ਬੇਨੰਤੀ ਸੁਣੋ ਮੇਰੇ ਮੀਤਾ। ਮੈਂ ਤੁਹਾਡੇ ਅੱਗੇ, ਮਹਾਰਾਜ ਸਾਹਿਬ ਕਹਿੰਦੇ ਦੇਖੋ ਕਿੰਨੀ ਨਿਮਰਤਾ, ਬੇਨਤੀ ਕਰਦਾ ਹਾਂ, ਬੇਨਤੀ ਰੂਪ ਦੇ ਕਿ ਕਿੰਨਾ ਪਿਆਰ ਨਾਲ ਸ਼ਬਦ ਸਾਨੂੰ ਸਿਖਾਉਂਦੇ ਨੇ ਵੀ ਏਕਣ ਬੇਨਤੀ ਕਰੋ, ਸਿੱਧੇ ਤੌਰ 'ਤੇ ਕਰੋ, ਹੇ ਮੇਰੇ ਮਿੱਤਰੋ ਐਂ ਬੇਨਤੀ ਕਰਿਆ ਕਰੋ ਮਹਾਰਾਜ ਜਿਵੇਂ ਮੈਂ ਕਰਦਾ। ਕਿਵੇਂ? ਮਹਾਰਾਜ ਸਾਹਿਬ ਵੀ ਕਹਿੰਦੇ ਆਹ ਜਿਹੜਾ ਮਨੁੱਖਾ ਸਰੀਰ ਹੈ, ਇਹ ਹੁਣ ਸਮਾਂ ਹੱਥੋਂ ਨਿਕਲਦਾ ਜਾ ਰਿਹਾ ਹੈ।
ਸੰਤਰ ਤਹਿਲ ਕੀ ਬੇਲਾ,
ਇਹ ਮਨੁੱਖਾ ਜਨਮ ਬੇਲਾ ਸਮਾਂ ਪ੍ਰਾਪਤ ਹੋ ਗਿਆ। ਇਹ ਸੰਤਾਂ ਦੀ, ਸਤਿਗੁਰਾਂ ਦੀ ਟਹਿਲ ਸੇਵਾ ਕਰਨ ਦਾ ਇਹ ਇੱਕ ਬੇਲਾ ਸਮਾਂ ਹੈ। ਹੋਰ ਕਿਸੇ ਜੂਨ ਦੇ ਵਿੱਚ ਸੇਵਾ ਨਹੀਂ ਹੋ ਸਕਦੀ। ਆਹ ਕੁੱਤੇ ਵੇਲਿਆਂ ਦੀ ਜੂਨ ਦੇ ਵਿੱਚ ਕੀ ਸੇਵਾ ਕਰ ਲੈਣਗੇ ਭਾਈ? ਪਸ਼ੂ ਨੇ ਕੀ ਕਰ ਲੈਣਗੇ? ਅਵਾਰਾ ਫਿਰਦੇ ਆ ਜਿਹੜੇ, ਚਿੜੀਆਂ ਜਾਨਵਰ ਸਾਰੇ ਨੇ, ਕੋਈ ਕਰ ਨਹੀਂ ਸਕਦਾ ਕੁਛ ਵੀ। ਇਸ ਕਰਕੇ ਹੁਣ ਹੋ ਸਕਦਾ। ਇਹਦੇ ਕਰਨਾ ਕੀ ਹੈ? ਟਹਿਲ ਕਰਨੀ ਹੈ ਸੰਤਾਂ ਮਹਾਂਪੁਰਸ਼ਾਂ ਦੀ, ਗੁਰੂ ਸਾਹਿਬ ਦੀ, ਅਤੇ ਜਲ ਢੋਵੋ ਇਹ ਸੀਸ ਕਰ, ਪੱਗ ਪਖਲਾਵੋ, ਪੱਖਾ ਫੇਰਨਾ ਗਰਮੀ ਰੁੱਤ ਦੇ ਉੱਤੇ, ਦੇਹੋ ਸੋਹਣੀ ਸਾਧ ਕੇ ਬੀਜੋ ਢੋਲਾਵੋ। ਇਸ ਪੱਖ ਦੇ ਵਿੱਚ ਮਹਾਰਾਜ ਸਾਹਿਬ ਜੀ ਕਹਿੰਦੇ ਸਾਧ ਕੀ ਟਹਿਲ ਸੰਤ ਸੰਗ ਹੇਤ, ਟਹਿਲ ਕਰੋ ਤੇਰੀ ਦਾਸ ਕੀ ਪਗਝਾਰੋ ਬਾਲ, ਮਸਤਕ ਆਪਣਾ ਭੇਟ ਦਿਓ ਗੁਣ ਸੁਣੋ ਰਸਾਲ। ਨਹੀਂ ਤਾਂ ਵੇ ਸੇਵਾ ਵਿਹੋਣੇ ਜਿਹੜੇ ਸਰੀਰ, ਉਹਨਾਂ ਦੀ ਹਾਲਤ ਕੀ ਹੋ ਜਾਂਦੀ ਹੈ? ਉਹ ਮਹਾਰਾਜ ਸਾਹਿਬ ਜੀ ਜਿਵੇਂ ਗੁਰੂ ਨਾਨਕ ਸਾਹਿਬ ਜੀ ਦੀ, ਜਗਤ ਗੁਰੂ ਗੁਰੂ ਨਾਨਕ ਸਾਹਿਬ, ਇਹ ਜਿਸ ਵੇਲੇ ਮਹਾਰਾਜ ਸਾਹਿਬ ਜੀ ਸੰਸਾਰ ਨੂੰ ਤਾਰਦੇ ਹੋਏ ਜਗਨਨਾਥਪੁਰੀ ਗਏ ਆ, ਜਿੱਥੇ ਪਾਂਡਿਆਂ ਨੂੰ ਸੁਮਤ ਬਖਸ਼ੀ ਨਾ, ਜਿੱਥੇ ਸੁਣਿਆ ਸੀ ਆਪ ਜੀ ਨੇ, ਜਿੱਥੇ ਆਰਤੀ ਉਚਾਰਨ ਕੀਤੀ ਹੈ, ਫਿਰ ਸਮੁੰਦਰ ਦੇ ਕਿਨਾਰੇ ਮਹਾਰਾਜ ਉੱਥੇ ਬੌਲੀ ਸਾਹਿਬ ਪ੍ਰਗਟ ਕਰਕੇ, ਚਰਨ ਛੋਹ ਦੇ ਕੇ, ਧਰਤੀ ਨੂੰ ਪਵਿੱਤਰ ਕਰਕੇ, ਪਾਂਡਿਆਂ ਨੂੰ ਸਿੱਖਿਆ ਦੇ ਕੇ, ਫਿਰ ਮਹਾਰਾਜ ਸਮੁੰਦਰ ਦੇ ਕਿਨਾਰੇ ਜੰਗਲ 'ਚ ਜਾ ਰਹੇ। ਉਹ ਜੰਗਲ 'ਚ ਜਾਂਦਿਆਂ ਜਾਂਦਿਆਂ ਅਤੇ ਕੁਦਰਤ ਪਰਮੇਸ਼ੁਰ ਵਾਹਿਗੁਰੂ ਗੁਰੂ ਨਾਨਕ ਸਾਹਿਬ ਦਾ ਆਪਣਾ ਹੀ ਭਾਣਾ ਇਹ, ਜਾਂਦੇ ਜਾਂਦੇ ਦੂਰ ਜੰਗਲ ਨਿਕਲ ਗਏ, ਰੁਕ ਗਏ। ਕਹਿੰਦੇ ਮਰਦਾਨਿਆਂ, ਹਾਂ ਮਹਾਰਾਜ। ਕਹਿੰਦੇ ਬਈ ਮੇਰਾ ਤਾਂ ਕੀ ਯਤਨ ਕਰਨ ਨੂੰ ਜੀ ਕਰਦਾ। ਬਾਲੇ ਨੇ ਆਸਣ ਵਿਛਾ ਦਿੱਤਾ, ਚੌਂਕੜਾ ਮਾਰ ਕੇ ਬਹਿ ਕੇ ਕਹਿੰਦੇ ਮਰਦਾਨਿਆਂ ਰਿਵਾਜ਼ ਸੁਰੂ ਕਰ ਲਏ। ਸੁਰੂ ਕਰ ਲਈ ਮਹਾਰਾਜ ਸਾਹਿਬ ਸ਼ਬਦ ਗਾਉਣ, ਐਸਾ ਕੀਰਤਨ ਕਰ ਮਨ ਮੇਰੇ ਇਹਾਂ ਉਹਾਂ ਜੋ ਕਾਮ ਤੇਰੇ। ਕੀਰਤਨ ਹੋਣ ਲੱਗ ਗਿਆ। ਹੁਣ ਕੀਰਤਨ ਦਾ ਅਸਰ ਬਿਰਸ਼ਾਂ, ਪੱਤਿਆਂ, ਜੀਵਾਂ, ਜਨਤਾ ਸਾਰਿਆਂ 'ਤੇ ਪੈ ਰਿਹਾ। ਪਸ਼ੂ ਪ੍ਰੇਤ ਮੁਗਧ ਕੋ ਉਤਾਰੇ, ਹੇ ਗੁਰੂ ਨਾਨਕ ਦੀ ਕਰਾਮਾਤ ਹੈ ਪੱਥਰ। ਮਹਾਰਾਜ ਸਾਹਿਬ ਜੀ ਕੀਰਤਨ ਕਰਦੇ ਨੇ, ਕੀਰਤਨ ਕਰਦੇ ਕਰਦੇ ਸਮਾਧੀ ਲੱਗ ਗਈ। ਜਦੋਂ ਮਹਾਰਾਜ ਚੁੱਪ ਹੋ ਗਏ, ਸ਼ਬਦ ਦਾ ਉਚਾਰਨ ਕਰਦੇ ਹੋਏ ਮਰਦਾਨੇ ਨੇ ਰਵਾਬ ਰੱਖ ਦਿੱਤੀ, ਤਾਂ ਸਾਹਮਣੇ ਕੀ ਦੇਖਿਆ ਕਿ ਭੁੱਖਾ ਬਘਿਆੜ ਚੱਲਿਆ ਆ ਰਿਹਾ। ਪਹਿਲਾਂ ਤਾਂ ਮਰਦਾਨਾ ਭੈਭੀਤ ਹੋ ਗਿਆ ਵੀ ਮਹਾਰਾਜ ਦੀ ਸਮਾਧੀ ਲੱਗੀ ਆ, ਕਿਤੇ ਨੁਕਸਾਨ ਹੀ ਨਾ ਕਰ ਦੇਵੇ, ਨਾ ਸਮਾਧੀ ਜਗਾ ਸਕਦੇ ਆ ਮਹਾਰਾਜ ਦੀ। ਤਾਂ ਉਹਨੇ ਥੋੜ੍ਹਾ ਜਿਹਾ ਰੁੱਖ ਬਦਲਿਆ, ਜਿੱਧਰ ਨੂੰ ਉਹ ਜਾਣ ਲੱਗਾ ਦੇਖ ਲਿਆ ਮਰਦਾਨੇ ਵੀ ਉਹ ਜਾ ਰਿਹਾ। ਉੱਥੇ ਇੱਕ ਲਾਵਾਰਸ ਜਿਹਦਾ ਕੋਈ ਸੰਬੰਧੀ ਨਹੀਂ ਮਿਲਿਆ, ਸੰਸਕਾਰ ਕਰਨ ਵਾਲਾ, ਜਲ ਪ੍ਰਵਾਹ ਕਰਨ ਵਾਲਾ, ਤੂੰ ਕਾਇਆਂ ਮੈਂ ਰੁਲਦੀ ਦੇਖੀ। ਬਹੁਤ ਲਾਸ਼ਾਂ ਐਸੀਆਂ ਜਿਹੜੀਆਂ ਰੁਲ ਜਾਂਦੀਆਂ, ਨਹੀਂ ਕੋਈ ਮਿਲਿਆ ਸੰਸਕਾਰ ਵਾਲਾ। ਬਘਿਆੜ ਦਾ ਖਾਜਾ ਸੀ, ਭੁੱਖਾ ਬਘਿਆੜ, ਲੱਕ ਉਹਦਾ ਮਰਿਆ ਪਿਆ। ਅਤੇ ਜਾ ਕੇ ਉਹਨੇ ਉਹਦਾ ਮੱਥਾ ਸੁੰਘਿਆ, ਸਿਰ ਵਾਲੇ ਪਾਸੇ ਤੋਂ ਗਿਆ ਸੀ, ਐਂ ਸਿਰ ਜਾ ਮਾਰ ਕੇ ਪਿੱਛੇ ਹਟ ਗਿਆ, ਪਿੱਛੇ ਬੈਠ ਗਿਆ। ਫਿਰ ਭੁੱਖ ਨੇ ਤੰਗ ਕਰਿਆ, ਫਿਰ ਆ ਕੇ ਮੂੰਹ ਸੁੰਘਿਆ, ਹੱਥ ਸੁੰਘੇ, ਪੈਰ ਸੁੰਘੇ, ਉਹਦਾ ਹਿਰਦਾ ਸੁੰਘਿਆ, ਛਾਤੀ ਛੁਤੀ ਸਾਰਾ ਸੁੰਘ ਕੇ ਨਿੰਮੋ ਚੁਣਾ ਹੋ ਕੇ ਬੈਠ ਗਿਆ ਵੀ ਸ਼ਿਕਾਰ ਮਿਲਿਆ ਵੀ ਕੁਛ ਨਾ ਬਣਿਆ। ਅਤੇ ਉਹ ਬੈਠਾ ਦੇਖਦਾ ਮਰਦਾਨਾ ਵੀ ਇਹ ਬਣਿਆ ਕੀ। ਇਹਨੇ ਨੂੰ ਜਦੋਂ ਮਹਾਰਾਜ ਨੇ ਸਮਾਧੀ ਖੁੱਲ੍ਹੀ, ਕਹਿੰਦਾ ਗਰੀਬ ਨਿਵਾਜ਼, ਚੰਗਾ ਹੋਇਆ ਸਮਾਧੀ ਖੁੱਲ੍ਹ ਗਈ, ਸੱਚੇ ਪਾਤਸ਼ਾਹ ਇੱਥੇ ਤਾਂ ਭਾਣਾ ਹੋਰ ਵਰਤ ਚੱਲਿਆ ਸੀ। ਕਹਿੰਦੇ ਕੀ ਹੋਇਆ? ਕਹਿੰਦੇ ਆਓ ਦੇਖੋ ਜੀ, ਭੁੱਖਾ ਬਘਿਆੜ ਬੈਠਾ। ਮਹਾਰਾਜ ਕਹਿੰਦੇ ਤੈਨੂੰ ਕੀ? ਕਹਿੰਦਾ ਨਿਰੰਕਾਰ ਦਾ ਰੂਪ ਹੀ ਆ ਸਾਰਾ। ਕਹਿੰਦਾ ਮਹਾਰਾਜ ਇਹ ਅਰਚਾ ਜੀ ਖੇਡ ਵਰਤੀ ਹੈ, ਇਹ ਭੁੱਖਾ ਹੈ ਬਹੁਤ, ਸਾਹਮਣੇ ਮਾਸ ਹੈ ਮਰੇ ਹੋਏ ਦਾ, ਇਹਦਾ ਖਾਜਾ ਸੀ। ਕਹਿੰਦੇ ਕੀ ਕਰਦਾ ਰਿਹਾ, ਖਾਧਾ ਨਹੀਂ। ਕਹਿੰਦੇ ਨਾ ਮਾਰਾ, ਖਾਧਾ ਨਹੀਂ, ਅੰਗ ਸੁੰਘ ਕੇ ਪਿੱਛੇ ਹਟਦਾ ਰਿਹਾ। ਮਾਰੇ ਕਹਿੰਦੇ ਮਰਦਾਨਿਆਂ, ਰੱਬੀ ਭੇਦ ਹੈ, ਤੂੰ ਕਾਹਨੂੰ ਪੁੱਛਦਾ ਹੈ? ਕਹਿੰਦਾ ਨਹੀਂ ਮਹਾਰਾਜ, ਦੱਸੋ। ਮਹਾਰਾਜ ਸਾਹਿਬ ਜੀ, ਉਹਦੇ ਵਿੱਚ ਨਾਨਕ ਪ੍ਰਕਾਸ਼ ਸਾਰਾ ਪ੍ਰਸੰਗ ਆਉਂਦਾ ਹੈ। ਇੱਕ ਮ੍ਰਿਤਕ ਮਾਨ ਵਪਰਾ ਬਿਰਖ ਖਾਨ ਤੇ ਆਏ, ਅਧਕ ਸ਼ੁਦਾ ਤੇ ਕੋ ਲਗੀ ਚੁੰਮਿਓ ਮਸਤਕ ਜਾਏ। ਉਹਨੇ ਮੱਥਾ ਚੁੰਮਿਆ ਸੀ। ਮਹਾਰਾਜ ਕਹਿੰਦੇ ਮਰਦਾਨਿਆਂ, ਸ਼ਬਦ ਦੀ ਕਰਾਮਾਤ ਵਰਤ ਗਈ। ਮਹਾਰਾਜ ਮੈਂ ਸਮਝਿਆ ਨਹੀਂ। ਕਹਿੰਦੇ ਸ਼ਬਦ ਸੁਣ ਕੇ ਇਹ ਪਸ਼ੂ ਜੂਨ ਵਿੱਚ ਇਹਦੀ ਆਤਮਾ ਨੇ ਅੰਦਰ ਤੋਂ ਇਹਨੂੰ ਗਿਆਨ ਬਖਸ਼ ਦਿੱਤਾ ਕਿ ਇਹ ਖਾਣ ਯੋਗ ਹੈ, ਇਹ ਨਹੀਂ ਖਾਣ ਯੋਗ। ਇੰਨਾ ਕੁ ਗਿਆਨ ਸ਼ਬਦ ਦੁਆਰਾ ਹੋ ਗਿਆ, ਅਪੱਖ ਪੱਖ ਦਾ ਗਿਆਨ ਹੋ ਗਿਆ। ਕਹਿੰਦੇ ਮਹਾਰਾਜ ਮੈਂ ਫਿਰ ਵੀ ਨਹੀਂ ਸਮਝ। ਕਹਿੰਦੇ ਮਰਦਾਨਿਆਂ, ਇਹਨੂੰ ਸੋਝੀ ਆ ਗਈ ਵੀ ਪਹਿਲਾਂ ਹੀ ਕਰਮਾਂ ਦਾ ਮਾਰਿਆ ਮੈਂ ਬਘਿਆੜ ਜੋਨੀ 'ਚ ਪਿਆ, ਵੀ ਇਹਦੇ ਨਾਲ ਭੁੱਖ ਕੱਟਣੀ ਤਾਂ ਸੌਖੀ ਹੈ, ਮਰ ਜਾਣਾ ਚੰਗਾ। ਜੇ ਇਸ ਪਾਪੀ ਦਾ ਮਾਸ ਖਾ ਲਿਆ, ਪਤਾ ਨਹੀਂ ਮੇਰਾ ਕੀ ਬਣੂੰਗਾ। ਮਹਾਰਾਜ ਕਹਿੰਦੇ ਇਹ ਪਾਪ ਆਤਮਾ ਐਸਾ ਹੈ, ਇਹਦਾ ਮੱਥਾ ਸੁੰਘਿਆ, ਇਹਦਾ ਮੱਥਾ ਕਿਤੇ ਗੁਰੂ ਪੀਰਾਂ ਦੇ ਅੱਗੇ ਸੰਤਾਂ ਦੇ ਅੱਗੇ ਝੁਕਿਆ ਨਹੀਂ ਕਦੇ। ਮੱਥਾ ਅਪਵਿੱਤਰ ਹੈ, ਅੱਖਾਂ ਅਪਵਿੱਤਰ, ਦਰਸ਼ਨ ਨਹੀਂ ਕੀਤੇ ਕਿਸੇ ਸੰਤਾਂ ਮਹਾਂਪੁਰਸ਼ਾਂ ਦੇ। ਕੰਨ ਅਪਵਿੱਤਰ, ਕਿਤੇ ਰੱਬ ਦਾ ਜਸ ਨਹੀਂ ਸੁਣਿਆ। ਮੂੰਹ ਅਪਵਿੱਤਰ ਹੈ, ਭੁੱਲ ਕੇ ਨਾਮ ਨਹੀਂ ਜਪਿਆ। ਹੱਥ ਅਪਵਿੱਤਰ, ਕਦੇ ਦਾਨ ਨਹੀਂ ਕੀਤਾ, ਸੇਵਾ ਨਹੀਂ ਕੀਤੀ। ਪੈਰ ਅਪਵਿੱਤਰ, ਕਦੇ ਸਤਸੰਗ 'ਚ ਨਹੀਂ ਗਏ। ਇਸ ਕਰਕੇ ਇਹਦੇ ਨਾਲੋਂ ਮਰ ਜਾਣਾ ਚੰਗਾ ਸਮਝ ਲਿਆ ਇਸ ਨੇ। ਕਹਿੰਦੇ ਮਹਾਰਾਜ ਫਿਰ ਕੀ, ਭਾਵੇਂ ਅਗਲਾ ਪ੍ਰਸੰਗ ਨਹੀਂ ਰੱਖਿਆ, ਪਰ ਇਹ ਕਿਤੇ ਹੋ ਸਕਦਾ ਵੀ ਗੁਰੂ ਨਾਨਕ ਦੇ ਮੁਰਦਿਆਂ 'ਤੇ ਦ੍ਰਿਸ਼ਟੀ ਪਈ, ਉਹਨਾਂ ਦੀ ਕਲਿਆਣ ਕਰ ਦਿੱਤੀ। ਅਤੇ ਮਹਾਰਾਜ ਸਾਹਿਬ ਨੇ ਫਿਰ ਦ੍ਰਿਸ਼ਟੀ ਕੀਤੀ ਅਤੇ ਉਹਦੀ ਕਲਿਆਣ ਕਰਤੀ, ਜੰਮਣ ਮਰਨ ਤੋਂ ਰਹਿਤ ਕਰ ਦਿੱਤਾ ਹੈ। ਤੋ ਇਸ ਕਰਕੇ ਇਹ ਜਿਹੜਾ ਨਾ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਿਹੜਾ ਇਹ ਪ੍ਰਸੰਗ ਅੱਗੇ ਭਾਈ ਸੰਤੋਖ ਸਿੰਘ ਨੇ ਲਿਖਿਆ, ਮ੍ਰਿਤਕ ਬੇਮੁੱਖ ਨਾਮ ਤੇ ਨਾ ਕੀਨੋ ਸਤਸੰਗ, ਆਂਖ ਨਾ ਦਰਸਿਓ ਸੰਤ ਕਵ, ਰਿਦੇ ਨਾ ਹਰ ਕੋ ਰੰਗ, ਹਸਤਨ ਕੋ ਕਵ ਟਹਿਲ ਨਾ ਕੀਨੀ, ਹਰ ਜਸ ਧੋਨ ਸਰਬਨ ਨਹਿ ਦੀਨੀ, ਜਾਣੇ ਸਵੇ ਅੰਗ ਅਪਵਿੱਤ, ਇਸ ਖਾਬਨ ਤੇ ਹੋਏ ਅਧੋਗਤ, ਮੇਰੀ ਅਧਿਗਤੀ ਹੋ ਜਾਊਗੀ। ਜਾਂ ਤੇ ਤਜਿਓ ਸੁਣੋ ਮਰਦਾਨਾ, ਬਿਨਾ ਨਾਮ ਕਵ ਨਹਿ ਕਲਿਆਨਾ, ਨਿਫਲ ਨਰ ਸਰੀਰ ਹੈ ਜੋ ਸੋਈ, ਜਿਨ ਕਬਹੂੰ ਸਤਸੰਗ ਨਾ ਹੋਏ। ਉਹ ਨਿਫਲ ਹੈ ਜਿਹਨੂੰ ਸਤਸੰਗ ਨਹੀਂ ਹੋਈ। ਅਤੇ ਭਾਈ ਗੁਰਦਾਸ ਨੇ ਕੀ ਲਿਖਿਆ, ਕਹਿੰਦੇ ਤਿਰਗ ਸਿਰ ਜੋ ਨਾਮ ਨਿਵੈ, ਗੁਰ ਲੱਗੇ ਨਾ ਚਰਨੀ, ਤਿਰਗ ਲੋਇਣ ਗੁਰਦਰਸ਼ਵਿਣ, ਵੇਖਿਆ ਪਰ ਤਰਨੀ। ਉਹ ਸਿਰ ਜਿਹੜਾ ਤਿਰਕਾਰ ਪਰਿਆ, ਜਿਹੜਾ ਗੁਰੂ ਦੇ ਚਰਨੀ ਨਹੀਂ ਲੱਗਦਾ, ਨੇਤਰ ਤਿਰਕਾਰ, ਜਿਨ੍ਹਾਂ ਦੇ ਲੋਇਣ ਜਿਹੜਾ ਗੁਰੂ ਦੇ ਦਰਸ਼ਨ ਨਹੀਂ ਕਰਦਾ। ਤਿਰਗ ਸਰਵਣ ਉਪਦੇਸ਼ ਬਿਨ ਸੁਣ ਸੁਰਤ ਨਾ ਧਰਨੀ, ਤਿਰਗ ਜੇਵਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਨੀ, ਬਿਨ ਸੇਵਾ ਤਿਰਗ ਹੱਥ ਪੈਰ ਹੋ ਨੇਫਲ ਕਰਨੀ, ਪੀਰ ਮਰੀਦਾਂ ਪਿਰਹੜੀ ਸੁਖ ਸਤਿਗੁਰ ਸਰਣੀ। ਸੇਵਾ ਤੋਂ ਬਿਨਾਂ ਹੱਥ ਪੈਰ ਅਪਵਿੱਤਰ। ਇਹ ਕਹਿਣ ਮਾਤਰ ਜੇ ਰਹੇਗੀ ਜ਼ਿੰਦਗੀ 'ਚ, ਸੁਣ ਲਿਆ, ਕਮਾਈ 'ਚ ਨਾ ਆਈ, ਕੋਈ ਫਾਇਦਾ ਨਹੀਂ ਹੋਣ ਵਾਲਾ। ਇਸ ਕਰਕੇ ਮਰਿਆਦਾ ਬੰਨੀ ਸੀ, ਜਿਹੜਾ ਘਰਬਾਰ ਛੱਡ ਕੇ ਕਿਸੇ ਵੀ ਡੇਰੇ 'ਚ ਧਾਰਮਿਕ ਸਥਾਨ ਗੁਰਦੁਆਰੇ ਰਹਿੰਦਾ ਹੋਵੇ, ਜਿਹੜਾ ਵਿਅਕਤੀ ਜਿਹੜਾ ਗੁਰਦੁਆਰੇ ਦਾ ਅੰਨ ਪਾਣੀ ਖਾਂਦਾ ਹੋਵੇ, ਉਹਨੂੰ ਘੱਟੋ ਘੱਟ ਇੱਕ ਪਹਿਰ 3 ਘੰਟੇ ਹੱਥੀਂ ਸੇਵਾ ਕਰਨੀ ਚਾਹੀਦੀ ਹੈ। ਚਾਹੇ ਜੂਠੇ ਭਾਂਡੇ ਮਾਂਜੇ, ਚਾਹੇ ਝਾੜੂ ਮਾਰੇ, ਜੇ ਐਸਾ ਨਹੀਂ ਕਰਦਾ ਜਿਹੜਾ ਗੁਰਦੁਆਰੇ ਦੀਆਂ ਰੋਟੀਆਂ ਖਾਂਦੀਆਂ ਨੇ, 3 ਕੰਮ ਕਰਨਗੀਆਂ। ਫਿਰ ਗੁਰਦੁਆਰੇ ਦੀਆਂ ਰੋਟੀਆਂ 3 ਕੰਮ ਕਰੇਨ, ਮੱਤ ਮਾਰਨ, ਪੜ੍ਹਨ ਬੋਗੀ ਬੁੱਧੀ ਉਹ ਨਹੀਂ ਰਹੂਗੀ, ਪੜ੍ਹੂਗਾ ਹੀ ਨਹੀਂ। ਹੱਡ ਗਾਲਣ, ਸੁਸਤ ਹੋ ਜਾਊਗਾ, ਦਿਨੇ ਵੀ ਪਿਆ ਰਹੂ ਜਿਵੇਂ ਬਿਮਾਰ ਪਏ ਹੁੰਦੇ ਨੇ। ਉੱਦਮ ਕਰਨ, ਉੱਦਮ ਸਰੀਰ 'ਚੋਂ ਖਤਮ ਹੋ ਜਾਏਗਾ। ਇਸ ਕਰਕੇ ਇਹ ਅੰਨ ਪਚਾਉਣਾ ਸੌਖਾ ਜਿਹਾ ਨਹੀਂ ਹੈ। ਅੰਮ੍ਰਿਤ ਚਲਾਏ, ਕਲਗੀਧਰ ਪਾਤਸ਼ਾਹ ਨੇ ਮਰਿਆਦਾ ਬੰਨੀ, 1 ਪਹਿਰ ਘੱਟੋ ਘੱਟ ਸਿੱਖ ਸੇਵਾ ਕਰੇ ਅਤੇ ਅੰਮ੍ਰਿਤ ਵੇਲੇ 1 ਪਹਿਰ ਨਾਮ ਜਪੇ, ਬਾਕੀ ਧਰਮ ਕਿਰਤ ਕਰਦਾ ਜਾਂ ਫਿਰ ਭਾਈ ਅਤੇ ਗੁਰੂ ਘਰ ਦੇ ਵਿੱਚ ਰਹਿਣ ਵਾਲਾ ਜਿਹੜਾ ਉਹ ਵਿੱਦਿਆ ਵੀ ਪ੍ਰਾਪਤ ਕਰੇ। 1 ਪਹਿਰ ਵਿੱਦਿਆ ਪੜ੍ਹੇ, ਵਿੱਦਿਆ ਅਭਿਆਸ ਕਰੇ, ਨਾਮ ਜਪੇ, ਸੁਬਹਾ ਸ਼ਾਮ 1 ਪਹਿਰ ਸ਼ਾਮ ਨੂੰ ਬੰਦਗੀ ਕਰੇ ਅਤੇ 1 ਪਹਿਰ ਸਵੇਰੇ, 6 ਘੰਟੇ ਬੰਦਗੀ ਦੇ ਬਣਦੇ ਨੇ। ਤੋ ਇਸ ਪ੍ਰਕਾਰ ਸੇਵਾ ਵੀ ਹੋਣੇ ਜਿਹੜੇ ਹੱਥ ਨੇ ਉਹਨਾਂ ਦੀ। ਕਲਗੀਧਰ ਪਾਤਸ਼ਾਹ ਦੇ ਸਮੇਂ ਵੀ ਐਸਾ ਇੱਕ ਬਚਨ ਆਉਂਦਾ ਹੈ, ਗ੍ਰੀਕ ਰੁੱਤ ਸੀ, ਜੇਠ ਹਾੜ ਦਾ ਮਹੀਨਾ, ਜੇਠ ਦੀ ਰੁੱਤ ਸੀ, ਪਿਆਸ ਲੰਗੀ ਕਲਗੀ ਵਾਲੇ ਸਤਿਗੁਰੂ ਨੂੰ, ਕਿਤੇ ਗੜਬਈ ਕੁਦਰਤੀ ਕੋਲ ਹੈ ਨਹੀਂ ਸੀ ਵੀ ਮਹਾਰਾਜ ਸੰਗਤ 'ਚ ਬੈਠੇ ਨੂੰ ਕੋਈ ਕਿਤੇ ਉਹ ਕਿਸੇ ਵਿਚਾਰਾ ਕੰਮ ਚਲਿਆ ਗਿਆ। ਉਹਦਾ ਨਾਂ ਸੀ ਜਾਲਮ ਸਿੰਘ। ਮਹਾਰਾਜ ਨੇ ਆਵਾਜ਼ ਦਿੱਤੀ, ਕਹਿੰਦੇ ਭਾਈ ਜਾਲਮ ਸਿੰਘ, ਉਹ ਜ਼ਾਲਮ ਪਿਆਸ ਬੁਝਾ ਦੇ, ਕਹਿੰਦੇ ਪਿਆਸ ਵੀ ਜ਼ਾਲਮੀ ਆ, ਤੇਰਾ ਨਾਮ ਵੀ ਜ਼ਾਲਮ ਸਿੰਘ ਆ, ਕਹਿੰਦੇ ਜਲ ਲੈ ਕੇ ਆ। ਉਹ ਆਵਾਜ਼ ਸੁਣੀ ਨਾ ਕਿਤੇ ਦੂਰ ਨਿਕਲਿਆ ਸੀ, ਇੱਕ ਨੌਜਵਾਨ ਬੈਠਾ ਸੀ, ਉਹਨੇ ਕਿਹਾ ਵੀ ਕਿੱਡੀ ਕੁ ਵੱਡੀ ਗੱਲ ਹੈ, ਪਾਣੀ ਲੈ ਕੇ ਆਉਣਾ। ਮਹਾਰਾਜ ਨੇ ਬਾਟਾ ਚੁੱਕਿਆ, ਜਾ ਕੇ ਨਿਰਮਲ ਜਲ ਦਾ ਭਰਿਆ ਬਾਟਾ ਹੱਥ ਵਿੱਚ, ਕਹਿੰਦਾ ਲਓ ਮਹਾਰਾਜ ਵੀ ਸਿੱਖ ਨੇ ਸੁਣੀ ਨਹੀਂ ਸੀ ਆਵਾਜ਼, ਮੈਂ ਵੀ ਤਾਂ ਸਿੱਖ ਦਾ ਪੁੱਤਰ, ਮਹਾਰਾਜ ਜਲ ਛਕ ਲਓ। ਮਹਾਰਾਜ ਬਾਟਾ ਉਹਦੇ ਹੱਥਾਂ ਤੋਂ ਆਪਣੇ ਹੱਥਾਂ 'ਚ ਉਦੋਂ ਲਿਆ, ਕੁਦਰਤੀ ਗੱਲ ਹੈ ਵੀ ਨਿਗਾਹ ਹੱਥਾਂ 'ਤੇ ਪੈ ਗਈ। ਮਹਾਰਾਜ ਕਹਿੰਦੇ ਕਾਕਾ, ਹਾਂ ਮਹਾਰਾਜ, ਨੌਜਵਾਨਾਂ ਤੇਰੇ ਹੱਥ ਬੜੇ ਕੋਮਲ ਦਿਖਦੇ ਆ, ਕੀ ਕਰਦਾ ਹੁੰਦਾ? ਕਹਿੰਦਾ ਮਹਾਰਾਜ ਕਰਨਾ ਕੀ ਹੈ, ਤੁਹਾਡੀ ਕਿਰਪਾ ਹੀ ਇੰਨੀ ਹੈ। ਮਹਾਰਾਜ ਕਹਿੰਦੇ ਕੀ ਕਿਰਪਾ? ਕਹਿੰਦਾ ਮਹਾਰਾਜ ਸਾਡੇ ਕੋਲ ਧਨ ਹੈ ਇੰਨਾ, ਕਈ ਪੁਸਤਾਂ ਨਹੀਂ ਮੁੱਕਣ ਵਾਲਾ, ਨੌਕਰ ਰੱਖੇ ਹੋਏ ਨੇ, ਬਿਸਤਰਾ ਨਹੀਂ ਕਦੇ ਵਿਛਾਇਆ, ਮੰਜਾ ਨਹੀਂ ਕਦੇ ਡਾਹਿਆ, ਮੈਂ ਤਾਂ ਆਪਣੇ ਆਪ ਵਾਸਤੇ ਪਾਣੀ ਦਾ ਗਲਾਸ ਨਹੀਂ ਕਦੇ ਭਰ ਕੇ ਪੀਤਾ, ਉਹ ਵੀ ਨੌਕਰੇ ਲੈ ਕੇ ਆਉਂਦੇ ਆ। ਕਹਿੰਦਾ ਮਹਾਰਾਜ ਅੱਜ ਜ਼ਿੰਦਗੀ 'ਚ ਪਹਿਲਾ ਦਿਨ ਹੈ ਜੇ ਕੋਈ ਕੰਮ ਕਰਿਆ, ਬਸ ਤੁਹਾਨੂੰ ਲਿਆ ਕੇ ਪਾਣੀ ਦਿੱਤਾ, ਮੈਂ ਤਾਂ ਕਦੇ ਕੁਛ ਕਰਿਆ ਹੀ ਨਹੀਂ ਹੈ। ਮਹਾਰਾਜ ਕਹਿੰਦੇ ਅੱਛਾ, ਉਹ ਮਹਾਰਾਜ ਹੱਥਾਂ 'ਚ ਭਰਿਆ ਬਾਟਾ ਮਾਰਿਆ ਭਗਾ ਕੇ ਧਰਤੀ ਦੇ ਉੱਤੇ, ਡੁੱਲ ਗਿਆ ਪਾਣੀ ਇੱਕ ਪਾਸੇ, ਰੁੜ ਗਿਆ ਬਾਟਾ ਇੱਕ ਪਾਸੇ, ਸੰਗਤ ਵੀ ਇੱਕ ਲਗਤ ਹੈਰਾਨ। ਹੁਣ ਉਹ ਨੌਜਵਾਨ ਕਦੇ ਡੁੱਲੇ ਹੋਏ ਪਾਣੀ 'ਚ ਨਹੀਂ ਦੇਖੀ ਜਾਂਦਾ, ਕਦੇ ਬਾਟੇ 'ਚ ਨਹੀਂ ਦੇਖਦਾ, ਕਦੇ ਮਹਾਰਾਜ 'ਚ ਨਹੀਂ ਦੇਖਦਾ। ਵੀ ਜੇ ਤਾਂ ਗੁੱਸੇ ਹੁੰਦੇ ਮਹਾਰਾਜ ਤਾਂ ਕ੍ਰੋਧ ਦਾ ਚਿੰਨ ਪੈਦਾ, ਗੁੱਸੇ ਵੀ ਨਹੀਂ ਹੈ, ਪਾਣੀ ਦੀ ਪਿਆਸ ਲੱਗੀ ਹੈ। ਉਹਨੇ ਕਹਿੰਦਾ ਮਹਾਰਾਜ ਮੇਰੀ ਬੇਨਤੀ ਹੈ। ਕਹਿੰਦੇ ਹਾਂ ਕਹੋ। ਕਹਿੰਦਾ ਮਹਾਰਾਜ ਤੁਸੀਂ ਕਿਹਾ ਸੀ ਪਿਆਸ ਲੱਗੀ ਹੈ। ਕਹਿੰਦੇ ਪਿਆਸ ਤਾਂ ਹੁਣ ਵੀ ਲੱਗੀ ਵੀ ਹੈ। ਕਹਿੰਦੇ ਮਹਾਰਾਜ ਫਿਰ ਪਾਣੀ ਨੂੰ ਦੇਖਣ ਨਾਲ ਤਾਂ ਪਿਆਸ ਨਹੀਂ ਬੁਝਦੀ, ਮੈਂ ਪਾਣੀ ਲੈ ਕੇ ਆ ਪੀਤਾ ਨਹੀਂ, ਤੁਸੀਂ ਤਾਂ ਡੋਲ ਦਿੱਤਾ ਹੈ। ਕਹਿੰਦੇ ਭਾਈ ਇਸ ਕਰਕੇ ਡੋਲ ਦਿੱਤਾ ਵੀ ਮ੍ਰਿਤਕ ਨੂੰ ਛੋ ਗਿਆ। ਕਹਿੰਦਾ ਨਾ ਮਹਾਰਾਜ, ਜਿੱਥੋਂ ਪਾਣੀ ਲਿਆ ਕੇ ਆਉਂਦਾ ਉੱਥੇ ਤਾਂ ਕੋਈ ਚੂਹਾ ਬਿੱਲੀ ਨਹੀਂ ਸੀ ਮਰੀ ਹੋਈ, ਬੰਦਾ ਤਾਂ ਇੱਕ ਪਾਸੇ ਰਿਹਾ, ਰਸਤੇ 'ਚ ਕੋਈ ਮੁਰਦਾ ਨਹੀਂ ਮਿਲਿਆ, ਕੋਈ ਜਾਨਵਰ ਨਹੀਂ ਮਰਿਆ। ਮਹਾਰਾਜ ਕਹਿੰਦੇ ਅੱਛਾ, ਤੂੰ ਆਪਣੇ ਆਪ ਨੂੰ ਜਿਉਂਦਾ ਹੀ ਸਮਝਦਾ ਅਜੇ? ਕਹਿੰਦੇ ਸਾਡੇ ਵੱਡਿਆਂ ਨੇ ਲਿਖਿਆ ਸਲੋਕ, ਅਤ ਸੁੰਦਰ ਕਲੀਨ ਚਤੁਰ ਮੁੱਖ ਗਿਆਨੀ ਧਨਵੰਤ, ਮ੍ਰਿਤ ਕਹੀ ਹੈ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਕਹਿੰਦੇ ਸੇਵਾ ਵੀ ਹੁਣੇ ਤੇਰੇ ਹੱਥ ਨ, ਇਹ ਅਪਵਿੱਤਰ, ਤੂੰ ਮਿਰਦਾ ਹੈ, ਇਸ ਕਰਕੇ ਮੁਰਦੇ ਦੇ ਹੱਥੋਂ ਕਦੇ ਗੁਰੂ ਕੁਛ ਗ੍ਰਹਿਣ ਨਹੀਂ ਕਰਦਾ, ਮੈਂ ਇਹ ਇਸ ਕਰਕੇ ਨਹੀਂ ਪ੍ਰਾਪਤ ਕੀਤਾ। ਨੌਜਵਾਨ ਦੇ ਅੱਖਾਂ 'ਚੋਂ ਹੰਝੂ ਵਗੇ, ਚਰਨੀ ਡਿੱਗ ਪਿਆ। ਕਹਿੰਦਾ ਗਰੀਬ ਨਵਾਜ ਕਿਰਪਾ ਕਰੋ। ਸੰਗਤ ਦੇ ਮਨ ਵਿੱਚ ਸ਼ੰਕਾ ਤਾਂ ਸੀ, ਪਰ ਸੰਗਤ ਨੇ ਹਿੰਮਤ ਨਹੀਂ ਸੀ ਕੀਤੀ, ਨੇ ਨੌਜਵਾਨ ਨੇ ਹਿੰਮਤ ਕਰਕੇ ਪੁੱਛ ਲਿਆ। ਕਹਿੰਦਾ ਮਹਾਰਾਜ ਇਹ ਅੱਜ ਪਹਿਲੇ ਦਿਨ ਗਿਆਨ ਹੋਇਆ ਵੀ ਮੈਂ ਮਰਿਆ। ਕਹਿੰਦੇ ਤੇਰੇ ਹੱਥ ਜਿਹੜੇ ਨੇ ਇਹਨਾਂ ਨੂੰ ਭਾਈ ਗੁਰਦਾਸ ਨੇ ਬਿਨ ਸੇਵਾ ਤ੍ਰਿਗ ਹੱਥ ਪੈਰ, ਉਹ ਤੇਰੇ ਵਰਗਿਆਂ ਦੇ ਨੇ, ਹੋਰ ਨੇ ਫਲ ਕਰਨੀ। ਕਹਿੰਦਾ ਮਹਾਰਾਜ ਫਿਰ ਜਿਉਂਦਾ ਕਰ ਦਿਉ, ਜੀ ਦਾਨ ਦੇ ਭਗਤੀ ਲੈਣ, ਜਿਉਂਦੇ ਵੀ ਤਾਂ ਕਰ ਸਕਦੇ। ਮਹਾਰਾਜ ਕਹਿੰਦੇ ਹਾਂ ਜਿਉਂਦੇ ਕਰ ਦਿੰਦੇ ਹਾਂ। ਫਿਰ ਮਹਾਰਾਜ ਸਾਹਿਬ ਨੇ ਉਸ ਨੂੰ ਕਿਹਾ ਭਾਈ ਇਉਂ ਕਰਿਆ ਕਰ, ਸਤਿਗੁਰਾਂ ਨੇ ਕਿਰਪਾ ਕਰਕੇ ਤਾਂ ਪਹਿਲਾਂ ਤਾਂ ਖੰਡੇ ਬਾਟੇ ਦਾ ਸ਼ਕਲ ਅੰਮ੍ਰਿਤ, ਫਿਰ ਸਾਧ ਸੰਗਤ ਦੇ ਜੂਠੇ ਭਾਂਡੇ ਮਾਂਜਿਆ ਕਰ, ਲੰਗਰ ਦੀ ਸੇਵਾ ਜਲ ਢੋਇਆ ਕਰ, ਪੱਖਾ ਝੱਲਿਆ ਕਰ, ਸੰਗਤਾਂ 'ਚ ਤੱਪੜ ਝਾੜ ਕੇ ਵਿਛਾਇਆ ਕਰ, ਲੰਗਰ ਪਕਾਉਣ ਬਣਾਉਣ ਦੀ ਸੇਵਾ ਕਰਿਆ ਕਰ, ਫਿਰ ਅਪਵਿੱਤਰ ਤੋਂ ਪਵਿੱਤਰ ਹੋ ਜਾਏਗਾ, ਜਨਮ ਸਫਲਾ ਹੋਜੂ। ਬੱਚੇ ਨੇ ਤੁਰੰਤ ਉਸ ਵੇਲੇ ਅੰਮ੍ਰਿਤ ਛਕਿਆ, ਕਮਰ ਕਸਾ ਕਰ ਲਿਆ, ਸਾਰਾ ਦਿਨ ਸੇਵਾ ਕਰੀ ਜਾਇਆ ਕਰੇ, ਹੱਥਾਂ 'ਚ ਅੱਟਣ ਪੈ ਗਏ, ਕੋਈ ਪਰਵਾਹ ਨਹੀਂ ਕੀਤੀ, ਛਾਲੇ ਪੈ ਗਏ। ਫਿਰ ਇੱਕਦਮ ਮਹਾਰਾਜ ਸਾਹਿਬ ਨੇ ਘੁੱਟ ਕੇ ਛਾਤੀ ਨਾਲ ਕਹਿੰਦੇ ਨੌਜਵਾਨਾਂ, ਕਹਿੰਦੇ ਹੁਣ ਤੂੰ ਪਵਿੱਤਰ ਹੈ, ਹੁਣ ਤੇਰੇ ਹੱਥੋਂ ਲਿਆ, ਹੁਣ ਜਲ ਛਕਾ। ਉਹਦੇ ਹੱਥੋਂ ਮੰਗਾ ਕੇ ਜਲ ਛਕਿਆ, ਕਹਿੰਦੇ ਹੁਣ ਤੇਰੇ ਹੱਥ ਪਵਿੱਤਰ ਨੂੰ ਮਹਾਰਾਜ ਕਹਿੰਦੇ। ਸੋ ਇਸ ਕਰਕੇ ਭਾਈ ਸਤਿਗੁਰੂ ਮਹਾਰਾਜ ਸਾਹਿਬ ਨੇ ਉਹਨਾਂ ਨੂੰ ਤਿਰਕਾਰ ਕਿਹਾ। ਇਹ ਗਰੀਬ ਨਿਵਾਸ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਸ ਪ੍ਰਕਾਰ ਕਹਿੰਦੇ ਵੀ ਇਹ ਮਨੁੱਖਾ ਸਰੀਰ ਜਿਹੜਾ ਨਾ, ਇੱਥੇ ਸਾਨੂੰ ਲਾਹਾ ਖੱਟਣਾ ਚਾਹੀਦਾ ਹੈ। ਜੇ
ਇਹਾ ਖਾੜ ਚਲੋ ਹਰ ਲਾਹਾ, ਆਗੈ ਵਸਨ ਸੁਹੇਲਾ।
ਅਤੇ ਇਹਾ ਖਾੜ ਚਲੋ ਹਰ ਲਾਹਾ, ਕਹਿੰਦੇ ਇਹਾ ਇਸ ਥਾਂ 'ਤੇ ਜਿੱਥੇ ਮਨੁੱਖਾ ਸਰੀਰ ਹੈ, ਇਹਾ ਇਹ ਸੰਸਾਰ ਦਾ ਵਾਚਕ ਸ਼ਬਦ ਹੈ, ਪਰਮੇਸ਼ੁਰ ਦੀ ਪ੍ਰਾਪਤੀ ਵਾਸਤੇ ਸੇਵਾ ਅਤੇ ਨਾਮ, ਇਹਦਾ ਨਫਾ ਖੱਟੋ, ਲਾਹਾ ਨਾਮ ਨਫੇ ਦਾ ਹੈ। ਅਤੇ ਜਦੋਂ ਚਲੋ ਚੱਲਣਾ ਕਰਾਂਗੇ, ਫਿਰ ਅੱਗੇ ਅੱਗੇ ਪ੍ਰਲੋਕ ਆਗੈ ਵਸਨ ਸੁਹੇਲਾ, ਅੱਗੇ ਪ੍ਰਲੋਕ ਦੇ ਵਿਸਣਾ ਸੌਖਾ ਹੋ ਜਾਏਗਾ। ਵਿੱਚ ਦੁਨੀਆ ਸੇਵ ਕਮਾਈ ਹੈ, ਤੰਦਰ ਗਏ ਵੈਸਣ ਪਾਈਏ, ਕਹੋ ਨਾਨਕ ਮਹਾਂ ਲੜਾਈਏ, ਜਾਂ ਫਿਰ ਅੰਤਰਮੁਖ ਬਿਰਤੀ ਕਰਕੇ, ਅਤੇ ਜਿਸ ਵੇਲੇ ਚੱਲਾਂਗੇ ਬ੍ਰਹਮਾਕਾਰ ਬਿਰਤੀ ਹੋਊਗੀ, ਬ੍ਰਹਮਾਨੰਦ ਦਾ ਫਿਰ ਸੁੱਖ ਪ੍ਰਾਪਤ ਹੋਊਗਾ। ਪਰਮਾਤਮਾ ਦੇ ਨਾਮ ਜਪਣ ਦਾ ਲਾਭ ਲੈ ਕੇ ਕਿਸ ਤਰ੍ਹਾਂ ਅੰਤਰਮੁਖ ਕਿਵੇਂ ਕਰਨਾ? ਕਹਿੰਦੇ ਬਿਰਤੀ ਨੂੰ ਅੰਤਰਮੁਖ ਕਰੋ, ਸੰਸਾਰਾਕਾਰ ਬਿਰਤੀ ਨੂੰ ਬਦਲ ਕੇ ਅਨਾਤਮਾਕਾਰ ਬਿਰਤੀ ਨੂੰ ਆਤਮਾਕਾਰ ਬਿਰਤੀ ਕਰਦੇ ਹੋ, ਇਹਦੇ ਨਾਲ ਫਿਰ ਲਾਹਾ ਹੋਏਗਾ। ਅੱਗੇ ਦੱਸਦੇ ਹਨ ਜੇ
ਔਧ ਘਟੈ ਦਿਨ ਸਰਹਿਣਾ ਰੇ।
ਹੇ ਭਾਈ, ਦਿਨ ਅਤੇ ਰਾਤ ਔਧ ਉਮਰ ਤਾਂ ਘੱਟਦੀ ਹੋ ਜਾ ਰਹੀ ਹੈ, ਛਿਨ ਛਿਨ ਔਧ ਵਿਹਤ ਹੈ, ਫੂਟੇ ਘੱਟ ਜਿਉਂ ਪਾਨੀ, ਉਮਰ ਵੱਧ ਥੋੜ੍ਹੀ ਰਹੀ ਹੈ, ਘਟ ਹੀ ਰਹੀ ਹੈ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਧ ਵਿਹਤ ਹੈ, ਫੂਟੇ ਘੱਟ ਜਿਉਂ ਪਾਨੀ, ਦਿਨ ਤੇ ਪਹਿਰ ਪਹਿਰ ਤੇ ਕਰੀਆਂ, ਆਪ ਕਟੈ ਤਨ ਛੀਜੈ, ਕਾਲ ਇਹ ਰੀ ਫਿਰੇ ਬਦਕ ਜਿਉਂ, ਕਹੋ ਕਵਨ ਵਿਦ ਕੀਜੈ। ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਇੱਥੇ ਤਾਂ ਸੰਸਾਰ ਦੇ ਵਿੱਚ ਚੱਲਣਾ ਹੈ। ਛਿਨ ਛਿਨ ਕਰ ਗਇਓ ਕਾਲ, ਤੈਸੇ ਜਾਤ ਆਜ ਹੈ, ਉਮਰ ਘਟ ਰਹੀ ਹੈ ਜੇ।
ਮਨ ਗੁਰ ਮਿਲ ਕਾਜ ਸਵਾਰੇ।
ਇਸ ਕਰਕੇ ਹੇ ਮਨਾ, ਤੂੰ ਗੁਰੂ ਸਤਿਗੁਰਾਂ ਦੇ ਨਾਲ, ਪਰਮੇਸ਼ਰ ਦੇ ਨਾਲ ਮਿਲਣ ਦਾ, ਸੰਸਾਰ ਦੇ ਦੁੱਖਾਂ ਦੀ ਨਿਮਿਰਤੀ ਅਤੇ ਪਰਮਾਨੰਦ ਦੀ ਪ੍ਰਾਪਤੀ ਦਾ ਜਿਹੜਾ ਕਾਜ ਕੰਮ ਹੈ ਸਵਾਰ ਲੈ, ਜਾਂ ਮੁਕਤੀ ਰੂਪੀ ਕਾਰਜ ਇਹ ਸਵਾਰ ਲੈ, ਮੁਕਤ ਹੋਣ ਦਾ ਕੰਮ ਕਰ ਲੈ। ਤੂੰ ਅਸਥਾਈ ਦੇ ਕੇ ਕਹਿੰਦੇ ਨੇ
ਇਹੋ ਸੰਸਾਰ ਵਿਕਾਰ ਸੰਸੈ ਮਹਿ।
ਤੇ ਕਿਉਂਕਿ ਪਿੱਛੇ ਦਿਨ ਕਾਜ ਸਵਾਰੇ ਮਨ ਪ੍ਰਵਤੀ ਹੈ, ਜੇ ਕਾਜ ਸਵਾਰਨਾ ਚਾਹੁੰਦਾ, ਕੀਤਾ ਲੋੜੀਏ ਕੰਮ ਸੁਹਰ ਪਏ ਆਖੀਆ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਫਿਰ
ਇਹੋ ਸੰਸਾਰ ਵਿਕਾਰ ਸੰਸੈ ਮਹਿ।
ਇਹ ਸੰਸਾਰ ਸੰਸਿਆਂ ਦਾ ਘਰ ਹੈ, ਜੋ ਪ੍ਰਣਵਭਾਵ ਨੂੰ ਪ੍ਰਾਪਤ ਹੋਇਆ ਬਦਲਣ ਵਾਲਾ ਹੈ, ਬਦਲਦਾ ਜਾਂਦਾ ਹੈ। ਇਸ ਮਹਿ ਇਹਦੇ ਵਿੱਚ ਵਿਕਾਰ ਅਤੇ ਸੰਸੇ ਨੇ। ਇਹ ਸੰਸਾਰ ਇੱਕ ਸਮੁੰਦਰ ਦੀ ਨਿਆਈ ਹੈ, ਇਹਦੇ ਪਦਾਰਥਾਂ ਦਾ ਜਲ ਹੈ, ਲੋਭ ਦੀਆਂ ਲਹਿਰਾਂ ਨੇ ਇਹਦੇ ਵਿੱਚ, ਕਾਮ ਕ੍ਰੋਧ ਆਦਿ ਦੇ ਜੰਤੂ ਨੇ ਇਹਦੇ ਵਿੱਚ, ਰਾਗ ਦੁਆਹ ਦੀਆਂ ਚਟਾਨਾਂ ਖੜੀਆਂ, ਸੰਸਿਆਂ ਦੀਆਂ ਵੀ ਲਹਿਰਾਂ, ਤ੍ਰਿਸ਼ਨਾ ਰੂਪੀ ਬੜਬੀ ਅਗਨੀ ਇਹਦੇ ਵਿੱਚ ਹੈ। ਅਤੇ ਐਸੇ ਸੰਸਾਰ ਦੇ ਵਿੱਚ ਅਤੇ ਬ੍ਰਹਮਪੇਤਾ ਉਹ ਸੰਸਾਰ ਨੂੰ ਮਿੱਥਿਆ ਨਿਸ਼ਚੇ ਕਰਦਾ ਕਿਵੇਂ?
ਕਰਿਓ ਬ੍ਰਹਮ ਗਿਆਨੀ।
ਉਹ ਬ੍ਰਹਮ ਗਿਆਨੀ ਨੇ ਕਿਵੇਂ ਤੇਜਿਆ ਇਸ ਨੂੰ, ਮਿੱਥਿਆ ਨਿਸ਼ਚੇ ਕਰ ਲਿਆ ਵੀ ਨਾਸਵਾਨ ਹੈ। ਦੇਖੋ ਹੈ ਨਾਸਵਾਨ, ਨਿਸ਼ਚਾ ਹੀ ਕਰਨਾ, ਅਗਿਆਨ ਕਰਕੇ ਨਿਸ਼ਚਾ ਨਹੀਂ ਹੁੰਦਾ। ਜਦੋਂ ਨਿਸ਼ਚਾ ਹੋ ਗਿਆ, ਇਹ ਤਰਨ ਦਾ ਇਹੋ ਫਿਰ ਤਰੀਕਾ ਹੈ। ਫਿਰ ਅਗਨ ਸਾਗਰ ਬੂੜਤ ਸੰਸਾਰਾ, ਨਾਨਕ ਮਹਾਂਪਗਰ ਸਤਿਗੁਰ ਨਿਸਤਾਰਾ। ਉਹੀ ਤਰੇਗਾ ਭਾਈ, ਨਾਮ ਰੂਪੀ ਜਹਾਜ਼ ਦੁਆਰਾ ਮੁਕਤੀ ਰੂਪੀ ਕਿਨਾਰੇ 'ਤੇ ਪਹੁੰਚ ਜਾਵਾਂਗੇ।
ਜਿਸ ਹੈ ਜਗਾਈ ਪੀ ਆਵੈ ਇਹੋ ਰਸ।
ਇਹ ਸੰਸਾਰ ਦਾ ਸੁਪਨਾ ਆ ਰਿਹਾ ਸਾਨੂੰ ਪਦਾਰਥਾਂ ਦਾ, ਅਵਿਦਿਆ ਦੀ ਨੀਂਦ ਕਰਕੇ ਹੈ, ਜਾਂ ਅਵਸਥਾ ਰੂਪੀ ਜਿਹੜੀ ਰਾਤ ਹੈ, ਜਾਂ ਅਵਿਦਿਆ ਦੀ ਨੀਂਦ ਹੈ, ਇਹਦੇ ਸੰਸਾਰ ਦਾ ਸੁਪਨਾ ਹੈ। ਜਿਸ ਨੂੰ ਅਵਿਦਿਆ ਦੀ ਨੀਂਦ ਤੋਂ, ਮੋਹ ਦੀ ਨੀਂਦ ਤੋਂ ਸਤਿਗੁਰੂ ਜੀ ਜਗਾਏ, ਜਗਾ ਦੇਣ, ਇਹ ਆਤਮਕ ਰਸ। ਅਤੇ ਅੱਗੇ ਦੱਸਦੇ ਨੇ ਅਕਥ ਕਥਾ।
ਅਕਥ ਕਥਾ ਤਿੰਨ ਜਾਣੀ।
ਇਹ ਨਾਮ ਰਸ ਦੇ ਪਿਆਉਣ ਵਾਲੀ ਅਕਥ ਕਥਾ ਉਹਨਾਂ ਨੇ ਜਾਣੀ ਹੈ ਭਾਈ। ਉਹਨਾਂ ਨੇ ਅਕਥ ਕਥਾ, ਕਥਨ ਤੋਂ ਜੋ ਰਹਿਤ ਹੈ, ਉਹਦੇ ਸਰੂਪ 'ਚ ਅਭੇਦਤਾ ਦੀ ਕਥਾ ਜਾਣੀ, ਜਾਣ ਲਈ ਹੈ। ਅਵਿਦਿਆ ਰੂਪੀ ਨੀਂਦ ਤੋਂ ਜਗਾ ਕੇ ਸਤਿਗੁਰਾਂ ਨੇ ਗਿਆਨ ਅਵਸਥਾ ਜਗਾ ਦਿੱਤਾ।
ਅਗਿਆਨ ਲਾਏ ਸਵਾਲਿਆ, ਗੁਰ ਗਿਆਨੇ ਲਾਏ ਜਗਾ ਵੈਗੋ।
ਇਹ ਨਾਮ ਦਾ ਰਸ ਫਿਰ ਉਹਨਾਂ ਨੂੰ ਪਿਆਉਣਾ ਕੀਤਾ ਹੈ, ਜੋ ਕਥਨ ਤੋਂ ਅਕਥ ਹੈ, ਉਸ ਰੂਪ ਵਿੱਚ ਅਭੇਦਤਾ, ਅਤੇ ਉਹਦੀ ਜਿਹੜੀ ਅਭੇਦਤਾ ਦੀ ਕਥਾ ਨੂੰ ਉਹਨਾਂ ਨੇ ਜਾਣਿਆ। ਵਿਸ਼ਿਆਂ ਰੂਪੀ ਨੀਂਦ ਤੋਂ ਜਗਾ ਕੇ ਨਾਮ ਦੇ ਰਸ ਵਿੱਚ ਨਾਮ ਦਾ ਰਸ ਪਿਆ ਦਿੱਤਾ ਉਹਨਾਂ ਨੂੰ। ਇਹ ਰਸ ਛੱਡੇ, ਉਹ ਰਸ ਆਵਾ, ਉਹ ਰਸ ਪੀਆ, ਇਹੋ ਰਸ ਨਹੀਂ ਪਾਵਾ। ਜਿਨ ਪੀਆ ਤੇ ਤ੍ਰਿਪਤ ਪਏ, ਹਉ ਤਿੰਨ ਬਲਿਹਾਰੇ ਜਾਓ, ਉਹਨਾਂ ਦੇ ਬਲਿਹਾਰ ਜਾਈਏ ਜੇ।
ਜਾ ਕੋ ਆਏ ਸੋਈ ਬਿਹਜ ਹੋ।
ਇਹ ਭਾਈ, ਜਾ ਕੋ ਜਿਸ ਨਾਮ ਰੂਪੀ ਜਾਂ ਬ੍ਰਹਮ ਗਿਆਨ ਰੂਪ ਜਾਂ ਮੁਕਤੀ ਰੂਪੀ ਉਹ ਵਸਤੂ ਨੂੰ ਸਤਸੰਗਤ ਰੂਪ ਹੱਟੀ ਦੇ ਵਿੱਚ, ਗੁਰੂ ਦੀ ਹੱਟੀ ਦੇ ਵਿੱਚ, ਇਹ ਸੰਸਾਰ ਦੀ ਹੱਟ ਤੋਂ ਸਤਿਗੁਰਾਂ ਕੋਲੋਂ, ਜਾਂ ਵਿਸ਼ਵਾਸਾਂ ਰੂਪੀ ਪੂੰਜੀ ਜਾਂ ਸ਼ਰਧਾ ਰੂਪੀ ਪੂੰਜੀ ਦੇ ਨਾਲ ਖਰਚ ਕੇ ਖਰੀਦਣ ਵਾਸਤੇ ਤੁਸੀਂ ਆਏ ਹੋ, ਅਤੇ ਸੋਈ ਉਹੀ ਵਿਹਜੋ, ਉਹੀ ਖਰੀਦੋ ਜੋ ਲੈਣ ਵਾਸਤੇ ਆਏ ਹੋ, ਕਿਉਂਕਿ ਗੁਰੂ ਸਾਹਿਬ ਦੇ ਦਰ ਦੇ ਉੱਤੇ
ਹਰ ਗੁਰ ਤੇ ਮਨ ਹੈ ਬਸੇਰਾ।
ਉਹ ਗੁਰਾਂ ਦੁਆਰਾ ਹੀ ਹਰੀ ਪਰਮੇਸ਼ੁਰ ਮਨੇ ਮਨ ਵਿੱਚ ਵਸੂਗਾ, ਬਸੇਰਾ ਵੱਸਦਾ ਹੈ, ਜਿਹਦੇ ਵੀ ਵਸਿਆ ਗੁਰੂ ਦੁਆਰਾ ਵਸਿਆ। ਜਿਸ ਬੱਖਰ ਕੋ ਲੈਣ ਤੋਂ ਆਇਆ, ਰਾਮ ਨਾਮ ਸੰਤਨ ਕਜ ਪਾਇਆ, ਤਾਜੇ ਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਸਾਹਿਬ ਪਠਾਇਆ ਸਾਹਿਬ ਪਾਸ, ਅਮੋਲ ਰਤਨ ਅਮੋਲਾ ਰਾਸ, ਬਣਜ ਕਰੋ ਬਣ ਜਾ ਰਿਹੋ, ਬੱਖਰ ਲਿਹੋ ਸੰਭਾਲ, ਤੈਸੀ ਵਸਤ ਵਸਾਈਆ ਜੈਸੀ ਨਿਭਹਿ ਨਾਲ। ਇਹ ਖਰੀਦਾਂ ਚਾਹੀਦਾ।
ਨਿਜ ਕਰ ਮਹਿਲ ਪਾਵਹੁ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ।
ਤੇ ਤਾਂ ਤੁਸੀਂ ਇਸ ਆਪਣੇ ਹਿਰਦੇ ਅੰਤਸਕਰ ਰੂਪੀ ਘਰ ਦੇ ਵਿੱਚ ਸਹਿਜੇ ਸੁਭਾਵਕ ਹੀ ਸਹਿਜੇ ਹੀ ਅਤੇ ਕੀ ਹੋਏਗਾ, ਕਹਿੰਦੇ ਫਿਰ ਤੁਹਾਨੂੰ ਸੰਸਾਰ ਦੇ ਆਤਮਕ ਸੁੱਖ ਅਤੇ ਮਹਿਲ ਸਰੂਪ ਨੂੰ ਪਾਵੋ ਪਾ ਲਵੋਗੇ, ਬਹੁਰ ਭੀ ਬੋੜੋ ਮੁੜ ਕੇ, ਤੁਹਾਡਾ ਫਿਰ ਸੰਸਾਰ ਦੇ 84 ਲੱਖ ਜੂਨਾਂ ਵਿੱਚ ਫੇਰਾ ਨਹੀਂ ਹੋਏਗਾ। ਅਤੇ ਇਸ ਕਰਕੇ ਮੋਕਸ਼ ਦੀ ਪ੍ਰਾਪਤੀ ਜੰਮਣ ਮਰਨ ਦਾ ਇਸ ਜਿਹੜਾ ਸਾਰਾ ਸੰਸਾਰ ਕੱਟਿਆ ਜਾਊਗਾ, ਜੰਮਣ ਮਰਨ ਦਾ ਫਾਹਾ ਕੱਟਿਆ ਜਾਊਗਾ। ਬਹੁਰ ਹਮ ਕਾਹੇ ਆਵੇਂਗੇ, ਆਵਣ ਜਾਣਾ ਹੁਕਮ ਤੇ ਸੇਕਾ, ਹੁਕਮੇ ਮਹਿ ਸਮਾਵੇਂਗੇ। ਇਹ ਅਵਸਥਾ ਪ੍ਰਾਪਤ ਹੋ ਜੂ ਇਸ ਵਾਸਤੇ।
ਅੰਤਰਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ।
ਇਹ ਹੁਣ ਬੇਨਤੀ ਕਰਨ ਦਾ ਢੰਗ ਦੱਸਦੇ ਨੇ। ਕਹਿੰਦੇ ਅੰਤਰਜਾਮੀ ਅੰਦਰ ਦੀ ਜਾਣਨ ਵਾਲੇ ਪੁਰਖ ਵਿਆਪਕ ਵਿਧਾਤੇ ਫਲ ਪ੍ਰਦਾਤੇ ਪਰਮੇਸ਼ਰ ਜੀ, ਤੁਸੀਂ ਸਾਡੇ ਮਨ ਹਿਰਦੇ ਕੀ ਗਈ ਹੈ ਦੀ ਸ਼ਰਧਾ ਭਾਵਨਾ ਇੱਛਾ ਪੂਰੀ ਕਰੋ ਜੀ।
ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ।
ਤੇ ਸਤਿਗੁਰੂ ਜੀ ਫਰਮਾਨ ਕਰਦੇ, ਮੈਂ ਦਾਸ ਨੂੰ ਇਹ ਸੁੱਖ ਮੰਗਦਾ, ਮੋਕੋ ਮੈਨੂੰ ਸੰਤਨ ਸੰਤਾਂ ਦੀ ਧੂਰੇ ਚਰਨ ਧੂੜ ਕਰ ਦਿਓ ਜੀ, ਬਣਾਉਣਾ ਕਰ ਦਿਓ। ਮੋਕੋ ਮੈਨੂੰ ਸੰਤਾਂ ਦੀ ਜਿਹੜੀ ਚਰਨ ਧੂੜ ਹੈ ਉਹ ਮਹਾਰੇ ਕਿਰਪਾ ਕਰਕੇ ਬਣਾ ਕੇ ਆਤਮਕ ਸੁੱਖ ਬਖਸ਼ੋ ਜੀ। ਖਾਕ ਸੰਤਨ ਕੀ ਦੇਹੋ ਪਿਆਰੇ, ਆਏ ਪਿਆ ਹਰ ਤੇਰੇ ਦੁਆਰੇ, ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਵਾਂਛੋ ਧੂਰ, ਸਾਧ ਜਨਾ ਕੀ ਮੰਗੋ ਧੂਰ, ਪਾਰ ਬ੍ਰਹਮ ਮੇਰੀ ਸਰਦਾ ਪੂਰ। ਇੱਕ ਮਹਾਤਮਾ ਸੀ, ਉਹ ਤੀਰਥ ਯਾਤਰਾ 'ਚ ਬੜਾ ਸ਼ੌਕ ਰੱਖਦੇ ਸੀ। ਉਹ ਗੰਗਾ ਦਾ ਨਿਯਮ ਸੀ, ਜਿਵੇਂ ਬਹੁਤ ਸਾਰੇ ਗੁਰਸਿੱਖਾਂ ਦਾ ਨਿਯਮ ਹੈ ਵੀ ਜਿਹਦਾ ਅੰਮ੍ਰਿਤ ਨਹੀਂ ਛਕਿਆ ਨਿਗੁੜੇ ਦੇ ਹੱਥਾਂ ਨਹੀਂ ਖਾਂਦੇ, ਸੰਜਮ ਰੱਖਣਾ ਚਾਹੀਏ। ਅਤੇ ਹੁਣ ਤਾਂ ਮਰਿਆਦਾ ਖਤਮ ਹੁੰਦੀਆਂ ਜਾ ਰਹੀਆਂ। ਉਹਦਾ ਸੀ ਵੀ ਜਿਹੜਾ ਗੰਗਾ ਨਹੀਂ ਨਹਾਤਾ ਉਹਦੇ ਹੱਥ ਦਾ ਰੋਟੀ ਨਹੀਂ ਸੀ ਖਾਂਦਾ, ਨਿਯਮ ਨੇ ਆਪਣੇ ਆਪਣੇ। ਉਹ ਬਹੁਤ ਸਾਲ ਨਿਯਮ ਨਿਭਾਇਆ, ਇੱਕ ਵਾਰੀ ਦੀ ਗੱਲ ਹੈ, ਉਹ ਕਦੇ ਜਾਂਦਾ ਜਾਂਦਾ ਉੱਥੇ ਕਿ ਸੰਤਾਂ ਦਾ ਨੇੜੇ ਆਸ਼ਰਮ ਸੀ, ਗੰਗਾ ਸੀ ਲਾਗੇ, ਉੱਥੇ ਬਹੁਤੀ ਦੂਰ ਨਹੀਂ ਸੀ। ਰਾਤ ਪੈ ਗਈ, ਕਹਿੰਦਾ ਚਲੋ ਸੰਤਾਂ ਦੇ ਕੱਟ ਲੈਂਦੇ ਹਾਂ ਰਾਤ। ਉਹ ਮਹਾਤਮਾ ਦੇ ਉਹਨਾਂ ਨੇ ਪ੍ਰਸ਼ਾਦਾ ਪਾਣੀ ਛਕਾਇਆ ਅਤੇ ਬਹੁਤਾ ਬੋਲਦੇ ਨਹੀਂ ਸੀ, ਮਹਾਤਮਾ ਬੰਦਗੀ ਵਿੱਚ ਬੈਠ ਗਏ। ਅਤੇ ਉਹ ਬੈਠਣ ਲੱਗੇ ਸਤਸੰਗ ਰਸਤੇ ਵਿਚਾਰ ਕਰਦੇ ਕਰਦੇ, ਕਹਿੰਦੇ ਸੰਤ ਜੀ ਮੇਰੀ ਇੱਕ ਬੇਨਤੀ ਆ ਵੀ ਭਜਨ ਕਰਨ ਬਾਅਦ ਵਿੱਚ ਬੈਠੇ ਹੋ। ਕਹਿੰਦੇ ਹਾਂ ਭਾਈ ਦੱਸ। ਕਹਿੰਦੇ ਤੁਸੀਂ ਕਿੰਨੇ ਕੁ ਵਜੇ ਉੱਠ ਕੇ ਗੰਗਾ ਨਹਾਉਣ ਜਾਂਦੇ ਹੋ? ਸੰਤ ਹੱਸ ਪਏ, ਕਹਿੰਦੇ ਜੀ ਹੱਸਦੇ ਹੋ? ਕਹਿੰਦੇ ਮੈਂ ਤਾਂ ਕਦੇ ਵੀ ਨਹੀਂ ਗਿਆ। ਕਹਿੰਦਾ ਤੂੰ ਗੰਗਾ ਦੇ ਕੋਲ ਰਹਿੰਦਾ ਹੋਇਆ ਕਦੇ ਵੀ ਨਹੀਂ ਗਿਆ ਉੱਥੇ? ਕਹਿੰਦੇ ਮੈਂ ਨਹੀਂ ਕਦੇ ਗਿਆ। ਉਹ ਫਿਰ ਬੁਰੇ ਭਲੇ ਬਚਨ ਬੋਲਣ ਲੱਗਿਆ ਸੰਤਾਂ ਨੂੰ, ਕਹਿੰਦਾ ਤੂੰ ਕਿਹਾ ਜਾ ਨਾਸਤਕ ਹੈ, ਸੰਤ ਹੋ ਕੇ ਤੂੰ ਗੰਗਾ ਦੇ ਵਿੱਚ ਜਾ ਕੇ ਇਸ਼ਨਾਨ ਨਹੀਂ ਕੀਤਾ ਹੁਣ ਤੱਕ? ਸੰਤ ਉਹਦੇ ਬਚਨ ਇੱਕ ਬਚਨ ਸਹਾਰ ਲਏ, ਉਹਨੂੰ ਉੱਤਰ ਨਹੀਂ ਦਿੱਤਾ, ਬੰਦਗੀ ਕਰਦੇ ਰਹੇ। ਭਿੰਨੀ ਰੈਨੜੀਏ ਚਮਕਣ ਤਾਰੇ, ਸਵੇਰੇ ਪਹਿਰ ਦੇ ਤੜਕੇ ਉੱਠ ਕੇ ਇਸ਼ਨਾਨ ਕੀਤਾ। ਉਹ ਜਿਹੜਾ ਇਸ਼ਨਾਨ ਦਾ ਜਲ ਸੀ ਚਲੇ 'ਚ ਜਾ ਕੇ ਟਿਕਿਆ ਹੋਇਆ, ਉੱਥੇ ਪਾਣੀ ਇਕੱਠਾ ਹੋਇਆ ਸੀ ਜਿੱਥੇ ਸੰਤਾਂ ਦਾ ਇਸ਼ਨਾਨ ਜਾਂ ਉਹ ਪਾਣੀ ਜਿਹੜਾ ਲੁੱਲਦਾ ਸੀ। ਉਹਨੂੰ ਫਿਰ ਬੇਚੈਨੀ 'ਚ ਸਾਰੀ ਰਾਤ ਨੀਂਦ ਨਹੀਂ ਆਈ। ਕਹਿੰਦਾ ਮੇਰਾ ਤਾਂ ਨਿਯਮ ਭੰਗ ਹੋ ਗਿਆ, ਮੁੜ ਕੇ ਜੁੜਨਾ ਨਹੀਂ, ਇੰਨੇ ਸਾਲ ਗੰਗਾ ਨਹਾਉਂ ਕੀ ਕਰਾਂ ਮੈਂ, ਕੀ ਨਾ ਕਰਾਂ, ਕਿਹਾ ਜਾ ਸੰਤ ਟੱਕਰੇਗਾ। ਕਲਪਨਾ 'ਚ ਲੰਘ ਗਈ ਸਾਰੀ ਰਾਤ। ਅਤੇ ਜਦੋਂ ਅੱਧੀ ਰਾਤ ਤੋਂ ਬਾਅਦ ਹੁਣ ਇਹ ਜਾਗਦਾ ਸੀ, ਸੰਤਾਂ ਇਸ਼ਨਾਨ ਕਰਕੇ ਬਹਿ ਕੇ ਸਮਾਧੀ 'ਚ, ਹੁਣ ਇਹਦਾ ਕਲਪਨਾ ਲੱਗੀ ਪਈ ਸੀ ਵੀ ਬਣਿਆ ਕਿ ਗੰਗਾ ਜਾ ਕੇ ਨਹਾਉਂਗਾ। ਇਹਨੂੰ ਤਿੰਨ ਪਰਮੇਸ਼ਰ ਨੇ ਰੱਬ ਕੀ ਨਹੀਂ ਕਰ ਸਕਦਾ, ਉਹ ਗਊਆਂ ਦਾ ਰੂਪ ਧਾਰਨ ਕਰਕੇ ਆ ਗਿਆ। ਸੂਰ ਦਾ ਰੂਪ ਧਾਰਨ ਕਰ ਸਕਦਾ, ਗੰਗਾ ਦਾ ਰੂਪ ਧਾਰਨਾ ਕੀ ਔਖਾ ਹੈ ਉਹਨੂੰ? ਅਤੇ ਉਹ ਆ ਕੇ ਚਲੇ ਦੇ ਵਿੱਚ ਐਂ ਗੋਤਾ ਮਾਰੇ, ਇਸ਼ਨਾਨ ਕੀਤਾ, ਚਿੱਟੀਆਂ ਦੁੱਧ ਵਰਗੀਆਂ ਹੋ ਗਈਆਂ ਜਦੋਂ ਆਈਆਂ ਸੀ ਕਾਲੀਆਂ ਸ਼ਾਹ। ਉਹਨੇ ਕਿਹਾ ਵੀ ਇਹ ਗਊਆਂ ਤਾਂ ਨਹੀਂ ਹੈਗੀਆਂ। ਉਹ ਜਿਹੜੀ ਸਭ ਤੋਂ ਮੂਹਰੇ ਸੀ ਹੱਥ ਜੋੜ ਕੇ ਕਹਿੰਦਾ ਜੀ ਮੈਨੂੰ ਦੱਸੋ ਤੁਸੀਂ ਕੌਣ ਹੋ? ਆਵਾਜ਼ ਆਈ, ਕਹਿੰਦੀ ਮੈਂ ਗੰਗਾ, ਪਿੱਛੇ ਜਮਨਾ ਅਤੇ ਸਰਸਤੀ ਹੈ, ਦੱਸ ਕੀ ਪੁੱਛਣਾ ਚਾਹੁੰਦਾ? ਉਹ ਕਹਿੰਦੇ ਤੂੰ ਗੰਗਾ ਮਾਤਾ ਹੈ? ਉਹ ਗਊ ਨੂੰ ਵੀ ਮਾਤਾ ਕਹਿੰਦੇ ਆ। ਕਹਿੰਦੇ ਤੂੰ ਗੰਗਾ ਮਾਤਾ ਹੈ? ਕਹਿੰਦੀ ਹਾਂ ਮੈਂ ਗੰਗਾ ਹਾਂ। ਕਹਿੰਦੀ ਮਾਤਾ ਜੀ ਫਿਰ ਇਹ ਕੀ ਗੱਲ ਹੈ, ਲੋਕ ਤਾਂ ਤੇਰੇ ਤੀਰਥ ਹੈ, ਤੂੰ ਇੱਥੇ ਕੀ ਕਰਨਾ ਹੀ ਹੈ? ਕਹਿੰਦੀ ਭਾਈ ਗੱਲ ਇਸ ਤਰ੍ਹਾਂ ਵੀ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਸਾਡੇ ਵਿੱਚ ਜਾ ਕੇ ਇਸ਼ਨਾਨ ਕਰਦੇ ਆ, ਤੇਰੇ ਵਰਗੇ ਪਾਪੀ, ਉਹਨੂੰ ਕਹਿੰਦੀ ਗੰਗਾ। ਕਹਿੰਦੇ ਫਿਰ ਸਾਡੀ ਜਿਹੜੀ ਉਹ ਪਾਪਾਂ ਦੀ ਮਹਿਲ ਆ ਉਹ ਸਾਡੇ ਵਿੱਚ ਰਹਿ ਜਾਂਦੀ ਹੈ ਅਤੇ ਆਪ ਤਾਂ ਪਵਿੱਤਰ ਹੋ ਜਾਂਦੇ ਨੇ, ਅਸੀਂ ਕਿੱਥੇ ਪਵਿੱਤਰ ਹੋਈਏ? ਕਹਿੰਦੇ ਅਸੀਂ ਇਹੋ ਜਿਹੇ ਮਹਾਂਪੁਰਸ਼ਾਂ ਦੇ ਆ ਕੇ ਚਰਨਾਂ ਦੀ ਧੂੜ 'ਚ ਇਸ਼ਨਾਨ ਕਰਦੇ ਹਾਂ, ਇਹਦੇ ਜਿਸ ਨੂੰ ਲੱਗਿਆ ਜਲ ਉਹਦੇ 'ਚ ਮੈਂ ਇਸ਼ਨਾਨ ਕੀਤਾ ਸੀ ਤਿੰਨਾਂ ਨੇ। ਕਹਿੰਦੇ ਹੁਣ ਅਸੀਂ ਐਨ ਸਵੱਛ ਹੋ ਗਏ, ਪਾਪ ਲੈ ਗਏ। ਗੰਗਾ ਜਮਨਾ ਗੋਦਾਵਰੀ ਸਰਸਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ। ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਏ। ਜਿਤਨੇ ਤੀਰਥ ਦੇਵੀ ਥਾਪੇ ਸਬਤ ਦਿਨ ਲੋਚੈ ਧੂਰ ਸਾਧੂ ਕੀ ਤਾਈ। ਹਰ ਕਾ ਸੰਤ ਮਿਲਿਆ ਗੁਰ ਸਾਧੂ, ਲੈ ਤਿਸ ਕੀ ਧੂਰ ਮੁਖ ਲਾਈ। ਨਾਨਕ ਧੂੜ ਪਨੀਤ ਸਾਧ ਲੱਖ ਕੋਟ ਪਰਾਗੇ, ਕਰੋੜਾਂ ਪਰਾਗ ਰਾਜ ਸੰਤਾਂ ਦੀ ਚਰਨ ਧੂੜ ਦਾ ਮੁਕਾਬਲਾ ਨਹੀਂ ਕਰ ਸਕਦੇ। ਇਸ ਕਰਕੇ ਮਹਾਰਾਜ ਨੇ ਚਰਨ ਧੂੜ ਮੋਕੋ ਕਰ ਸੰਤਨ ਕੀ ਧੂਰੇ ਇਹ ਸ਼ਬਦ ਕਹਿਆ। ਇੱਥੇ ਅੱਜ ਮਹਾਰਾਜ ਦੀ ਕਿਰਪਾ ਦਾ ਸਦਕਾ ਅਰਦਾਸ ਦੇ ਵਿੱਚ ਵੀ ਭਾਈ ਅੱਖਰ ਕਹੇ ਜਾਣ ਵੀ ਕੀਰਤਨ ਸੋਹਲੇ ਨਾਮ ਦੀ ਬਾਣੀ ਜਿਹੜੀ ਹੈ ਇੱਥੇ ਮਹਾਰਾਜ ਸਾਹਿਬ ਨੇ ਸਮਾਪਤੀ ਕਰ ਦਿੱਤੀ ਹੈ। ਗੁਰੂ ਕਿਰਪਾ ਕਰੇ ਅੱਗੇ ਸ੍ਰੀ ਰਾਗ ਆਰੰਭ ਹੋਏਗਾ। ਜੈ ਸ੍ਰੀ ਸਤਿਗੁਰੂ ਕਿਰਪਾ ਕਰਨਗੇ। ਆਓ ਬੇਨਤੀਆਂ ਕਰਕੇ ਆਪਣੇ ਸਵਾਸ ਸਫਲੇ ਕਰਦੇ ਰਹੀਏ।
ਹਾਂਜੀ। ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਕੋ ਕਰ ਸੰਤਨ ਕੀ ਧੂਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।